ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਖੁਸ਼ੀ ਕੇਵਲ ਅੰਦਰ ਤੋਂ ਆਉਂਦੀ ਹੈ ਇਸ ਦੁਨੀਆਂ ਵਿੱਚ ਕੋਈ ਵੀ ਸਾਨੂੰ ਨਹੀਂ ਦੇ ਸਕਦਾ ਜਦ ਤੱਕ ਇਸ ਨੂੰ ਅਸੀਂ ਆਪਣੇ ਅੰਦਰ ਨਹੀਂ ਪਾ ਲੈਂਦੇ ਖੂਬਸੂਰਤ ਆਵਾਜ਼ ਦੀ ਪ੍ਰਵਾਜ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ
ਜ਼ਿਕਰ ਫੁੱਲਾਂ ਦਾ ਛਿੜ ਜਾਂਦਾ ਕਦੇ ਕੰਡਿਆਂ ਦੀ ਗੱਲ ਹੁੰਦੀ ਜ਼ਿਕਰ ਫੁੱਲਾਂ ਦਾ ਛਿੜ ਜਾਂਦਾ ਕਦੇ ਕੰਡਿਆਂ ਦੀ ਗੱਲ ਹੁੰਦੀ ਕਿਸੇ ਮਹਿਫਿਲ ਚ ਅੱਜ ਕੱਲ ਨਹੀਂ ਬੰਦਿਆਂ ਦੀ ਗੱਲ ਹੁੰਦੀ ਕਿਤੇ ਤ੍ਰਿਸ਼ੂਲ ਦੇ ਚਰਚੇ ਕਿਤੇ ਖੰਡਿਆਂ ਦੀ ਗੱਲ ਹੁੰਦੀ ਜਦੋਂ ਵੋਟਾਂ ਦੀ ਰੁੱਤ ਆਵੇ ਉਦੋਂ ਦੰਗਿਆਂ ਦੀ ਗੱਲ ਹੁੰਦੀ ਜਦੋਂ ਵੋਟਾਂ ਦੀ ਰੁੱਤ ਆਵੇ ਉਦੋਂ ਦੰਗਿਆਂ ਦੀ ਗੱਲ ਹੁੰਦੀ ਰਮਨ ਸੰਧੂ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਇਕ ਵਾਰ ਫੇਰ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦੋਸਤੋ ਹਮੇਸ਼ਾ ਵਾਂਗ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਤਰੀਕ ਜਿਹੜੀ ਹੈ ਉਹ ਹੋ ਚੁੱਕੀ ਹੈ ਸਾਲ 2017 ਦੇ ਜਨਵਰੀ ਮਹੀਨੇ ਦੀ 24 ਤੇ ਨਾਨਕਸ਼ਾਹੀ ਸੰਮਤ 548 ਦੇ ਮਾਘ ਮਹੀਨੇ ਦੀ 11 ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਸਿਡਨੀ ਮੈਲਬਰਨ ਤੇ ਕੈਨਬਰਾ ਦੇ ਵਿਚ ਇਸ ਵੇਲੇ 8:02 ਹੋ ਚੁੱਕੇ ਨੇ ਐਡੀਲੇਡ ਦੇ ਵਿਚ 7:33 ਪਰਥ ਦੇ ਵਿਚ 5:33 5:03 ਤੇ ਬ੍ਰਿਸਬੇਨ ਦੇ ਵਿਚ 7:03 ਇਸ ਵੇਲੇ ਹੋ ਚੁੱਕੇ ਨੇ ਤੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿਚ ਇਸ ਵੇਲੇ 4:03 ਸ਼ਾਮ ਦੇ ਨੇ 23 ਜਨਵਰੀ ਉੱਥੇ ਚੱਲ ਰਹੀ ਹੈ ਜੀ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਸਮਾਂ ਥੋੜਾ ਵੱਖਰਾ 1:03 ਉੱਥੇ ਹੋਏ ਨੇ ਉੱਥੇ ਵੀ 23 ਜਨਵਰੀ ਯਾਨੀ 3 ਸੋਮਵਾਰ ਚੱਲ ਰਿਹਾ ਜੀ ਤੇ USA ਦੇ ਲਾਸ ਏਂਜਲਸ ਦੇ ਵਿਚ ਵੀ 1:03 ਹੋਏ ਨੇ 23 ਜਨਵਰੀ ਸੋਮਵਾਰ ਦਾ 3 ਤੇ ਕੈਲਗਰੀ ਸ਼ਹਿਰ ਜਿਹੜਾ ਕੈਨੇਡਾ ਦਾ ਉੱਥੇ 2:03 ਹੋਏ ਨੇ 23 ਜਨਵਰੀ ਯਾਨੀ ਉੱਥੇ ਵੀ ਦੁਪਹਿਰ ਆ ਜਿਹੜਾ ਜੀ ਬਾਅਦ ਦੁਪਹਿਰ ਦਾ ਸਮਾਂ ਜਿਹੜਾ ਜੀ ਉਹ ਚੱਲ ਰਿਹਾ ਤੇ USA ਦੇ ਮਿਆਮੀ ਸ਼ਹਿਰ ਦੇ ਵਿਚ ਸ਼ਾਮ ਦੇ 4:03 ਹੋ ਚੁੱਕੇ ਨੇ ਉੱਥੇ ਵੀ 23 ਜਨਵਰੀ ਦਿਨ ਸੋਮਵਾਰ ਯਾਨੀ ਸ਼ਾਮ ਪੈ ਚੁੱਕੀ ਹੈ ਜੀ ਸੋਮਵਾਰ ਦੀ ਉੱਥੇ ਤੇ ਇਸ ਤੋਂ ਇਲਾਵਾ ਅਸੀਂ ਚਲੀਏ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਤਾਂ ਆਕਲੈਂਡ ਦੇ ਵਿਚ ਇਸ ਵੇਲੇ 10:04 ਸਵੇਰ ਦੇ ਹੋ ਚੁੱਕੇ ਨੇ ਤੇ ਅਸੀਂ ਜਾਈਏ ਜੀ ਹਾਂਗਕਾਂਗ ਯਾਨੀ ਚੀਨ ਜਾਈਏ ਤਾਂ 5:04 ਉੱਥੇ 24 ਜਨਵਰੀ ਜਿਹੜੀ ਆ ਉਹ ਚੜ ਚੁੱਕੀ ਆ ਤੇ ਮੰਗਲਵਾਰ ਦਾ 3 ਸੋ ਉੱਥੇ 5:04 ਸਵੇਰ ਦੇ ਹੋਏ ਨੇ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 9:04 ਸੋਮਵਾਰ ਦੀ ਰਾਤ ਪੈ ਚੁੱਕੀ ਹੈ ਜੀ ਤੇ ਇਟਲੀ ਦੇ ਵਿਚ ਵੀ ਸੋਮਵਾਰ ਦੀ ਰਾਤ 10:04 ਹੋਏ ਨੇ ਤੇ ਡੁਬਈ ਦੇ ਵਿਚ ਇਸ ਵੇਲੇ 1:04 ਹੋ ਚੁੱਕੇ ਨੇ 24 ਜਨਵਰੀ ਉੱਥੇ ਵੀ ਚੜ ਚੁੱਕੀ ਹੈ ਤੇ ਹੁਣ ਭਾਰਤ ਚੱਲੀਏ ਤਾਂ ਭਾਰਤ ਦੇ ਵਿਚ ਇਸ ਵੇਲੇ 2:34 ਹੋਏ ਨੇ ਕਾਫੀ ਵੱਡਾ ਤੜਕਾ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਲਹਿਰਾਂ ਦੇ ਵਿੱਚ ਸ਼ਿਰਕਤ ਕਰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਤੋਂ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਦੀ ਰੂਪਰੇਖਾ ਵੀ ਸਾਂਝੀ ਕਰ ਦਿੰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣਾ, ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਸਾਰੀਆਂ ਜਿਹੜੀਆਂ ਮੁਲਾਕਾਤਾਂ ਅਸੀਂ ਲੈ ਕੇ ਆਉਣੀਆਂ, ਵੈਸੇ ਡਰ ਨਾ ਜਾਇਓ, ਇੰਨੀਆਂ ਜ਼ਿਆਦਾ ਵੀ ਨਹੀਂ ਆ, ਪਰ ਕੁਛ ਕੁ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਖ਼ਬਰਾਂ ਦੇ ਸਿਲਸਿਲੇ ਚ ਹਮੇਸ਼ਾ ਵਾਂਗ ਮਿੰਟੂ ਬਰਾੜ ਸਾਡਾ ਸਾਥ ਦੇਣਗੇ ਐਡੀਲੇਡ ਸਟੂਡੀਓ ਤੋਂ, ਤੇ ਉਸ ਤੋਂ ਬਾਅਦ ਕੁਛ ਜਾਣਕਾਰੀਆਂ ਜਿਹੜੀਆਂ ਜੀ ਉਹਨਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ। ਇਸ ਤੋਂ ਇਲਾਵਾ ਸਿੱਖ ਗੇਮਸ, ਆਉਣ ਵਾਲੀਆਂ ਸਿੱਖ ਗੇਮਸ ਜਿਹੜੀਆਂ ਕਿ ਅਪ੍ਰੈਲ ਮਹੀਨੇ ਹੋਣ ਜਾ ਰਹੀਆਂ ਨੇ, ਉਸ ਸਿਲਸਿਲੇ ਦੇ ਵਿੱਚ ਮੈਲਬਰਨ ਤੋਂ ਜਿਹੜਾ ਕਾਫਲਾ ਜੀ ਖਿਡਾਰੀਆਂ ਦਾ ਜਾਣਾ ਜਾਂ ਫਿਰ ਦਰਸ਼ਕਾਂ ਦਾ ਜਾਣਾ, ਉਹਨਾਂ ਕਾਫਲਿਆਂ ਨੂੰ ਲਿਜਾਣ ਦੇ ਲਈ ਬੱਸਾਂ ਦਾ ਜਿਹੜਾ ਪ੍ਰਬੰਧ ਹੈ ਜੀ, ਉਹ ਸੰਧੂ ਬੱਸ ਲਾਈਨਜ਼ ਵੱਲੋਂ ਕੀਤਾ ਜਾ ਰਿਹਾ। ਸੋ ਕਰਨ ਸੰਧੂ ਜਿਹੜੇ ਆ ਜੀ, ਉਹ ਉਸ ਟ੍ਰਿਪ ਦੇ ਬਾਰੇ ਸਾਨੂੰ ਅਪਡੇਟ ਕਰਨਗੇ ਕਿ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਉਹਨਾਂ ਵੱਲੋਂ ਕੀਤੇ ਜਾ ਰਹੇ ਆ। ਤੇ ਅੱਜ ਪ੍ਰੋਗਰਾਮ ਦੇ ਵਿੱਚ ਇੱਕ ਵਿਸ਼ੇਸ਼ ਸ਼ਖਸੀਅਤ ਜਿਹੜੀ ਆ ਉਹਨਾਂ ਨੂੰ ਵੀ ਅਸੀਂ ਤੁਹਾਡੇ ਰੂਬਰੂ ਕਰਵਾਉਣਾ। ਸੋ ਹਰਿੰਦਰ ਸਿੰਘ ਜਿਹੜੇ ਫਾਊਂਡਰ ਨੇ ਸਿੱਖ ਰਿਸਰਚ ਇੰਸਟੀਚਿਊਟ ਨਿਊਯਾਰਕ ਦੇ, ਤੇ ਉਹਨਾਂ ਨੂੰ ਅੱਜ ਅਸੀਂ ਸੁਣਨਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਤੇ ਉਹਨਾਂ ਦੇ ਬਾਰੇ ਜਾਣਨਾ। ਸੋ ਅੱਜ ਉਹ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਹਮੇਸ਼ਾ ਵਾਂਗ ਚੱਲਦਾ ਰਹਿਣਾ, ਤੇ ਨਾਲ ਹੀ ਨਾਲ ਦੋਸਤੋ ਤੁਹਾਡੇ ਜਿਹੜੇ ਮੈਸੇਜਿਸ ਆ, ਤੁਹਾਡੇ ਜਿਹੜੇ ਵਿਚਾਰ ਆ, ਉਹ ਵੀ ਬਹੁਤ ਅਹਿਮ ਹਿੱਸਾ ਹੁੰਦੇ ਨੇ ਪ੍ਰੋਗਰਾਮ ਦੇ। ਸੋ ਤੁਸੀਂ ਆਪਣੇ ਵਿਚਾਰ, ਤੁਸੀਂ ਆਪਣੇ ਮੈਸੇਜਿਸ, ਆਪਣੇ ਸੁਨੇਹੇ ਸਾਡੇ ਤੱਕ ਪਹੁੰਚਾਉਣੇ ਨੇ ਦੋ ਜ਼ਰੀਏ ਜਿਹੜੇ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਂਝੇ ਕਰਦੇ ਹੁੰਦੇ ਹਾਂ। request@harmanradio.com ਸਾਡਾ ਈਮੇਲ ਪਤਾ, ਤੁਸੀਂ ਈਮੇਲ ਕਰ ਸਕਦੇ ਹੋ ਇਸ ਪਤੇ ਦੇ ਉੱਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਵੀ ਆਪਣਾ ਮੈਸੇਜ ਭੇਜ ਸਕਦੇ ਹੋ 9175080 ਯਾਨੀ 9175080144489 1495 ਸਾਡਾ ਟੈਲੀਗ੍ਰਾਮ ਨੰਬਰ, ਤੁਸੀਂ ਟੈਲੀਗ੍ਰਾਮ ਕਰਕੇ ਆਪਣਾ ਮੈਸੇਜ ਜਿਹੜਾ ਸਾਡੇ ਤੱਕ ਪਹੁੰਚਾ ਸਕਦੇ ਹੋ। ਤੇ ਇਹ ਸੀ ਜੀ ਪ੍ਰੋਗਰਾਮ ਦੀ ਰੂਪਰੇਖਾ। ਤੇ ਦੇਖੋ ਪ੍ਰੋਗਰਾਮ ਅਧੂਰਾ ਹੁੰਦਾ ਜਦੋਂ ਤੁਹਾਡੀ ਹਾਜ਼ਰੀ ਨਹੀਂ ਲੱਗਦੀ, ਪਰ ਜਦੋਂ ਹੀ ਤੁਹਾਡੀ ਹਾਜ਼ਰੀ ਪ੍ਰੋਗਰਾਮ ਚ ਲੱਗ ਜਾਂਦੀ ਹੈ ਤਾਂ ਪ੍ਰੋਗਰਾਮ ਜਿਹੜਾ ਜੀ ਉਹ ਵੀ ਹੋਰ ਖੂਬਸੂਰਤ ਹੋ ਜਾਂਦਾ। ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਸਰੋਤੇ ਰਾਜ ਮਹਿੰਦਰ ਸਿੰਘ ਜਿਹੜੇ ਆ ਜੀ ਉਹ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾ ਰਹੇ ਨੇ ਇਸ ਵੇਲੇ। ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਹਨਾਂ ਨੇ ਕੁਛ 17 ਭੇਜੀਆਂ ਨੇ ਸ਼ੇਖ ਵਜ਼ੀਦ ਦੀਆਂ, ਕਹਿੰਦੇ ਇੱਕ ਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇੱਕ ਨਾ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇੱਕ ਨਾ ਦੇ ਘਰ ਇੱਕ ਉਹ ਵੀ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨੀ ਇੰਜ ਕਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨੀ ਇੰਜ ਕਰ। ਬਿਲਕੁਲ ਜੀ, ਬਹੁਤ ਵੱਡਾ ਸੱਚ ਜਿਹੜਾ ਇਹ ਵੀ ਜ਼ਿੰਦਗੀ ਦਾ। ਅਸਲ ਦੇ ਵਿੱਚ ਜਿਹੜੀ ਸਾਰੀ ਬਾਗਡੋਰ ਹੈ ਸਾਡੀ, ਉਹ ਉਸ ਅਕਾਲ ਪੁਰਖ ਦੇ ਹੱਥ ਹੈ, ਉਸ ਪਰਮਾਤਮਾ ਦੇ ਹੱਥ ਹੈ। ਤੇ ਉਹ ਵਾਗਡੋਰ ਜਿਹੜੀ ਆ ਉਹਦੇ ਹੱਥ ਹੋਣ ਕਾਰਨ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਜੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਸੋ ਇਸ ਕਰਕੇ ਉਸ ਦੇ ਹੁਕਮ ਨੂੰ ਕਦੇ ਵੀ ਵੰਗਾਰਿਆ ਨਹੀਂ ਜਾ ਸਕਦਾ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਸਾਡੇ ਨਾਲ ਅੱਗੇ ਨਰਿੰਦਰ ਰਾਠੌਰ ਤੇ ਬਚਿੱਤਰ ਮੌਰਪੁਲਰ ਫਿਰੋਜ਼ਪੁਰ ਵਾਲੇ ਵੀ ਸ਼ਾਮਲ ਹੋ ਗਏ ਨੇ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ। ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਗੀਤ ਸੁਣ ਲੈਂਦੇ ਹਾਂ ਤੇ ਫਿਰ ਤੁਹਾਡੇ ਸੁਨੇਹਿਆਂ ਦੇ ਨਾਲ ਵਾਪਸ ਆਉਂਦੇ ਹਾਂ ਤੇ ਅਗਲਾ ਸਿਲਸਿਲਾ ਜਿਹੜਾ ਖ਼ਬਰਾਂ ਦਾ ਲੈ ਕੇ ਆਵਾਂਗੇ।
ਅਜੜਾਂ ਚ ਕਿਰਾਏ ਤੇ ਲੈ ਲੈ ਕੇ ਹੀਰਾਂ, ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ, ਹੋਟਲ ਦੇ ਬੇਲੇ ਚ ਚੂਰੀ ਖਵਾ ਕੇ, ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ, ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ, ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ।
ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ। ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ, ਰੇਸ਼ਮੀ ਦੁਪੱਟੇ ਦੋਰੇ ਜਾਲੀਆਂ ਵੀ ਗਈਆਂ, ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ। ਚੱਲ ਪੈ ਬਲੈ ਕੀ ਪਾਣੇ ਕੀ ਬਣੂ ਕੀ ਬਣੂ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਹਾਦਰੂ ਜਾਣੇ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਹਾਦਰੂ ਜਾਣੇ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਹਾਦਰੂ ਜਾਣੇ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਹਾਦਰੂ ਜਾਣੇ। ਅੱਲਾ ਬਿਸਮਿਲਲਾ ਤੇਰੀ ਜੁਗਨੀ, ਭਾਈ ਤਾਰਿਆਂ ਦੇ ਤੇਰੀ ਜੁਗਨੀ, ਸਾਈ ਕੋੜਾ ਵਾਲਿਆਂ ਦੇ ਜੁਗਨੀ, ਅੱਲਾ ਬਿਸਮਿਲਲਾ ਤੇਰੀ ਜੁਗਨੀ। ਜਿਹੜੇ ਪਾਸੇ ਜਾਵੇ ਘੁੰਮਕਾਰਾਂ ਪੈਂਦੀਆਂ, ਅੱਡੀ ਨਾਲ ਤੇਰੀਆਂ ਪੰਜੇਬਾਂ ਖੇਂਦੀਆਂ, ਉਹ ਭੱਟੀਏ ਮੱਝਾਂ ਜਿਹੜੇ ਮਜਾਜ ਖੁੱਲ ਗਈ, ਉਹ ਜਿੱਤਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ, ਸੁਣਦੀ ਗੜੇ ਕੀ ਗਾਣੇ ਉਹ ਕੀ ਬਣੂ ਉਹ ਕੀ ਬਣੂ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਹਾਦਰੂ ਜਾਣੇ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਹਾਦਰੂ ਜਾਣੇ, ਕੀ ਬਣੂ ਦੁਨੀਆ ਤੇਰੀ ਜੁਗਨੀ, ਹਾਏ ਤਾਰਿਆਂ ਦੇ ਤੇਰੀ ਜੁਗਨੀ, ਹਾਏ ਕੋਲ ਵਾਲਿਆਂ ਦੇ ਜੁਗਨੀ, ਅੱਲਾ ਬਿਸਮਿਲਲਾ ਤੇਰੀ ਜੁਗਨੀ।
ਸਾਨੂੰ ਸੌਦਾ ਨਹੀਂ ਪੁੱਗਦਾ ਹੈ,
ਸਾਨੂੰ ਸੌਦਾ ਨਹੀਂ ਪੁੱਗਦਾ,
ਹੋਰਾ ਵੀ ਤੋਂ ਚਨਾ ਪੁੱਛਦਾ,
ਹੋਰਾ ਵੀ ਤੋਂ ਚਨਾ ਪੁੱਛਦਾ,
ਸਤ ਲੁਜਦਾ ਹੈ ਕੀ ਹਾਲੇ ਸਤ ਲੁਜਦਾ।
ਪੈਂਦੇ ਦੂਰ ਪਿਸ਼ੌਰਾਂ ਦੇ ਓਏ, ਪੈਂਦੇ ਦੂਰ ਪਿਸ਼ੌਰਾਂ ਦੇ, ਪੈਂਦੇ ਦੂਰ ਪਿਸ਼ੌਰਾਂ ਦੇ ਓਏ, ਪੈਂਦੇ ਦੂਰ ਪਿਸ਼ੌਰਾਂ ਦੇ, ਉਹ ਬਾਗੇ ਦੇ ਬਾਜਰ ਦੇ, ਬਾਗੇ ਦੇ ਬਾਡਰ ਦੇ, ਪੁੱਛਦੀ ਲਾਹੌਰਾਂ ਦੇ,
ਪਿੰਡ ਦੂਰ ਕਿਸ਼ੌਰਾਂ ਦੇ ਓਏ, ਪਿੰਡ ਦੂਰ ਕਿਸ਼ੌਰਾਂ ਦੇ, ਪਿੰਡ ਦੂਰ ਕਿਸ਼ੌਰਾਂ ਦੇ ਓਏ, ਪਿੰਡ ਦੂਰ ਕਿਸ਼ੌਰਾਂ ਦੇ।
ਹੈਲੋ ਹੈਲੋ ਥੈਂਕ ਯੂ ਕਰਨ ਨੜੀਆਂ, ਆ ਗਈਆਂ ਬਲੇ ਤੋਂ ਅੰਗਰੇਜ਼ ਵੱਡੀਆਂ,
ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ ਨੂੰ, ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ,
ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ।
ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ, ਹਰ ਪੱਖੀ ਦੇ ਕੇ ਕੱਚੀ ਨਹੀਂ ਢਾਈਦੀ, ਹਰ ਪੱਖੀ ਦੇ ਕੇ ਕੱਚੀ ਨਹੀਂ ਢਾਈਦੀ। ਨਸ਼ਿਆਂ ਦੇ ਪੱਟ ਦੇ ਪੰਜਾਬੀ ਗੱਭਰੂ, ਕੜਕਣ ਹੱਡੀਆਂ ਬਚਾਉਣ ਡਮਰੂ, ਸਾਸਾਂ ਨੇ ਮਾਰਲੀ ਜਵਾਨੀ ਚੜਦੀ, ਦਿਲ ਮਿਲ ਕਿਤੇ ਅੱਖ ਕਿਤੇ ਲੜਦੀ, ਮਰ ਜਾਣੇ ਮਾਨਾ ਕੀ ਭਰੋਸਾ ਗੱਲ ਦਾ, ਪੁਰਾਣੀ ਮਨਾਈ ਦਾ ਕਿਸੇ ਦੀ ਗੱਲ ਦਾ, ਕਹਿ ਕੇ ਲੋਕ ਸਿਆਣੇ
ਕੀ ਬਣੂ ਕੀ ਬਣੂ ਕੀ ਬਣੂ
ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਹਾਦਰੂ ਜਾਣੇ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਹਾਦਰੂ ਜਾਣੇ, ਕੀ ਬਣੂ ਦੁਨੀਆ ਦਾ। ਅੱਲਾ ਬਿਸਮਿਲਲਾ ਤੇਰੀ ਜੁਗਨੀ, ਹਾਏ ਤਾਰਿਆਂ ਦੇ ਤੇਰੀ ਜੁਗਨੀ, ਸਾਈ ਕੋੜਾ ਵਾਲਿਆਂ ਦੇ ਜੁਗਨੀ, ਅੱਲਾ ਬਿਸਮਿਲਲਾ ਤੇਰੀ ਜੁਗਨੀ।
जी दोस्तों तुसी गीत सुन रहे सी जी प्रोग्राम दा पहला गीत ते उम्मीद करदे आं तुहानू जरूर पसंद आया होना गुरदास मान होरां दी आवाज दे विच ते काफी ज्यादा एह जिहड़ा गीत सी जदों इस दा ओरिजन जिहड़ा होया सीगा जदों अपने पहले फॉर्म दे विच सीगा ते बहुत ज्यादा पसंद किया गया सीगा ते हुण एक नवे फॉर्म दे विच दुबारा ओह स्रोतियां दे लई लिआंदा गया पिछले कुछ समय तो सो मेनू लगता कि गीत तो बाद एक बार फिर साडे कुछ दोस्त जेडे जुड़े असि उन्हां नूं वी प्रोग्राम दे विच लैने आ साडे नाल नरिंदर राठौर हुड़ी काफी देर तो शामिल होए आ प्रोग्राम दे विच ते उन्हां ने हाजरी ही लगवाई आ ते तुहाडी हाजरी जेड़ी आ जी ओह कबूल आ नरिंदर जी ते बचित्र माड़पुलर फिरोजपुर वाले भी साडे नाल शामिल होए आ ते ਉਨ੍ਹਾਂ ਨੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਈ ਆ ਬਹੁਤ ਹੀ ਖੂਬਸੂਰਤ ਤਸਵੀਰ ਅਟੈਚ ਕੀਤੀ ਆ ਤੇ ਹੱਥ ਜੁੜੇ ਹੋਏ ਆ ਜਿਹਦੇ ਵਿਚ ਤੇ ਕਹਿੰਦੇ ਮੇਰੇ ਵੱਲੋਂ ਤੁਹਾਨੂੰ ਸਵੀਟ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿਚ ਜੀ ਤੇ ਉਨ੍ਹਾਂ ਨੇ ਇਕ ਖਾਸ ਖਬਰ ਵੱਲ ਅੱਜ ਸਾਡਾ ਧਿਆਨ ਦਵਾਇਆ ਉਹ ਖਬਰ ਜਿਹੜੀ ਆ ਜ਼ਰੂਰ ਖਬਰਾਂ ਦੇ ਸਿਲਸਿਲੇ ਚ ਅਸੀਂ ਸ਼ਾਮਿਲ ਕਰਦੇ ਆ ਤੇ ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਬਰਾੜ ਸਾਹਿਬ ਤੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਕਹਿੰਦੇ ਘਰ ਪਰਿਵਾਰ ਚ ਬੈਠੇ ਸਾਰਿਆਂ ਦਾ ਹਾਲ ਚਾਲ ਪੁੱਛਿਆ ਹਾਲ ਚਾਲ ਸਾਰਿਆਂ ਦਾ ਬਹੁਤ ਵਧੀਆ ਜੀ ਤੇ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਹਰਪ੍ਰੀਤ ਜੀ ਤੇ ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਤੇ ਅੱਗੇ ਸਾਡੇ ਨਾਲ ਬਹੁਤ ਹੀ ਸਾਡੇ ਸਤਿਕਾਰਯੋਗ ਦਵਿੰਦਰ ਸਿੰਘ ਜੀ ਜਿਹੜੇ ਕਿ ਸਾਡੇ ਸਹਿਯੋਗੀ ਵੀ ਨੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਨੇ ਐਸਡੀ ਬੈਟਰੀਜ਼ ਵਾਲੇ ਉਹ ਵੀ ਹਾਜ਼ਰ ਹੋ ਗਏ ਆ ਕਹਿੰਦੇ ਹਾਜ਼ਰ ਜੀ ਸੋ ਤੁਹਾਡੀ ਹਾਜ਼ਰੀ ਲੱਗ ਗਈ ਹੈ ਦਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੀ ਤੇ ਇਸੇ ਤਰ੍ਹਾਂ ਬਲਰਾਜ ਸਿੰਘ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੀਤ ਇਹਨਾਂ ਨੇ ਪਸੰਦ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਪ੍ਰੋਗਰਾਮ ਚ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ ਤੇ ਅੱਗੇ ਸਾਡੇ ਕੁਝ ਹੋਰ ਦੋਸਤ ਪ੍ਰੋਗਰਾਮ ਹਾਜ਼ਰੀ ਲਗਵਾ ਰਹੇ ਨੇ ਵਰਿੰਦਰ ਚੀਮਾ ਬਿੱਟੂ ਬੋਪਰਾ ਮਿਲਡੂਰਾ ਵਾਲੇ ਆ ਚੁੱਕੇ ਆ ਜੀ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਚ ਤੁਹਾਡੇ ਜਿਹੜੇ ਸੁਨੇਹੇ ਆ ਉਹ ਮੈਂ ਲੈਣੀ ਆ ਪਰ ਫਿਲਹਾਲ ਜਿਹੜਾ ਸਿਲਸਿਲਾ ਜੀ ਉਹ ਖਬਰਾਂ ਦਾ ਸ਼ੁਰੂ ਹੋਣ ਜਾ ਰਿਹਾ ਤੇ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਐਡੀਲੇਟ ਤੋਂ ਮਿੰਟੂ ਬਰਾੜਹੋਰੀ ਸ਼ਿਰਕਤ ਕਰ ਚੁੱਕੇ ਨੇ ਜੀ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਮਿੰਟੂ ਬਰਾੜ ਜੀ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਦੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਰੋਤਿਆਂ ਤੱਕ ਤਾਂ ਸਤਿ ਸ੍ਰੀ ਅਕਾਲ ਜਿਹੜੀ ਉਹ ਪਹੁੰਚ ਵੀ ਚੁੱਕੀ ਔਰ ਸਰੋਤਿਆਂ ਦੀ ਸਤਿ ਸ੍ਰੀ ਅਕਾਲ ਦੇਖ ਲਓ ਜੀ ਪ੍ਰੋਗਰਾਮ ਸ਼ੁਰੂ ਹੋਣ ਦੇ ਨਾਲ ਹੀ ਤੁਹਾਡੇ ਤੱਕ ਪਹੁੰਚਣੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਤੇ ਉਮੀਦ ਕਰਦੇ ਹਾਂ ਜੀ ਸਾਡੇ ਸਰੋਤੇ ਜਿਹੜੇ ਆ ਉਹ ਵੀ ਪੂਰੀ ਐਨਰਜੀ ਦੇ ਨਾਲ ਸਵੇਰ ਮਾਣ ਰਹੇ ਆ ਤੇ ਪ੍ਰੋਗਰਾਮ ਸੁਣ ਰਹੇ ਆ ਤੇ ਬਰਾੜ ਸਾਹਿਬ ਵੈਸੇ ਪਿਛਲੇ ਕੁਛ ਪ੍ਰੋਗਰਾਮਾਂ ਤੋਂ ਜਿਹੜਾ ਮੈਂ ਮੌਸਮ ਦੀ ਸਾਂਝ ਜਿਹੜੀ ਆ ਉਹ ਪਾ ਨਹੀਂ ਰਹੀ ਤੇ ਬਹੁਤ ਵਾਰ ਜਿਹੜੀ ਫੀਡਬੈਕ ਇਹੋ ਜਿਹੀ ਆਉਂਦੀ ਹੈ ਕਿ ਤੁਸੀਂ ਮੌਸਮ ਭਾਵੇਂ ਨਾ ਦੱਸਿਆ ਕਰੋ ਸਾਨੂੰ ਜਿਹੜੀਆਂ ਜਾਣਕਾਰੀਆਂ ਉਹ ਜ਼ਰੂਰ ਦੇ ਦਿਆ ਕਰੋ ਪਰ ਮੈਨੂੰ ਲੱਗਦਾ ਹੁੰਦਾ ਕਿ ਆਪੋ ਆਪਣੇ ਸ਼ਹਿਰਾਂ ਦਾ ਜਿਹੜਾ ਮੌਸਮ ਆ ਉਹ ਆਪਾਂ ਜ਼ਰੂਰ ਦੱਸਦੇ ਜਾਈਏ ਸੋ ਐਡੀਲੇਡ ਦੇ ਵਿੱਚ ਅੱਜ ਮੌਸਮ ਕੀ ਕਹਿ ਰਿਹਾ
ਅੱਜ ਕਾਫੀ ਸੁਹਾਵਣਾ ਮੌਸਮ ਐਡਲੇਟ ਦਾ ਰਹਿਣਾ ਜੀ ਸਿਰਫ 26 ਡਿਗਰੀ ਤੱਕ ਟੈਂਪਰੇਚਰ ਜਾਣਾ 18 ਤੋਂ 26 ਡਿਗਰੀ ਦੇ ਵਿਚਾਲੇ ਵਿਚਾਲੇ ਜਿਹੜਾ ਅੱਜ ਟੈਂਪਰੇਚਰ ਦਿਖਾਈ ਦੇ ਰਿਹਾ ਤੇ ਬਾਕੀ ਕੱਲ ਤੋਂ ਅੱਜ ਥੋੜਾ ਜਿਹਾ ਬਦਲਵਾਈ ਹੈ ਪਰ ਕੱਲ ਤੋਂ ਬੜੇ ਸਾਫ਼ ਸੁਥਰੇ ਦੋ ਤਿੰਨ ਦਿਨ ਜਿਹੜੇ ਆਉਣ ਵਾਲੇ ਬਹੁਤ ਵਧੀਆ ਪਰ ਅਖੀਰ ਜਿਹੜਾ ਵੀਕਐਂਡ ਤੱਕ ਜਾਂਦਾ ਜਾਂਦਾ ਬੜਾ ਗਰਮ ਹੋ ਜਾਣਾ ਮੌਸਮ
ਜੀ ਬਿਲਕੁਲ ਤੇ ਮੈਲਬਰਨ ਦੇ ਵਿਚ ਵੀ ਜਿਹੜਾ ਮੌਸਮ ਹੈ ਜੀ ਉਹ ਅੱਜ ਸੁਹਾਵਣਾ ਹੀ ਕਹਿ ਸਕਦੇ ਆ 19 ਡਿਗਰੀ ਘੱਟ ਤੋਂ ਘੱਟ ਅਤੇ 22 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਪਰ ਬੱਦਲਬਾਈ ਜਿਹੜੀ ਆ ਬਣੀ ਹੋਈ ਆ ਤੇ ਰਾਤ ਤੋਂ ਜਿਹੜਾ ਹਨੇਰੀ ਝੱਖੜ ਆ ਉਹ ਵੀ ਕਾਫੀ ਤੇਜ਼ ਵਿਚ ਵਿਚ ਝੁੱਲ ਰਿਹਾ ਤੇ ਅੱਜ ਵੀ ਜਿਹੜੀਆਂ ਹਵਾਵਾਂ ਆ ਉਹ ਵਗਦੀਆਂ ਰਹਿਣੀਆਂ ਪਰ ਗਰਮੀ ਜਿਹੜੀ ਆ ਕੋਈ ਜ਼ਿਆਦਾ ਨਹੀਂ ਆ ਅੱਜ ਸੋ ਗਰਮੀ ਤੋਂ ਥੋੜੀ ਜਿਹੀ ਅੱਜ ਨਿਜ਼ਾਤ ਜਿਹੜੀ ਆ ਉਹ ਮਿਲਣੀ ਆ ਤੇ ਹੁਣ ਅਸੀਂ ਖਬਰਾਂ ਦੇ ਵੱਲ ਵੀ ਵੱਧਦੇ ਹਾਂ ਤੇ ਬਰਾੜ ਸਾਹਿਬ ਖਬਰਾਂ ਦੇ ਸਿਲਸਿਲੇ ਵੱਲ ਜਾਣ ਤੋਂ ਪਹਿਲਾਂ ਭਾਰਤ ਜਾਂ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਸੋ ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਜੁੜੇ ਸਨ ਤੇ ਉਨ੍ਹਾਂ ਨੇ ਸਾਡਾ ਜਿਹੜਾ ਧਿਆਨ ਆ ਜੀ ਉਹ ਦਵਾਇਆ ਮਨਮੀਤ ਕਤਲ ਕੇਸ ਵੱਲ ਸੋ ਸਾਡੇ ਲਈ ਕਾਫੀ ਨਿਰਾਸ਼ ਕਰਨ ਵਾਲੀ ਖਬਰ ਹੈ ਕਿ ਮਨਮੀਤ ਕਤਲ ਕੇਸ ਜਿਹੜਾ ਜੀ ਉਹ ਮੁਲਤਵੀ ਕਰ ਦਿੱਤਾ ਗਿਆ ਤੇ ਕਿਹਾ ਇਹ ਗਿਆ ਕਿ ਕਾਤਲ ਦਾ ਜਿਹੜਾ ਮਾਨਸਿਕ ਸੰਤੁਲਨ ਆ ਉਹ ਠੀਕ ਨਹੀਂ ਆ ਸੋ ਕੱਲ ਜਿਹੜੀ ਉਹਦੀ ਸੁਣਵਾਈ ਸੀ ਸੋ ਭਾਈਚਾਰੇ ਦੇ ਲਈ ਇਹ ਕਾਫੀ ਨਿਰਾਸ਼ ਕਰਨ ਵਾਲੀ ਜਿਹੜੀ ਖਬਰ ਹੈ ਉਹ ਆਈ ਹੈ
ਜੀ ਬਿਲਕੁਲ, ਵੈਸੇ ਤਾਂ ਪਹਿਲੀ ਤਰੀਕ ਤੋਂ ਹੀ ਪਤਾ ਲੱਗ ਗਿਆ ਸੀ ਜਦੋਂ ਪਹਿਲੀ ਤਰੀਕ ਹੋਈ ਸੀ ਤੇ ਉਸ ਦਿਨ ਜਦੋਂ ਜਿਹੜੇ ਢੰਗ ਨਾਲ ਵਕੀਲ ਨੇ ਆਪਣਾ ਕੇਸ ਲਾਇਆ ਸੀ ਜਾਂ ਉਹਨਾਂ ਦੇ ਵਕੀਲ ਨੇ ਜੋ ਕੇਸ ਰੱਖਿਆ ਸੀ ਤਾਂ ਉਹ ਉਦੋਂ ਹੀ ਜਿਹੜੇ ਸਾਰੇ ਸਮਝਦਾਰ ਲੋਕਾਂ ਨੇ ਅੰਦਾਜ਼ਾ ਲਾ ਲਿਆ ਸੀ ਵੀ ਅਗਲੀ ਤਰੀਕ ਤੇ ਕੀ ਹੋਣ ਜਾ ਰਿਹਾ ਤੇ ਪਰ ਕੱਲ ਉਹ ਫੈਸਲਾ ਵੀ ਆ ਗਿਆ ਜੀ ਤੇ ਕੱਲ ਉਸ ਫੈਸਲੇ ਦੇ ਤਹਿਤ ਹੀ ਕਿਹਾ ਗਿਆ ਵੀ ਜੇ ਬੰਦੇ ਦਾ ਮਾਨਸਿਕ ਸੰਤੁਲਨ ਠੀਕ ਹੁੰਦਾ ਤੇ ਆਪ ਉਥੋਂ ਭੱਜ ਜਾਂਦਾ, ਆਪ ਕਿਉਂ ਇਹਦੀ ਲੱਤ ਮੱਚੀ, ਆਪ ਕਿਉਂ ਉੱਥੇ ਬੈਠਾ ਰਿਹਾ, ਜੇ ਉਹਨੂੰ ਬਚਾਉਣ ਵਾਲਾ ਉੱਥੇ ਉਹ ਬਸ ਨਾ ਮੁੰਡਾ ਖੋਲਦਾ ਕੇ ਤਾਂ ਇਹਨੇ ਵੀ ਉੱਥੇ ਸੜ ਜਾਣਾ ਸੀ। ਸੋ ਇਹਦਾ ਮਤਲਬ ਇਹਦਾ ਜਿਹੜਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ, ਵਕੀਲ ਇਹ ਸਾਬਤ ਕਰਨ ਚ ਕਾਮਯਾਬ ਹੋ ਗਿਆ ਤੇ ਉਹਦੇ ਕਰਕੇ ਜਿਹੜਾ ਇਹ ਇੱਕ ਵਾਰੀ ਮੁਲਤਵੀ ਕਰ ਦਿੱਤਾ ਗਿਆ ਕੇਸ। ਅਸੀਂ ਇਹਨੂੰ ਕੇਸ ਦਾ ਫੈਸਲਾ ਨਹੀਂ ਕਹਿ ਸਕਦੇ ਵੈਸੇ, ਕਈ ਵਾਰੀ ਇਹਦੇ ਦੋ ਤਰੀਕੇ ਆ, ਦੋ ਢੰਗਾਂ ਨਾਲ ਦੇਖਣਾ ਪੈਣਾ। ਪਹਿਲੀ ਗੱਲ ਤਾਂ ਇਹ ਹੁੰਦਾ ਵੀ ਕੇਸਲਾ ਇੱਕ ਤਾਂ ਕੇਸ ਜਿਹੜਾ ਰਫਾ ਦਫਾ ਹੀ ਕਰ ਦਿੱਤਾ ਗਿਆ, ਕੇਸ ਰਫਾ ਦਫਾ ਨਹੀਂ ਕੀਤਾ ਗਿਆ। ਇਹ ਕਿਹਾ ਗਿਆ ਵੀ ਪਹਿਲਾਂ ਇਸ ਬੰਦੇ ਦਾ ਇਲਾਜ ਕਰਾਓ, ਇਲਾਜ ਕਰਕੇ ਇਹਨੂੰ ਸੁਰਤ ਚ ਹੋਵੇ ਤੇ ਇਹਦਾ ਇਹ ਜਦੋਂ ਇਹਨੂੰ ਡਾਕਟਰ ਕਹਿਣ ਵੀ ਇਹ ਫਿੱਟ ਆ, ਉਦੋਂ ਬਾਅਦ ਇਹਦੇ ਤੋਂ ਪੁੱਛਿਆ ਜਾਵੇ ਵੀ ਉਹ ਕੇਸ ਕੀ ਆ, ਫਿਰ ਉਹ ਕੇਸ ਚੱਲੇ। ਪਰ ਦੂਜੇ ਹੱਥ ਜੇ ਇਸ ਗੱਲ ਨੂੰ ਦੇਖੀਏ ਤਾਂ ਇਹ ਇੱਕ ਠੰਡਾ ਵਸਤਾ ਹੀ ਆ ਜੀ, ਤੇ ਇਲਾਜ ਦਾ ਹੁਣ ਕੀ ਪਤਾ ਵੀ ਕਿੰਨਾ ਚਿਰ ਡਾਕਟਰ ਨਾ ਇਹਨੂੰ ਫਿੱਟ ਐਲਾਨ ਕਰਨ ਜਾਂ ਫਿੱਟ ਹੁੰਦਾ ਜਾਂ ਨਹੀਂ ਹੁੰਦਾ। ਸੋ ਕਹਿਣ ਦਾ ਭਾਵ ਇਹ ਆ ਵੀ ਬੜੀ ਸਫਾਈ ਨਾਲ ਤੇ ਬੜੇ ਸੁਖਾਲੇ ਢੰਗ ਨਾਲ ਉਹ ਬੰਦਾ ਬਚ ਗਿਆ ਤੇ ਜਿਹੜੇ ਢੰਗ ਨਾਲ ਮਨਮੀਤ ਦੇ ਹਾਦਸੇ ਤੋਂ ਬਾਅਦ ਦਾ ਜੇ ਜਾਂ ਦੁਨੀਆਂ ਭਰ ਦੇ ਵਿੱਚੋਂ ਰਿਸਪੋਂਸ ਆਇਆ ਸੀ ਜਾਂ ਦੁਨੀਆਂ ਭਰ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਸਨ ਉਹ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨਾ ਕੁ ਰੋਹ ਹੋਇਆ ਸੀ ਜਾਂ ਕਿੰਨਾ ਸਾਨੂੰ ਇਸ ਚੀਜ਼ ਚ ਮਹਿਸੂਸ ਹੋਇਆ ਸੀ ਵੀ ਅਸੀਂ ਕੀ ਕੀਤਾ ਜਾਵੇ, ਇਹਦੀ ਸਜ਼ਾ ਕਿਹੋ ਜਿਹੀ ਹੋਣੀ ਚਾਹੀਦੀ ਆ। ਪਰ ਹੁਣ ਪੋਜੀਸ਼ਨ ਇਹ ਹੈਗੀ ਆ ਜੀ ਵੀ ਇਹ ਜੇ ਮੁਲਕਾਂ ਦੇ ਵਿੱਚ ਨਾ ਤਾਂ ਕਿਸੇ ਕੋਲ ਇੰਨਾ ਟਾਈਮ ਆ ਵੀ ਨਾਰੇ ਮੁਜ਼ਾਰੇ ਲਾ ਸਕਣ ਜਾਂ ਪਰਿਵਾਰ ਉੱਥੋਂ ਆ ਕੇ ਉਨੀ ਉਹ ਗੱਲਾਂ ਲਾਮਬੱਧ ਕਰ ਸਕੇ। ਹੁਣ ਤਾਂ ਇੱਕ ਪੇਪਰ ਵਰਕ ਹੀ ਆ, ਪੇਪਰ ਵਰਕ ਦੇ ਜ਼ਰੀਏ ਜੇ ਤੁਸੀਂ ਕੋਈ ਪ੍ਰੈਸ਼ਰ ਪਾਉਣੇ ਹੋ, ਮੰਨ ਲਓ ਤੁਸੀਂ ਮਿਨਿਸਟਰੀ ਨੂੰ ਜਾਂ ਕੋਈ ਪਟੀਸ਼ਨ ਦਾਇਰ ਕਰਦੇ ਹੋ ਜਾਂ ਕੋਈ ਹੋਰ ਕਰਦੇ ਹੋ, ਪਰ ਉਹਦਾ ਅਸਰ ਲਾਅ ਦੇ ਉੱਤੇ ਨਹੀਂ ਹੋਣਾ। ਜਿਹੜਾ ਕਾਨੂੰਨ ਆ, ਕਾਨੂੰਨ ਜੇ ਕਾਨੂੰਨ ਦੇ ਵਿੱਚ ਇਹ ਲਿਖਿਆ ਗਿਆ ਵੀ ਭਾਈ ਜੇ ਇੱਕ ਬੰਦਾ ਕੋਈ ਮੈਂਟਲੀ ਅਪਸੈਟ ਆ ਉਹਦੇ ਉੱਤੇ ਕੇਸ ਨਹੀਂ ਚੱਲੂਗਾ, ਤਾਂ ਉਸ ਕਾਨੂੰਨ ਨੂੰ ਮੈਨੂੰ ਨਹੀਂ ਲੱਗਦਾ ਵੀ ਬਦਲਿਆ ਜਾ ਸਕੂਗਾ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਸਰਕਾਰਾਂ ਇਸ ਢੰਗ ਨਾਲ ਜੇ ਮੈਂਟਲੀ ਕਿਸਮ ਦੇ ਬੰਦੇ ਕਿੰਨੇ ਕੁ ਸੜਕਾਂ ਤੇ ਛੱਡੀ ਰੱਖਣਗੀਆਂ। ਪਰਸੋਂ ਚੌਥੇ ਜਿਹੜਾ ਮੈਲਬਰਨ ਹੋਇਆ ਕਾਂਡ, ਉਹਦੇ ਚ ਵੀ ਇਹੀ ਗੱਲ ਕਿਹਾ ਗਿਆ ਵੀ ਉਹ ਅਪਰਾਧਿਕ ਕਿਸਮ ਦਾ ਇਹ ਜਿਹਾ ਬੰਦਾ ਸੀ, ਜੀ ਕਰਦਾ ਸੀ ਜਦੋਂ ਆਹ ਕੁਛ ਕਰਦਾ ਸੀ ਤਾਂ ਉਹਨੇ ਇੱਕ ਸਰੇ ਬਾਜ਼ਾਰ ਕੀ ਕੁਛ ਕੀਤਾ ਮੈਲਬਰਨ ਦੇ ਵਿੱਚ। ਸੋ ਇਹ ਇੱਕ ਕਾਨੂੰਨ ਦੇ ਬਾਰੇ ਚ ਸਰਕਾਰਾਂ ਨੂੰ ਸੋਚਣਾ ਪੈਣਾ, ਇਸ ਨੂੰ ਵੱਡੇ ਪੱਧਰ ਦੇ ਉੱਤੇ ਇਸ ਕਾਨੂੰਨ ਦੀ ਪੜਚੋਲ ਹੋਣੀ ਚਾਹੀਦੀ ਆ ਵੀ ਇੱਕ ਮਾਨਸਿਕਤਾ ਦੇ ਆੜ ਹੇਠ ਇੱਕ ਇਹੋ ਜਿਹੇ ਕਤਲ ਗੌਰਤ ਜਾਂ ਇਹੋ ਜਿਹੇ ਘਟਨਾਵਾਂ ਨੂੰ ਘਨਾਉਣੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਤੇ ਉਦੋਂ ਬਾਅਦ ਬੜੀ ਸਫਾਈ ਨਾਲ ਤੇ ਸਿਰਫ ਇੱਕ ਮਹੀਨੇ ਦੋ ਮਹੀਨਿਆਂ ਚ ਹੀ 28 ਅਕਤੂਬਰ ਦਾ ਹਾਦਸਾ ਹੋਇਆ ਤੇ ਅੱਜ ਜਨਵਰੀ ਆ, ਸਿਰਫ 3 ਮਹੀਨਿਆਂ ਦੇ ਵਿੱਚ ਬੰਦਾ ਬੜੀ ਐਡਾ ਬੇਰਹਿਮੀ ਨਾਲ ਕਤਲ ਕਰਕੇ ਤੇ ਬੜੀ ਸਫਾਈ ਨਾਲ ਉਹ ਬਚ ਜਾਂਦਾ, ਤਾਂ ਫੇਰ ਤੁਸੀਂ ਹੁਣ ਕੀ ਕਹੋਗੇ ਇਸ ਚੀਜ਼ ਨੂੰ ਵੀ ਕਿਹੜੇ ਕਾਨੂੰਨ ਦੀ ਤੁਸੀਂ ਗੱਲ ਕਰਦੇ ਹੋ। ਸੋ ਆਪਣੇ ਆਪਣੇ ਪੱਧਰ ਤੇ ਹੁਣ ਸਾਨੂੰ ਕੋਸ਼ਿਸ਼ ਕਰਨੀ ਪੈਣੀ ਹੈ, ਇੱਕ ਇਹਦਾ ਗਠਨ ਕਰਨਾ ਪੈਣਾ ਇਹੋ ਜਿਹੇ ਕਮੇਟੀ ਦਾ, ਇਹੋ ਜਿਹੇ ਲੋਕਾਂ ਦਾ ਜਿਹੜਾ ਕਿ ਮੂਹਰੇ ਲੱਗ ਕੇ ਇਸ ਨੂੰ ਪੇਪਰ ਵਰਕ ਨਾਲ ਜਾਂ ਕਿਸੇ ਇਸ ਢੰਗ ਨਾਲ ਪ੍ਰੈਸ਼ਰ ਪਾਇਆ ਜਾਵੇ ਸਰਕਾਰਾਂ ਦੇ ਉੱਤੇ ਵੀ ਇੱਕ ਇਹੋ ਜਿਹੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਫਿਰ ਮੈਂਟਲੀ ਬੰਦੇ ਸੜਕਾਂ ਤੇ ਘੁੰਮਦੇ ਹੋਣਗੇ, ਕਿਉਂ ਨਹੀਂ ਉਹਨੂੰ ਕਸਟਡੀ ਚ ਰੱਖਿਆ ਗਿਆ, ਕਿਉਂ ਉਹਦਾ ਇਲਾਜ ਨਹੀਂ ਕੀਤਾ ਗਿਆ ਜੇ ਉਹ ਇੰਨਾ ਕੁ ਸੀਗਾ ਜਿਹਦੇ ਚੋਂ ਇਹ ਸੋਚ ਕੇ ਉਹਨੂੰ ਛੱਡ ਦਿੱਤਾ ਜਾਂਦਾ ਵੀ ਉਹਦੀ ਤਾਂ ਸੁਰਤ ਨਹੀਂ ਟਿਕਾਣੀ ਸੀ ਤੇ ਫਿਰ ਸੁਰਤ ਨਾ ਟਿਕਾਣੇ ਵਾਲੇ ਬੰਦੇ ਨੂੰ ਸੜਕਾਂ ਤੇ ਕਿਉਂ ਛੱਡਿਆ ਹੋਇਆ ਸੀ। ਸੋ ਬਹੁਤ ਕੁਛ ਇਹਨਾਂ ਤੇ ਹੁਣ ਗੱਲਾਂ ਵਿਚਾਰਨੀਆਂ ਪੈਣਗੀਆਂ। ਹੁਣ ਜੇ ਭਾਰਤ ਦੇ ਵਿੱਚ ਜਾਂ ਕਿਤੇ ਹੋਰ ਹੁੰਦਾ ਜਾਂ ਸਾਡਾ ਆਪਦਾ ਮੁਲਕ ਹੁੰਦਾ ਤਾਂ ਉੱਥੇ ਤਾਂ ਤੁਹਾਨੂੰ ਪਤਾ ਹੀ ਆ ਕਿ ਇਹੋ ਜਿਹੇ ਨਾਰੇ ਮੁਜ਼ਾਰੇ ਕੀ ਕੁਛ ਹੋਣਾ ਸੀਗਾ ਇਸ ਦੇ ਖਿਲਾਫ, ਪਰ ਹੁਣ ਇੱਥੇ ਵਕਤ ਵੇਲਾ ਜਾਂ ਮਾਹੌਲ ਹੀ ਇਹੋ ਜਿਹਾ ਹੈ ਨਹੀਂ ਵੀ ਅਸੀਂ ਇਹੋ ਜਿਹਾ ਕੁਛ ਕਰ ਸਕੀਏ। ਪਰ ਫੇਰ ਵੀ ਸਾਨੂੰ ਹੁਣ ਹੱਥਾਂ ਤੇ ਹੱਥ ਧਰ ਕੇ ਵੀ ਤਾਂ ਨਹੀਂ ਬੈਠਾ ਜਾ ਸਕਦਾ, ਇਹੋ ਜਿਹੇ ਨੌਜਵਾਨ ਦੀ ਮੌਤ ਤੋਂ ਬਾਅਦ ਸਾਨੂੰ ਪਤਾ ਵੀ ਅਸੀਂ ਕਿੰਨੇ ਕੁ ਤੜਫੇ ਸੀ ਜਾਂ ਕੀ ਕੁਛ ਸਾਡੇ ਨਾਲ ਹੋਇਆ ਸੀ, ਤਾਂ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ। ਉਮੀਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬ੍ਰਿਸਬਨ ਦੇ ਵਿੱਚ ਸਾਡੇ ਕੁਝ ਸੱਜਣ ਮਿੱਤਰ ਜਿਹੜੇ ਇਸ ਪ੍ਰੋਜੈਕਟ 'ਚ ਮੂਹਰੇ ਲੱਗੇ ਸਨ ਉਹਨਾਂ ਨਾਲ ਰਾਇ ਮਸ਼ਵਰਾ ਕਰਦੇ ਹਾਂ ਜੀ ਤੇ ਉਹਨਾਂ ਨੂੰ ਪੁੱਛਦੇ ਹਾਂ ਵੀ ਅਗਲਾ ਸਟੈਪ ਕੀ ਹੋਊਗਾ, ਤਾਂ ਫਿਰ ਅਸੀਂ ਵੀ ਉਹਨਾਂ ਦਾ ਜਿਵੇਂ ਵੀ ਸਹਿਯੋਗ ਹੋਊਗਾ ਬਣਦਾ ਸਹਿਯੋਗ ਹਰਮਨ ਰੇਡੀਓ ਦੀ ਸਾਰੇ ਸਰੋਤੇ ਟੀਮ ਸਭ ਕੁਛ ਦੇਣ ਦੀ ਅਸੀਂ ਨਾਲ ਖੜਾਂਗੇ ਜੀ। ਪਰ ਫਿਲਹਾਲ ਇਹਨੂੰ ਪਲਾਨਿੰਗ ਦੀ ਲੋੜ ਆ ਜੀ ਵੀ ਇਹ ਇੱਕ ਫੈਸਲਾ ਜਿਹੜਾ ਕੋਰਟ ਦਾ ਫੈਸਲਾ ਆਇਆ ਇਹਦੇ ਖਿਲਾਫ ਅਸੀਂ ਕੀ ਕਰ ਸਕਦੇ ਹਾਂ।
ਜੀ ਬਿਲਕੁਲ, ਤੇ ਬਰਾੜ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਇਹੋ ਜਿਹੜੇ ਬਹੁਤ ਸਾਰੇ ਅਪਰਾਧਿਕ ਕਿਸਮ ਦੇ ਲੋਕ ਜਿਹੜੇ ਆ ਉਹ ਬਾਅਦ ਵਿੱਚ ਖੁੱਲੇ ਛੱਡ ਦਿੱਤੇ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਇੱਕ ਹੋਰ ਵੱਡਾ ਖਤਰਾ ਜਿਹੜਾ ਆ ਉਹ ਬਣਦੇ ਜਾਂਦੇ ਆ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ, ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਖਬਰਾਂ ਆ ਉਹ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ ਰਹੀਆਂ। ਸੋ ਮੈਨੂੰ ਲੱਗਦਾ ਕਿ ਇਹਦੇ ਲਈ ਵਾਕਈ ਕੁਛ ਨਾ ਕੁਛ ਜਿਹੜੀ ਇਹੋ ਜਿਹੀ ਨੀਤੀ ਜਿਹੜੀ ਉਹ ਤਿਆਰ ਹੋਣੀ ਜ਼ਰੂਰੀ ਹੈ ਤਾਂ ਕਿ ਜਿਹੜੇ ਇਹੋ ਜਿਹੇ ਅਪਰਾਧਕ ਕਿਸਮ ਦੇ ਲੋਕ ਆ ਉਹਨਾਂ ਨੂੰ ਸਿਰਫ ਮਾਨਸਿਕ ਸੰਤੁਲਨ ਵਿਗੜਿਆ ਹੋਇਆ ਦੱਸ ਕੇ ਬਚਾਇਆ ਨਾ ਜਾ ਸਕੇ।
ਜੀ ਜੀ ਬਿਲਕੁਲ
ਜੀ। ਤੇ ਅਗਲੀ ਖਬਰ ਜਿਹੜੀ ਹੈ ਜੀ ਉਹ ਆ ਰਹੀ ਹੈ ਆਸਟ੍ਰੇਲੀਆ ਦਾ ਜਿਹੜਾ ਇਮੀਗ੍ਰੇਸ਼ਨ ਵਿਭਾਗ ਆ ਉਹਦੇ ਬਾਰੇ ਚ ਆ ਰਹੀ ਹੈ ਕਿ ਆਸਟ੍ਰੇਲੀਆ ਨੇ ਜਿਹੜਾ ਪਿਛਲਾ ਐਤਵਾਰ ਲੰਘਿਆ ਜੀ ਆਪਣੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਜਿਹੜੀ ਸੁਰੱਖਿਆ ਦੀ ਵਿਵਸਥਾ ਉਹਦੀ ਸਮੀਖਿਆ ਦਾ ਐਲਾਨ ਕੀਤਾ ਹੈ ਤੇ ਇਹਦੇ ਨਾਲ ਹੀ ਬਰਾੜ ਸਾਹਿਬ ਇਨ੍ਹਾਂ ਨੇ ਸਾਲ 2020 ਤੱਕ ਇੱਕ ਅਜਿਹੀ ਤਕਨੀਕ ਲਿਆਉਣ ਬਾਰੇ ਕਿਹਾ ਹੈ ਜਿਹਦੇ ਨਾਲ ਜਿਹੜੀ ਯਾਤਰੀਆਂ ਦੀ ਪਛਾਣ ਆ ਉਹਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ ਪਊਗੀ ਸਗੋਂ ਉਹਦੇ ਲਈ ਚਿਹਰਾ ਜਿਹੜਾ ਹੈ ਜੀ ਉਹ ਜ਼ਰੂਰੀ ਹੋਵੇਗਾ ਤੇ ਚਿਹਰੇ ਦੇ ਵਿੱਚ ਵੀ ਅੱਖਾਂ ਦੀਆਂ ਪੁਤਲੀਆਂ ਤੇ ਚਿਹਰੇ ਦਾ ਸਹਾਰਾ ਲਿਆ ਜਾਣਾ ਤੇ ਨਾਲ ਹੀ ਨਾਲ ਫਿੰਗਰ ਪ੍ਰਿੰਟ ਜਿਹੜੇ ਆ ਜੀ ਉਹ ਜ਼ਰੂਰੀ ਹੋਣਗੇ ਯਾਨੀ ਕਾਗਜ਼ਾਂ ਦੀ ਜਿਹੜੀ ਲੋੜ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਨਹੀਂ ਰਹੇਗੀ ਸਗੋਂ ਜਿਹੜੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਯਾਤਰੀਆਂ ਦੀ ਪਛਾਣ ਦੇ ਲਈ ਉਹਨਾਂ ਦਾ ਜਿਹੜਾ ਚਿਹਰਾ ਹੈ ਉਹਦਾ ਸਹਾਰਾ ਲਿਆ ਜਾਣਾ ਤੇ ਆਸਟ੍ਰੇਲੀਆ ਦਾ ਜਿਹੜਾ ਇਮੀਗ੍ਰੇਸ਼ਨ ਵਿਭਾਗ ਯਾਤਰੀ ਪਛਾਣ ਲਈ ਇਹ ਸੈਲਫ ਪ੍ਰੋਸੈਸਿੰਗ ਸਿਸਟਮ ਤੇ ਕੰਮ ਕਰ ਰਿਹਾ ਤੇ ਜਿਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਕੀਤਾ ਜਾਣਾ।
ਬਿਲਕੁਲ ਜੀ ਇਹ ਤਕਰੀਬਨ ਬਹੁਤ ਸਾਰੇ ਥਾਵਾਂ ਤੇ ਲਾਗੂ ਹੋ ਵੀ ਚੁੱਕਿਆ। ਤੁਸੀਂ ਜਿਹੜਾ ਕੋਈ ਸਫ਼ਰ ਕਰਦੇ ਰਹਿੰਦੇ ਉਹਨਾਂ ਨੂੰ ਪਤਾ ਹੀ ਹੋਊਗਾ ਵੀ ਬਹੁਤ ਸਾਰੇ ਥਾਵਾਂ ਤੇ ਤੁਹਾਨੂੰ ਕਿਹਾ ਜਾਂਦਾ ਵੀ ਇੱਥੇ ਰੁਕੋ ਇੱਕ ਲਾਈਨ ਦੇ ਉੱਤੇ ਰੁਕ ਕੇ ਫਿਰ ਤੁਹਾਨੂੰ ਇੱਕ ਥਾਂ ਤੇ ਕਿਹਾ ਜਾਂਦਾ ਸਪੈਸ਼ਲ ਇੱਥੇ ਝਾਕੋ ਜਿਹੜਾ ਕਿ ਉਹ ਪ੍ਰੋਸੈਸ ਹੁੰਦਾ ਤੁਹਾਡੀ ਉਸ ਟਾਈਮ ਅੱਖਾਂ ਦੀਆਂ ਪੁਤਲੀਆਂ ਤੇ ਫੋਟੋ ਨੂੰ ਜਾਂਚ ਕਰਨਾ ਤੇ ਜਿਹੜੀਆਂ ਫਿੰਗਰ ਪ੍ਰਿੰਟਸ ਦਾ ਪਹਿਲਾਂ ਲੈਂਦੇ ਹੁੰਦੇ ਸੀ ਪਰ ਫਿਰ ਵਿੱਚ ਦੀ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਹੁਣ ਜਿਹੜਾ ਇਹਨਾਂ ਨੇ ਟੋਟਲ ਹੀ ਜਿਹੜਾ ਇਹ ਬਾਇਓ ਟੈਕਨੋਲੋਜੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹਦੇ ਨਾਲ ਕਈ ਫਾਇਦੇ ਆ ਜੀ। ਇੱਕ ਤਾਂ ਜਿੱਥੇ ਵਾਤਾਵਰਨ ਦੇ ਲਈ ਵੀ ਉਹਨਾਂ ਨੇ ਕਿਹਾ ਵੀ ਇੰਨਾ ਪੇਪਰ ਵਰਕ ਜਾਂ ਇਹ ਜਿਹੀਆਂ ਚੀਜ਼ਾਂ ਜਾਂ ਸਾਂਭ ਸੰਭਾਲ ਦੀ ਲੋੜ ਨਹੀਂ ਹੈ ਬੰਦੇ ਨੂੰ ਵੀ ਬੰਦੇ ਨੇ ਕੋਈ ਚੀਜ਼ ਚੱਕਣੀ ਨਹੀਂ ਬੰਦਾ ਖਾਲੀ ਹੱਥ ਵੀ ਕਈ ਵਾਰ ਕੀ ਹੁੰਦਾ ਵੀ ਅਸੀਂ ਪਾਸਪੋਰਟ ਭੁੱਲ ਗਏ ਹੋਰ ਹੋ ਗਏ ਕਿੰਨਾ ਕੁਛ ਹੁੰਦਾ ਸੀ ਇਹ ਨਹੀਂ ਹੈ ਵੀ ਤੁਸੀਂ ਪਾਸਪੋਰਟ ਚੱਕਣਾ ਹੀ ਨਹੀਂ ਤੁਹਾਡਾ ਆਪਦਾ ਸਰੀਰ ਨਾਲ ਤੁਸੀਂ ਆਪਦੀ ਦੂਜੇ ਪਾਸੇ ਜਿਹੜੀ ਗੱਲ ਇਹ ਆ ਜਾਂਦੀ ਆ ਵੀ ਰਿਕੋਗਨਾਈਜ਼ ਕਰਨਾ ਉਹ ਸਮੇਂ ਤੇ ਹੋ ਜਾਂਦੀ ਆ ਜੇ ਹੁਣ ਮੰਨ ਲਓ ਕੋਈ ਵੀ ਤੁਸੀਂ ਜਾਂ ਹੋਰ ਕਿਸਮ ਨਾਲ ਐਂਟਰ ਉਹਦੀ ਦੇਖਿਆ ਹੋਵੇ ਪਰ ਜਿਹੜਾ ਇਹ ਟੈਕਨੀਕ ਆ ਇਸ ਟੈਕਨੀਕ ਨਾਲ ਕੰਪਿਊਟਰ ਨੇ ਇੱਕ ਸੈਕਿੰਡ ਦੇ ਵਿੱਚ ਦੱਸ ਦੇਣਾ ਜੀ ਵੀ ਇਹ ਬੰਦਾ ਤਾਂ ਆਹ ਫੋਟੋ ਆ ਜੀ ਜਾਂ ਇਹਦੀ ਤਾਂ ਇਹ ਆ ਉਹਦੇ ਚ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਰਿਕੋਗਨਾਈਜ਼ ਪਾਵਰ ਆ ਉਹ ਬਹੁਤ ਤੇਜ਼ ਆ ਤੇ ਇਸ ਕਰਕੇ ਉਹਨੂੰ ਵੀ ਵਰਤਿਆ ਜਾ ਰਿਹਾ ਸੋ ਇਹ ਆਮ ਬੰਦਿਆਂ ਲਈ ਚੰਗਾ ਜੀ ਆਮ ਬੰਦਿਆਂ ਲਈ ਕੋਈ ਮਾੜੀ ਖਬਰ ਨਹੀਂ ਹੈ ਜਿਹੜੇ ਲੋਕਾਂ ਨੇ ਅਪਰਾਧ ਕਰਨਾ ਹੀ ਨਹੀਂ ਜਿਨ੍ਹਾਂ ਨੇ ਕੁਛ ਗਲਤ ਕੰਮ ਕਰਨਾ ਹੀ ਨਹੀਂ ਉਹਨਾਂ ਲਈ ਤਾਂ ਕੁਛ ਵੀ ਕਰਾਓ ਜੀ ਉਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀ ਸੇਫਟੀ ਇਹਦੇ ਨਾਲ ਵੱਧਦੀ ਆ।
ਬਿਲਕੁਲ ਜੀ ਸੋ ਜਿਹੜੇ ਸਮਾਰਟ ਗੇਟ ਜਿਹੜੇ 10 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਸੀਗੇ ਸੋ ਸਮਾਰਟ ਗੇਟ ਜਿਹੜੇ ਬੰਦ ਕਰਕੇ ਇਹ ਜਿਹੜੀ ਨਵੀਂ ਜਿਹੜੀ ਸੁਰੱਖਿਆ ਨੀਤੀ ਆ ਇਹਨੂੰ ਲਿਆਂਦਾ ਜਾਣਾ ਸਾਹਮਣੇ ਤੇ ਇਹਦੇ ਉੱਤੇ ਕਹਿੰਦੇ 5 ਅਰਬ ਰੁਪਏ ਤੋਂ ਵੀ ਜ਼ਿਆਦਾ ਦਾ ਖਰਚਾ ਜਿਹੜਾ ਉਹ ਆਉਣਾ ਤੇ ਇਹਦੇ ਨਾਲ ਦੇਸ਼ ਦੇ ਅੱਤਵਾਦੀ ਹਮਲਿਆਂ ਦੇ ਖਤਰੇ ਦੇ ਨਾਲ ਵੀ ਸਿੰਜਿਆ ਜਾ ਸਕਦਾ ਤੇ ਨਾਲ ਨਾਲ ਬਰਾੜ ਸਾਹਿਬ ਕਿਉਂਕਿ ਸੈਰ ਸਪਾਟੇ ਦੇ ਲਈ ਵੀ ਆਸਟ੍ਰੇਲੀਆ ਇੱਕ ਬਹੁਤ ਸੋਹਣਾ ਦੇਸ਼ ਹੈ ਸੋ ਸੈਰ ਸਪਾਟੇ ਨੂੰ ਵੀ ਇਹਦੇ ਨਾਲ ਕਾਫੀ ਜ਼ਿਆਦਾ ਜਿਹੜੀ ਮਦਦ ਆ ਉਹ ਮਿਲੇਗੀ।
ਜੀ ਜੀ ਬਿਲਕੁਲ ਇਸ ਚੀਜ਼ ਦੇ ਬਹੁਤ ਫਰਕ ਪੈਣਾ ਤੇ ਇਹ ਇੱਕ ਇੰਡਸਟਰੀ ਆ ਪੂਰੀ ਦੀ ਪੂਰੀ ਕਿਸੇ ਵੀ ਮੁਲਕ ਲਈ ਤੇ ਬਹੁਤ ਸਾਰਾ ਉਹਨੂੰ ਜਿਹੜਾ ਫਾਈਨੈਂਸ਼ੀਅਲ ਫਾਇਦਾ ਹੁੰਦਾ ਜਿੱਥੇ ਵੀ ਸੈਰ ਸਪਾਟਾ ਵੱਧਦਾ।
ਜੀ ਤੇ ਅਗਲੀਆਂ ਖਬਰਾਂ ਵੱਲ ਹੁਣ ਅਸੀਂ ਚੱਲਦੇ ਹਾਂ ਜੀ ਭਾਰਤ ਦੀਆਂ ਅਖਬਾਰਾਂ ਵੱਲ। ਸੋ ਭਾਰਤ ਦੀਆਂ ਅਖਬਾਰਾਂ ਕਹਿ ਰਹੀਆਂ ਕਿ ਜਲੀਕੱਟੂ ਪ੍ਰਦਰਸ਼ਨ ਜਿਹੜਾ ਜੀ ਉਹ ਹਿੰਸਕ ਹੋ ਗਿਆ ਤੇ ਇਹਦੇ ਨਾਲ ਤਾਮਿਲਨਾਡੂ ਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ ਹੁਣ ਜਿਹੜਾ ਜਲੀਕੱਟੂ ਬਿੱਲ ਆ ਉਹ ਪਾਸ ਕਰ ਦਿੱਤਾ ਤੇ ਥੋੜਾ ਜਿਹਾ ਆਪਾਂ ਜਲੀਕੱਟੂ ਦੇ ਬਾਰੇ ਚ ਗੱਲ ਕਰਾਂਗੇ ਬਰਾੜ ਸਾਹਿਬ ਤਾਂ ਕਿ ਸਾਡੇ ਜਿਹੜੇ ਸਰੋਤੇ ਉਹ ਜਾਣ ਸਕਣ ਕਿ ਇਹ ਜਿਹੜਾ ਜਲੀਕੱਟੂ ਪ੍ਰਦਰਸ਼ਨ ਸੀ ਉਹ ਕਿਉਂ ਸ਼ੁਰੂ ਹੋਇਆ ਸੀ।
ਜੀ ਜੀ ਬਿਲਕੁਲ ਦੇਖੋ ਇਹ ਇੱਕ ਖਾਸ ਕਿਸਮ ਦੀ ਉਹਨਾਂ ਦੀ ਪਰੰਪਰਕ ਜਿਹੜੀ ਗੇਮ ਸੀਗੀ ਜੀ ਜਿਹਦੇ ਚ ਕਿ ਇੱਕ ਜਾਨਵਰਾਂ ਦੇ ਨਾਲ ਜਿਹੜੀ ਉਹ ਗੇਮ ਖੇਡੀ ਜਾਂਦੀ ਸੀ ਤੇ ਇਹਦੇ ਤੇ ਇੱਕ ਰੋਕ ਇਸ ਕਿਸਮ ਦੀ ਲੱਗੀ ਸੀਗੀ ਸੁਪਰੀਮ ਕੋਰਟ ਨੇ ਵੀ ਕਹਿੰਦੇ ਕੋਰਟ ਬਣੀ ਹੋਏ ਫੈਸਲਾ ਆਇਆ ਸੀਗਾ ਵੀ ਤੁਸੀਂ ਜਿਹੜਾ ਜਾਨਵਰਾਂ ਦੀ ਜਿਹੜੀ ਇੱਕ ਤੁਸੀਂ ਉਹਦੇ ਚ ਉਹਨਾਂ ਨਾਲ ਜਿਹੜੀ ਇੱਕ ਗੈਰ ਇਨਸਾਨੀਅਤ ਜਿਹੜੀ ਉਹਨਾਂ ਨਾਲ ਵਰਤੀ ਜਾਂਦੀ ਆ ਤੇ ਉਹ ਗਲਤ ਆ ਤੇ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਜੇ ਪ੍ਰੋਸੈਸ ਤੁਸੀਂ ਦੇਖਿਆ ਪਹਿਲਾਂ ਮੇਨਕਾ ਗਾਂਧੀ ਬੰਨੀਓ ਵੀ ਬਹੁਤ ਵੱਡੇ ਪੱਧਰ ਤੇ ਚਲਾਇਆ ਜਾਂਦਾ ਤੇ ਉਹ ਜਾਨਵਰਾਂ ਦੀ ਸੁਰੱਖਿਆ ਲਈ ਤੇ ਹੋਰ ਵੀ ਪੀਟਾ ਨਾਂ ਦੀ ਇੱਕ ਸੰਸਥਾ ਉਹ ਵੀ ਬੜੇ ਵੱਡੇ ਪੱਧਰ ਤੇ ਇਸ ਤੇ ਦੁਨੀਆਂ ਭਰ ਦੇ ਵਿੱਚ ਕੰਮ ਕਰ ਰਹੀ ਆ ਸੋ ਉਸ ਦੇ ਨਤੀਜੇ ਵਜੋਂ ਇਹਨੂੰ ਬੰਦ ਕੀਤਾ ਗਿਆ ਸੀ ਪਰ ਉਥੋਂ ਦੇ ਲੋਕ ਆ ਜਿਹੜੇ ਉਹ ਇਸ ਚੀਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਕਾਰਨ ਉਹਨਾਂ ਨੇ ਇਸ ਦੀ ਜੱਚ ਕੇ ਵਿਰੋਧਤਾ ਕੀਤੀ ਤੇ ਵਿਰੋਧਤਾ ਦੀ ਪਹਿਲਾਂ ਦੇ ਦੌਰ ਤਾਂ ਬੜਾ ਸ਼ਾਂਤੀਪੂਰਕ ਰਿਹਾ ਪਰ ਕੱਲ ਜਿਹੜਾ ਦੌਰ ਬੜਾ ਖਤਰਨਾਕ ਸੀ ਤੇ ਬਹੁਤ ਥਾਵਾਂ ਤੇ ਅਗਜਨੀ ਦੀਆਂ ਘਟਨਾ ਹੋਈਆਂ ਇੱਥੋਂ ਤੱਕ ਕਿ ਪੁਲਿਸ ਸਟੇਸ਼ਨ ਤੱਕ ਨੂੰ ਸਾੜ ਦਿੱਤਾ ਗਿਆ ਪਰ ਇੱਕ ਪਾਸੇ ਦੂਜੇ ਪਾਸੇ ਗੌਰਮੈਂਟ ਨੇ ਪਿਛਲੇ 3-4 ਦਿਨਾਂ ਤੋਂ ਅਨਾਊਂਸ ਕਰ ਦਿੱਤਾ ਸੀ ਵੀ ਅਸੀਂ ਜਿਹੜੀ ਇੱਕ ਸਾਡੀ ਮੀਟਿੰਗ ਹੋ ਰਹੀ ਹੈ ਐਮਰਜੈਂਸੀ ਦੇ ਵਿੱਚ ਉਹ ਮੀਟਿੰਗ ਦੇ ਵਿੱਚ ਅਸੀਂ ਇਹਨੂੰ ਪਾਸ ਕਰ ਦਾਂਗੇ ਮਤਾ ਪਾਸ ਕਰ ਦਾਂਗੇ ਤੇ ਉਹ ਕੱਲ ਪਾਸ ਵੀ ਕਰ ਦਿੱਤਾ ਪਰ ਫੇਰ ਵੀ ਇਹ ਘਟਨਾਵਾਂ ਵਾਪਰੀਆਂ ਤਾਂ ਉਸ ਦਾ ਵਿੱਚ ਇਹੀ ਕਾਰਨ ਕਿਹਾ ਗਿਆ ਵੀ ਲੀਡਰਾਂ ਨੇ ਭੜਕਾਇਆ ਵਿਰੋਧੀਆਂ ਨੇ ਵੀ ਇਹ ਤੁਹਾਨੂੰ ਐਵੇਂ ਸਬਜ਼ ਬਾਗ ਦਿਖਾਉਂਦੇ ਆ ਟੈਂਪਰੇਰੀ ਪਾਸ ਕਰਨਗੇ ਪੱਕਾ ਨਹੀਂ ਕਰਦੇ ਪਰ ਹਾਲਾਂਕਿ ਉਹ ਕਿਤੇ ਨਾ ਕਿਤੇ ਅਨਪੜ੍ਹ ਲੋਕਾਂ ਮੰਨਿਓ ਕੀਤਾ ਗਿਆ ਕਾਰਾ ਹੀ ਸਾਬਤ ਹੋਇਆ ਤੇ ਇਸ ਚੀਜ਼ ਨੂੰ ਵਾਪਸ ਲੈ ਲਿਆ ਗਿਆ ਵਿਧਾਨ ਸਭਾ ਦੇ ਵਿੱਚ ਐਕਟਰੀ ਵਾਪਸ ਲੈ ਲਿਆ ਗਿਆ ਕੱਲ ਤੇ ਹੁਣ ਉਹ ਉਵੇਂ ਜਿਹੀ ਜਾਰੀ ਰਹਿਣਗੀਆਂ ਤੇ ਉਸੇ ਚੀਜ਼ ਨੂੰ ਹੁਣ ਖਾਸ ਕਰਕੇ ਸਾਡੇ ਕਿਲਾ ਰਾਏਪੁਰ ਤੋਂ ਜਿਹੜੇ ਇਹ ਖੇਡਾਂ ਹੁੰਦੀਆਂ ਸੀ ਬਲਦਾਂ ਦੀਆਂ ਤੇ ਪਿਛਲੇ ਤਕਰੀਬਨ 2014 ਤੋਂ ਉਹ ਵੀ ਸੁਰਖੀਆਂ ਦੇ ਵਿੱਚ ਰਿਹਾ ਵੀ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ ਕੁੱਤਿਆਂ ਦੀ ਦੌੜ ਬਲਦਾਂ ਦੀ ਦੌੜ ਤੇ ਉਹਦੇ ਨਾਲ ਮੇਲੇ ਕਿਤੇ ਫਿੱਕੇ ਪੈ ਗਏ ਸਨ ਤੇ ਹੁਣ ਉਹਨਾਂ ਨੂੰ ਕਿਆਸ ਦੀ ਕਿਰਨ ਜਾਗੀ ਹੈ ਵੀ ਹੁਣ ਪੰਜਾਬ ਦੇ ਵਿੱਚ ਵੀ ਇਹ ਜਿਹੜੀਆਂ ਦੌੜਾਂ ਜਿਹੜੀਆਂ ਲਾਗੂ ਹੋ ਜਾਣਗੀਆਂ ਤੇ ਉੱਥੇ ਉਹਨਾਂ ਨੇ ਉਦਾਹਰਣਾਂ ਦਿੱਤੀਆਂ ਵੀ ਜਿਹੜੇ ਬਲਦਾਂ ਨੂੰ ਉਹ ਕਹਿੰਦੇ ਆ ਵੀ ਅਸੀਂ ਤਸੀਹੇ ਦਿੰਦੇ ਹਾਂ ਉਹ ਤਸੀਹੇ ਨਹੀਂ ਦਿੰਦੇ ਅਸੀਂ ਪੁੱਤਾਂ ਵਾਂਗੂ ਪਹਿਲਾਂ ਉਹਨਾਂ ਨੂੰ ਪਾਲਦੇ ਹਾਂ ਉਹਨਾਂ ਦੀ ਬਹੁਤ ਸੇਵਾ ਕਰਦੇ ਹਾਂ ਤੇ ਫਿਰ ਜੇ ਉਹ ਇੱਕ ਰੇਸ ਲਾਉਣ ਵਾਸਤੇ ਰੱਖਿਆ ਤੇ ਰੇਸ ਲੱਗਦੀ ਹੈ ਤੇ ਕਿੱਡੀ ਕੁ ਗੱਲ ਗਲਤ ਆ ਤੇ ਉਂਝ ਵੀ ਤਾਂ ਉਹਨੂੰ ਹਲ ਖਿਚਾਉਣਾ ਵੀ ਤਾਂ ਫਿਰ ਉਹਦੀ ਇੱਕ ਬਹੁਤ ਇੱਕ ਉਹਦੇ ਨਾਲ ਧੱਕਾ ਹੀ ਸੀਗਾ ਜਿਹਨੂੰ ਕਹਿ ਸਕਦੇ ਆ ਗੈਰ ਕੁਦਰਤੀ ਜਿਹੜਾ ਉਹਦੇ ਨਾਲ ਸੀ ਤਰੀਕਾ ਵਰਤਿਆ ਜਾਂਦਾ ਸੀ ਸੋ ਇਹ ਜੇ ਬਹਾਨੇ ਉਦਾਹਰਣਾਂ ਹੁਣ ਬਣੀਆਂ ਤੇ ਉਹਨਾਂ ਦੇ ਤਹਿਤ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹਦੀ ਕੋਈ ਲਹਿਰ ਉੱਠਦੀ ਆ ਜਾਂ ਨਹੀਂ ਉੱਠਦੀ ਇਹ ਆਉਣ ਵਾਲਾ ਟਾਈਮ ਦੱਸੂਗਾ ਕਿਉਂਕਿ ਇੱਕ ਬੇਸ ਬਣ ਜਾਂਦਾ ਜਦੋਂ ਕੋਈ ਕਿਸੇ ਇੱਕ ਅਦਾਲਤ ਦਾ ਕਿਸੇ ਦਾ ਫੈਸਲਾ ਆ ਜਾਂਦਾ ਜਾਂ ਇੱਕ ਸਰਕਾਰ ਕੋਈ ਫੈਸਲਾ ਕਰ ਦਿੰਦੀ ਆ ਤਾਂ ਫਿਰ ਦੂਜਿਆਂ ਲਈ ਵੀ ਇੱਕ ਬੇਸ ਬਣ ਜਾਂਦਾ ਸੋ ਹੁਣ ਇਸੇ ਢੰਗ ਨਾਲ ਹੀ ਦੇਖਿਆ ਜਾ ਰਿਹਾ ਵੀ ਇਹ ਜੱਲੀ ਕੱਟੂ ਵਾਲਾ ਜਿਹੜਾ ਮਸਲਾ ਇਹ ਕੀ ਪੰਜਾਬ ਚ ਵੀ ਹੁਣ ਬਲਦਾਂ ਦੀ ਦੌੜ ਨੂੰ ਲਈ ਸਹਾਈ ਹੋਊਗਾ ਸਿੱਧ
ਜੀ ਜੀ ਤੇ ਅਗਲੀ ਖਬਰ ਹੈ ਜੀ ਕਿ ਪੀਐਮ ਦੀ ਡਿਗਰੀ ਜਿਹੜੀ ਹੈ ਉਹ ਜਨਤਕ ਕਰਨ ਤੇ ਅੰਤਮ ਰੋਕ ਜਿਹੜੀ ਆ ਉਹ ਦਿੱਲੀ ਹਾਈ ਕੋਰਟ ਵੱਲੋਂ ਲਗਾਈ ਗਈ ਆ ਤੇ ਇਸ ਡਿਗਰੀ ਦੇ ਬਾਰੇ ਚ ਬਹੁਤ ਚਰਚੇ ਜਿਹੜੇ ਆ ਜੀ ਉਹ ਪਿਛਲੇ ਸਾਲ ਵੀ ਛੱਡਦੇ ਰਹੇ ਆ ਤੇ ਪਿਛਲੇ ਦਿਨਾਂ ਦੌਰਾਨ ਵੀ ਛੱਡਦੇ ਆ ਰਹੇ ਆ ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ
ਬਿਲਕੁਲ ਜੀ ਮੈਂ ਛੇਤੀ ਛੇਤੀ ਪਹਿਲਾਂ ਇਹ ਵੀ ਦੱਸਦੇ ਵੀ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਆ ਜੀ ਗੁਰੂ ਹਰ ਸਹਾਇ ਤੋਂ ਖੜੇ ਹੋਏ ਸਰਦਾਰ ਮਲਕੀਤ ਸਿੰਘ ਥਿੰਦ ਤੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਤੇ ਉਹਨਾਂ ਨੂੰ ਅਸੀਂ ਵੱਡੇ ਤੜਕੇ ਠਾਉਣ ਲਈ ਕੱਲ ਅਗਰਾਹ ਕੀਤਾ ਸੀ ਵੀ ਭਾਈ ਤੁਸੀਂ ਉੱਠ ਕੇ ਸਾਨੂੰ ਜਿਹੜੀ ਲੋਕਲ ਪੱਧਰ ਦੀ ਜਿਹੜੀ ਅਪਡੇਟ ਦੇ ਉਹ ਵੀ ਕੀ ਚੱਲ ਰਹੀ ਆ ਸੋ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਸਾਡੇ ਸਰੋਤਿਆਂ ਨੂੰ ਵੀ ਜੋ ਵੀ ਜਿਹੜੀ ਵੀ ਪਾਰਟੀ ਨਾਲ ਕੋਈ ਵੀ ਜੁੜਿਆ ਹੋਇਆ ਤੇ ਜੇ ਉਹ ਕੋਈ ਵੀ ਆਪਦੇ ਕੈਂਡੀਡੇਟ ਦੀ ਗੱਲ ਕਰਾਉਣੀ ਚਾਹੁੰਦਾ ਸਾਡੇ ਨਾਲ ਤਾਂ ਉਹ ਜੀ ਸੱਦ ਕੇ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਸਾਨੂੰ ਕਿਸੇ ਪਾਰਟੀ ਪੱਧਰ ਨਾਲ ਨਹੀਂ ਹੈ ਕੋਈ ਵੀ ਪਾਰਟੀ ਦਾ ਕੈਂਡੀਡੇਟ ਕਦੋਂ ਵੀ ਸਾਡੇ ਨਾਲ ਆ ਕੇ ਗੱਲਬਾਤ ਕਰ ਸਕਦਾ ਤੇ ਅਸੀਂ ਉਹਦੇ ਨਾਲ ਜਿਹੜੀ ਸਿੱਧੀ ਗੱਲਬਾਤ ਕਰਕੇ ਖੁਸ਼ੀ ਮਹਿਸੂਸ ਕਰਾਂਗੇ ਤੇ ਹੁਣ ਤੋਂ ਥੋੜੀ ਦੇਰ ਚ ਅਸੀਂ ਮਲਕੀਤ ਸਿੰਘ ਹੋਰਾਂ ਨੂੰ ਵੀ ਲੈਣਾ ਤੇ ਪਰ ਉਸ ਤੋਂ ਪਹਿਲਾਂ ਜਿਹੜੀਆਂ 2-3 ਖ਼ਬਰਾਂ ਦੇ ਮਾਮਲੇ ਚ ਮੈਂ ਦੱਸਦਾ ਜੀ ਛੇਤੀ ਛੇਤੀ ਪਹਿਲੀ ਤਾਂ ਜਿਹੜੀ ਆਪਣੀ ਨਾ ਜਾਨਵਰਾਂ ਦੀ ਗੱਲ ਚੱਲੀ ਜਾਂਦੀ ਸੀ ਵੀ ਜਾਨਵਰਾਂ ਨਾਲ ਜਿਹੜਾ ਗੈਰ ਮਨੁੱਖੀ ਵਰਤੀਰਾ ਕੀਤਾ ਜਾਂਦਾ ਤਾਂ ਉਹਦੇ ਮਾਮਲੇ ਚ ਅਸੀਂ ਸਾਡਾ ਮੁਲਕ ਬੜੀ ਦੋਗਲੀ ਜੀ ਨੀਤੀ ਵਾਲਾ ਮੁਲਕ ਆ ਦੋਗਲੀਆਂ ਹੀ ਗੱਲਾਂ ਕਰਦਾ ਇੱਕ ਪਾਸੇ ਤਾਂ ਕੁੱਤਿਆਂ ਦੀ ਅਵਾਰਾ ਕੁੱਤੇ ਘੁੰਮਦੇ ਆ ਗਲੀਆਂ ਦੇ ਵਿੱਚ ਗਾਈਆਂ ਘੁੰਮਦੀਆਂ ਤੇ ਉਹ ਸਾਨੂੰ ਸਾਡਾ ਰੋਜ਼ ਪਤਾ ਨਹੀਂ ਕਿੰਨੀਆਂ ਜਾਨਾਂ ਲੈਂਦੀਆਂ ਕਿੰਨੇ ਬੱਚਿਆਂ ਨੂੰ ਕੁੱਤਿਆਂ ਨੇ ਮਾਰਿਆ ਕਿੰਨਾ ਕੁਛ ਹੁੰਦਾ ਤੇ ਦੂਜੇ ਪਾਸੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਰੋਜ਼ ਜਾਨਵਰ ਵੱਢੇ ਜਾਂਦੇ ਆ ਤੇ ਵੱਢ ਕੇ ਉਹਨਾਂ ਨੂੰ ਖਾਧਾ ਜਾਂਦਾ ਤੇ ਦੂਜੇ ਪਾਸੇ ਰੌਲਾ ਪਾ ਲੈਂਦੇ ਆ ਜੇ ਇੱਕ ਕੁੱਤੇ ਦੇ ਕਿਸੇ ਨੇ ਸੋਟੀ ਮਾਰਤੀ ਸੋ ਇਸ ਚੀਜ਼ ਨੂੰ ਸਾਨੂੰ ਸੰਭਾਲਣਾ ਪੈਣਾ ਉਹ ਜਸਪਾਲ ਭੱਟੀ ਦੀਆਂ ਗੱਲਾਂ ਮੈਨੂੰ ਵਾਰ ਵਾਰ ਯਾਦ ਆ ਜਾਂਦੀਆਂ ਉਹਨਾਂ ਨੇ ਬੜਾ ਵਧੀਆ ਕਰੀ ਮੇਰੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਸੀ ਆਪਦੀ ਮੌਤ ਤੋਂ ਪਹਿਲਾਂ ਮੇਰੇ ਨਾਲ ਉਹਨਾਂ ਦੀ ਆਖਰੀ ਇੰਟਰਵਿਊ ਹੋਈ ਤਾਂ ਉਦੋਂ ਮੈਂ ਫਿਰ ਗੱਲਾਂ ਕਰੀ ਜਾਂਦਾ ਸੀ ਤਾਂ ਉਹ ਕਹਿੰਦੇ ਜੀ ਜਦੋਂ ਅਸੀਂ ਫਿਲਮ ਬਣਾ ਰਹੇ ਸੀ ਨਾ ਤਾਂ ਫਿਲਮ ਦੇ ਵਿੱਚ ਕਹਿੰਦੇ ਸਾਨੂੰ ਕਹਿੰਦੇ ਕਿਸੇ ਨੇ ਆ ਕੇ ਉਹ ਫਿਲਮ ਦੇ ਉੱਤੇ ਲਾਈਨ ਨਹੀਂ ਲਿਖਿਆ ਜਾਂਦੀ ਅਕਸਰ ਹੀ ਵੀ ਇਹਦੇ ਵਿੱਚ ਕਿਸੇ ਵੀ ਜਾਨਵਰ ਨਾਲ ਕੋਈ ਵੀ ਕਿਸੇ ਕਿਸਮ ਦਾ ਫਿਲਮ ਦੇ ਵਿੱਚ ਅਸੀਂ ਗੈਰ ਮਨੁੱਖੀ ਵਰਤਾਰਾ ਨਹੀਂ ਕੀਤਾ ਤੇ ਉਹ ਕਹਿੰਦੇ ਜੀ ਮੈਂ ਜਦੋਂ ਮੇਰਾ ਮੈਨੇਜਰ ਆਇਆ ਵੀ ਇਸ ਚੀਜ਼ ਦਾ ਆਪਾਂ ਸਰਟੀਫਿਕੇਟ ਲੈਣਾ ਡਿਪਾਰਟਮੈਂਟ ਤੋਂ ਫਿਲਮ ਸ਼ੂਟਿੰਗ ਦੌਰਾਨ ਸਰਟੀਫਿਕੇਟ ਲੈਣਾ ਪੈਂਦਾ ਵੀ ਅਸੀਂ ਕਿਸੇ ਵੀ ਜਾਨਵਰ ਨਾਲ ਕੋਈ ਵੀ ਇਹੋ ਜਿਹਾ ਗੈਰ ਮਨੁੱਖੀ ਵਰਤਾਰਾ ਨਹੀਂ ਕਰ ਰਹੇ ਫਿਲਮ ਚ ਤੇ ਉਹ ਕਹਿੰਦੇ ਜੀ ਮੈਂ ਕਿਹਾ ਕੋਈ ਨੀ ਲੈ ਲਓ ਪਰ ਥੱਲੇ ਇੱਕ ਲਾਈਨ ਲਿਖ ਕੇ ਦੇ ਦਿਓ ਵੀ ਭਾਈ ਇਸ ਫਿਲਮ ਦੌਰਾਨ ਕਿਸੇ ਵੀ ਜਾਨਵਰ ਨਾਲ ਗੈਰ ਮਨੁੱਖੀ ਵਰਤਾਰਾ ਨਹੀਂ ਕੀਤਾ ਜਾਵੇਗਾ ਹਾਂ ਇਹ ਵੱਖਰੀ ਗੱਲ ਆ ਵੀ ਸ਼ਾਮ ਨੂੰ ਸਾਡਾ ਸਾਰਾ ਸਟਾਫ 5-10 ਮੁਰਗੇ ਵੱਢ ਕੇ ਜ਼ਰੂਰ ਖਾਇਆ ਕਰੇਗਾ ਤੇ ਉਹ ਬੜੇ ਉਹਨਾਂ ਨੇ ਅਜੀਬ ਢੰਗ ਨਾਲ ਜਿਹੜਾ ਦਾ ਜਵਾਬ ਦਿੱਤਾ ਸੀ ਸੋ ਇਹ ਇੱਕ ਸਾਡੇ ਕਾਨੂੰਨ ਦੀਆਂ ਦੱਸਦੀਆਂ ਧੱਜੀਆਂ ਉੱਡਦੀਆਂ ਵੀ ਕੀ ਆ ਦੂਜੇ ਪਾਸੇ ਤੁਸੀਂ ਡਿਗਰੀ ਦੀ ਗੱਲ ਕੀਤੀ ਸੀ ਜੀ ਡਿਗਰੀ ਜਿਹੜੀ ਪ੍ਰਧਾਨ ਮੰਤਰੀ ਡਿਗਰੀ ਉਦੋਂ ਚਰਚਾ ਚ ਆਈ ਜਦੋਂ ਪਿੱਛੇ ਜੇ ਆਮ ਆਦਮੀ ਪਾਰਟੀ ਨਾਲ ਇੱਕ ਦੂਜੇ ਦੇ ਜਿਹੜੇ ਪਰਦੇ ਫਰੋਲਣ ਦੀਆਂ ਗੱਲਾਂ ਹੋਈਆਂ ਤਾਂ ਪਰਦੇ ਫਰੋਲਣ ਚ ਇਹ ਗੱਲ ਸਾਹਮਣੇ ਆਈ ਸੀ ਵੀ ਜਿਹੜੀ ਪ੍ਰਧਾਨ ਮੰਤਰੀ ਨੇ BA ਕੀਤੀ ਨੀ ਕਿਤੋਂ ਤੇ ਇਹ ਐਵੇਂ ਜਾਲੀ ਦੀ ਜਿਹੜੀਆਂ ਗੱਲਾਂ ਬਣਾਈਆਂ ਤੇ 1978 ਦੇ ਜਿਹੜੇ ਦੌਰ ਦੀ ਗੱਲ ਹੋਈ ਵੀ ਯੂਨੀਵਰਸਿਟੀ ਦੇ ਵਿੱਚੋਂ ਰਿਕਾਰਡ ਕਢਾਉਣ ਦੀ ਗੱਲ ਹੋਈ ਤਾਂ ਰਿਕਾਰਡ ਜਿਹੜਾ ਇੱਕ ਡਿਪਾਰਟਮੈਂਟ ਨੇ ਰਿਕਾਰਡ ਮੰਗ ਲਿਆ ਸਿੱਧਾ ਹੀ ਵੀ ਹਾਂ ਦਿੱਤਾ ਜਾਵੇ ਪਰ ਉਹਦੇ ਅਗੇਂਸਟ ਜਿਹੜਾ ਕੇਸ ਚੱਲਿਆ ਸੀ ਤੇ ਉਸ ਕੇਸ ਦੇ ਵਿੱਚ ਕੱਲ ਫੈਸਲਾ ਆਇਆ ਵੀ ਕਿਸੇ ਦੀ ਤੁਸੀਂ ਪਰਸਨਲ ਜਿਹੜੀ ਕੋਈ ਵੀ ਡਾਕੂਮੈਂਟ ਇੱਦਾਂ ਪਰਸਨਲ ਨਹੀਂ ਕਰ ਸਕਦੇ ਜਿਹੜਾ ਤੁਸੀਂ ਜਿਹਦੇ ਪਿੱਛੇ ਕੋਈ ਵੱਡਾ ਰੀਜ਼ਨ ਨਾ ਹੋਵੇ ਵੱਡਾ ਕਾਰਨ ਨਾ ਹੋਵੇ ਸੋ ਇਹ ਇਸ ਦੀ ਆੜ ਦੇ ਵਿੱਚ ਜਿਹੜੀ ਉਹ ਜਿਹੜੀ ਹੁਣ PM ਦੀ ਡਿਗਰੀ ਆ ਉਹ ਪਬਲਿਕ ਨਹੀਂ ਕੀਤੀ ਜਾਊਗੀ ਪਰ ਇਹ ਕਿਤੇ ਨਾ ਕਿਤੇ ਇਹਦੇ ਵਿੱਚ ਕਾਫੀ ਚੀਜ਼ਾਂ ਦੇ ਵਿਚਾਰਨੀਆਂ ਪੈਣਗੀਆਂ ਵੀ ਇੱਕ ਪਾਸੇ RTA ਆ ਇੱਕ ਪਾਸੇ ਇਹ ਕਿਹਾ ਜਾਂਦਾ ਵੀ ਬਿਨਾਂ ਰੀਜ਼ਨ ਤੋਂ ਨਹੀਂ ਤੁਸੀਂ ਕਰ ਸਕਦੇ ਸੋ ਕਾਨੂੰਨ ਦੇ ਵਿੱਚ ਜਿਹੜੀਆਂ ਮੋਰੀਆਂ ਹੁੰਦੀਆਂ ਉਹ ਫਿਰ ਵੱਡੇ ਜਿਹੜੇ ਦਿਮਾਗਾਂ ਵਾਲੇ ਵਕੀਲ ਜੱਜ ਬੈਠੇ ਹੁੰਦੇ ਆ ਉਹਨਾਂ ਦੇ ਫਾਇਦੇ ਸਰਕਾਰਾਂ ਦੇ ਹੱਕ ਚ ਚਲੇ ਹੀ ਜਾਂਦੇ ਆ ਜੀ ਸੋ ਇਹੀ ਮੇਰੇ ਸਾਹਮਣੇ ਆਇਆ ਤੇ ਮੈਨੂੰ ਲੱਗਦਾ ਆਪਾਂ ਅਮਰਦੀਪ ਇੱਕ ਗੀਤ ਲਾ ਕੇ ਤੇ ਆਪਾਂ ਆਪਣੇ ਮਹਿਮਾਨ ਨੂੰ ਜੋੜਨ ਦੀ ਕੋਸ਼ਿਸ਼ ਕਰੀਏ
ਜੀ ਜ਼ਰੂਰ ਜੀ ਸਰੋਤੇ ਸੁਣਦੇ ਆ ਇੱਕ ਗੀਤ ਤੇ ਫੇਰ ਬਹੁਤ ਜਲਦੀ ਵਾਪਸ ਆਉਂਦੇ ਆ ਆਪਣੇ ਮਹਿਮਾਨ ਮਲਕੀਤ ਸਿੰਘ ਥਿੰਦੂਰਾ ਨਾਲ ਜਿਹੜੇ ਕਿ ਗੁਰੂ ਹਰ ਸਹਾਇ ਤੋਂ ਆਪ ਦੇ ਕੈਂਡੀਡੇਟ ਨੇ ਤੇ ਤੁਸੀਂ ਸੁਣੋ ਗੀਤ ਅਸੀਂ ਵਾਪਸ ਆਉਂਦੇ ਆ ਬਹੁਤ ਜਲਦੀ ਜੁੜੇ ਰਹੋ ਬਣੇ ਰਹੋ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫ੍ਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ ਦੁੱਖ ਦੀ ਪਈਏ ਹੱਦ ਸਬਰਾਂ ਦੀ ਮੁੱਕਦੀ ਪਈਏ ਆਸਾਂ
जी दोस्तों रणजीत बावा दी आवाज च गीत तुसी सुन रहे सी जी पंजाबी ओ जाग दे के सुते। वैसे जागना बहुत जरूरी है जिस तरह दा दौर चल रहा है। प्रोग्राम दी शुरुआत दे विच भी मैं जड़ियां सत्रां सांझियां कीतियां सी जी ते वोटां दे माहौल दे उत्ते ही सन क्योंकि आपां सारे जानदे आं पंजाब दे विच इस वेले पूरा जोर जड़ा जी ओ सारियां पार्टियां दा लग्गिया होया पर वोटरां दे हथ बहुत कुछ है। जिहड़ी सारी ताकत है जी ओह इस वेले वोटरां दे हथ है ते आपां भी अपने इन्हां मंचां तों इही दुहाई पाउने आं कि असीं जागदे होण दा होका जिहड़ा ओह देणा ते नाल नाल जागदे होण दा सबूत भी देणा। ते हुण प्रोग्राम दे विच आपां अगे वधणा ते साडे नाल इक वार फिर मिंटू बराड़ोरी एडिलेट तों शामिल ने ते हुण प्रोग्राम दे विच असीं इक होर मेहमान जिन्हां दे बारे च मिंटू बराड़ोरा ने तुहानूं दस्सिया सीगा सरदार मलकीत सिंह थंद ਜਿਹੜੇ ਕਿ ਗੁਰੂ ਹਰ ਸਹਾਇ ਤੋਂ ਕੈਂਡੀਡੇਟ ਨੇ ਜੀ ਸੋ ਉਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਨਾ। ਸਭ ਤੋਂ ਪਹਿਲਾਂ ਤਾਂ ਮੈਂ ਮਿੰਟੂ ਬਰਾੜਹੋਰਾ ਨੂੰ ਇਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿਚ ਜੀ ਆਇਆ ਕਹਿੰਦੀ ਹਾਂ ਜੀ। ਬਰਾੜ ਸਾਹਿਬ ਇਕ ਵਾਰ ਫਿਰ ਬਹੁਤ ਬਹੁਤ ਸਵਾਗਤ।
ਬਹੁਤ ਮਿਹਰਬਾਨੀ ਅਮਰਦੀਪ ਜੀ ਤੇ ਜਿੱਦਾਂ ਕਿ ਸਰੋਤਿਆਂ ਨਾਲ ਅਸੀਂ ਸਰੋਤਿਆਂ ਨੂੰ ਅਸੀਂ ਦੱਸਿਆ ਸੀ ਵੀ ਅਸੀਂ ਆਮ ਆਦਮੀ ਪਾਰਟੀ ਤੋਂ ਗੁਰੂ ਹਰ ਸਹਾਇ ਦੇ ਕੈਂਡੀਡੇਟ ਸਰਦਾਰ ਮਲਕੀਤ ਸਿੰਘ ਥਿੰਦ ਹੋਰਾਂ ਨਾਲ ਗੱਲਬਾਤ ਕਰਾਵਾਂਗੇ ਜੀ। ਤਾਂ ਉਹ ਉਹਨਾਂ ਨੂੰ ਅਸੀਂ ਜੋੜ ਲਿਆ ਸਾਡੇ ਨਾਲ ਤੇ ਪਰ ਮੈਂ ਪਹਿਲਾਂ ਥੋੜਾ ਜਿਹਾ ਦੱਸ ਦਿਆਂ ਜੀ ਥਿੰਦ ਸਾਹਿਬ ਹੋਰਾਂ ਬਾਰੇ। ਤਕਰੀਬਨ ਆਮ ਆਦਮੀ ਪਾਰਟੀ ਦੇ ਵਿੱਚ ਮੋਸਟਲੀ ਤਾਂ ਜਿਹੜੀ ਅਸੀਂ ਗੱਲਬਾਤ ਦੇਖ ਰਹੇ ਹਾਂ ਉਹ ਆਮ ਲੋਕ ਹੀ ਜਿਹੜੇ ਟਿਕਟ ਲੈਣ ਚ ਕਾਮਯਾਬ ਹੋਏ ਆ ਪਰ ਇਹ ਗੱਲ ਨਹੀਂ ਅਸੀਂ ਕਹਿ ਸਕਦੇ। ਉਹਦੇ ਚ 10-20% ਮੈਂ ਜਿਹੜੀ ਨਿਗਾਹ ਮਾਰ ਰਿਹਾ ਸੀ ਉਹਦੇ ਚ ਖਾਸ ਲੋਕਾਂ ਨੂੰ ਵੀ ਟਿਕਟਾਂ ਮਿਲ ਗਈਆਂ ਜਿਹਦਾ ਕਿਤੇ ਨਾ ਕਿਤੇ ਖਮਿਆਜਾ ਵੀ ਭੁਗਤਣਾ ਪੈ ਰਿਹਾ ਸਾਰੇ ਲੋਕਾਂ ਨੂੰ ਪਾਰਟੀ ਨੂੰ ਜਾਂ ਜੁੜੇ ਲੋਕਾਂ ਨਾਲ ਲੋਕਾਂ ਨੂੰ। ਪਰ ਦੂਜੇ ਪਾਸੇ ਜੇ ਆਮ ਆਦਮੀ ਦੀ ਗੱਲ ਕਰੀਏ ਤਾਂ ਮਲਕੀਤ ਸਿੰਘ ਥਿੰਦ ਬਾਰੇ ਜੇ ਮੈਂ ਗੱਲ ਕਹਾਂ ਤਾਂ ਉਹ ਵਾਕਈ ਆਮ ਆਦਮੀ ਹੈ ਜੀ ਕਿਉਂਕਿ ਮੈਂ ਤਕਰੀਬਨ ਇਸ ਪਰਿਵਾਰ ਨਾਲ ਪਿਛਲੇ 20 ਸਾਲ ਤੋਂ ਜੁੜਿਆ ਹੋਇਆ। ਸਾਡੇ ਬਾਈ ਬਲਕਾਰ ਜੇ ਕਹਿੰਦਾ ਮੈਂ ਤਾਂ ਬਲਕਾਰ ਕਹੂੰਗਾ ਪਰ ਲੋਕ ਦਿਲਖੁਸ਼ ਥਿੰਦ ਦੇ ਨਾਂ ਨਾਲ ਅੱਜ ਕੱਲ੍ਹ ਜਾਣਦੇ ਆ। ਕਾਫ਼ੀ ਵੱਡੇ ਮਿਊਜ਼ਿਕ ਡਾਇਰੈਕਟਰ ਆ ਬਹੁਤ ਵਧੀਆ ਗਾਉਂਦੇ ਆ ਤੇ 20 ਸਾਲ ਤੋਂ ਸਾਡੀ ਸਾਂਝ ਬਣੀ ਹੋਈ ਆ ਤੇ ਕਾਫੀ ਜਿਹੜਾ ਚਿੰਤਕ ਕਿਸਮ ਦਾ ਪਰਿਵਾਰ ਆ ਜੀ ਇਹ ਤੇ ਕਾਫੀ ਛੋਟੇ ਪੱਧਰ ਤੋਂ ਉਹਨਾਂ ਨੇ ਮਿਹਨਤ ਕਰਕੇ ਆਪਦਾ ਜਿਹੜਾ ਬੇਸ ਬਣਾਇਆ। ਸੋ ਵਾਕਈ ਆਮ ਆਦਮੀ ਇੰਨਾ ਕੁ ਤਾਂ ਮੈਂ ਮੋਹਰ ਲਾ ਕੇ ਕਹਿ ਸਕਦਾ। ਹਾਂ ਕੱਲ ਨੂੰ ਖਾਸ ਆਦਮੀ ਬਣ ਜਾਣ ਇਹ ਇੱਕ ਵੱਖਰੀ ਗੱਲ ਆ ਇਹ ਤਾਂ ਇੱਕ ਵੱਖਰਾ ਸਬਜੈਕਟ ਆ ਇਹ ਕਿਸੇ ਦੇ ਵੀ ਫੰਗ ਲੱਗ ਸਕਦੇ ਆ ਪਰ ਫਿਲਹਾਲ ਜਿਹੜੇ ਉਹ ਆਮ ਆਦਮੀ ਆ ਇਹ ਇੰਨੀ ਕੁ ਮੈਂ ਆਪਣੇ ਮਨਿਓ ਮੋਹਰ ਲਾਉਣਾ। ਤੇ ਹੁਣ ਸਾਡੇ ਨਾਲ ਜਿਹੜੇ ਮਲਕੀਤ ਸਿੰਘ ਥਿੰਦ ਜੁੜ ਚੁੱਕੇ ਆਪਾਂ ਉਹਨਾਂ ਨੂੰ ਪਹਿਲਾਂ ਜੀ ਆਇਆਂ ਕਹਿੰਦੇ ਹਾਂ ਤੇ ਫਿਰ ਇਸ ਸੋਰੀਆਂ ਜਿਹੀਆਂ ਗੱਲਾਂ ਬਾਤਾਂ ਇਲੈਕਸ਼ਨਾਂ ਬਾਰੇ ਤੇ ਉਹਨਾਂ ਦੇ ਜਿਹੜੀ ਸਿਆਸੀ ਜੀਵਨ ਬਾਰੇ। ਸੋ ਥਿੰਦ ਸਾਹਿਬ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ ਤੁਹਾਡਾ ਸਵਾਗਤ ਹੈ ਜੀ।
ਧੰਨਵਾਦ ਜੀ। ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ।
ਬਿਲਕੁਲ ਜੀ ਸਤਿ ਸ੍ਰੀ ਅਕਾਲ ਕਬੂਲ ਆ ਤੇ ਤਕਰੀਬਨ 77 ਮੁਲਕਾਂ ਦੇ ਲਾਗੇ ਦਾ ਟ੍ਰੈਫਿਕ ਇਸ ਟਾਈਮ ਸਾਨੂੰ ਸੁਣ ਰਿਹਾ ਜੀ ਪੰਜਾਬੀ ਸੁਣ ਰਹੇ ਆ ਤੇ ਜਿੱਥੋਂ ਜਿੱਥੋਂ ਵੀ ਪੰਜਾਬੀ ਜੁੜੇ ਆ ਉਹ ਬਹੁਤ ਸਾਰੀ ਜਿਗਿਆਸਾ ਚ ਨੇ ਤੇ ਅਸੀਂ ਤਕਰੀਬਨ ਸਾਡੀ ਕੋਸ਼ਿਸ਼ ਆ ਹੁਣ ਜਿਹੜੀ ਕੰਪੇਨਿੰਗ ਸ਼ੁਰੂ ਕੀਤੀ ਆ ਇਲੈਕਸ਼ਨਾਂ ਦੀ ਉਹਦੇ ਚੋਂ ਮੰਡਲਾਂ ਦਾ ਤੁਸੀਂ ਪਹਿਲੇ ਕੈਂਡੀਡੇਟ ਹੀ ਬਣੇ ਹੋ ਜਿਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਇਸ ਪਹਿਲਾਂ ਤਾਂ ਥਿੰਦ ਸਾਹਿਬ ਇਹ ਦੱਸੋ ਵੀ ਮੈਂ ਕਾਫੀ ਕੁਝ ਚਲੋ ਜਾਣਦਾ ਤੇ ਪਰ ਫਿਰ ਵੀ ਸਿਆਸਤ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਆਪ ਤੁਹਾਡੇ ਪਰਿਵਾਰ ਦਾ ਇਹ ਕੀ ਸੰਯੋਗ ਬਣ ਗਿਆ?
ਬਸ ਇਹ ਹੈ ਕਿ ਕੋਈ ਸਿਆਸਤ ਕਰਨ ਆਏ ਵੀ ਨਹੀਂ ਥੋੜਾ ਸੋਰੀ ਕਹਾਂਗਾ ਕਿਉਂਕਿ ਗਲਾ ਖਰਾਬ ਹੈ ਡੇਲੀ ਚੱਲ ਰਿਹਾ ਕੰਮ। ਸਿਆਸਤ ਕਰਨ ਆਏ ਨਹੀਂ ਸਿਰਫ ਇੱਥੇ ਸਿਸਟਮ ਨੂੰ ਬਦਲਣ ਆਏ ਆ। ਸਿਸਟਮ ਬਹੁਤ ਖਰਾਬ ਹੈ ਲੋਕ ਬਹੁਤ ਪਰੇਸ਼ਾਨੀ ਚੋਂ ਲੰਘ ਰਹੇ ਸੀ ਤੇ ਪਾਰਟੀ ਦੀਆਂ ਨੀਤੀਆਂ ਕੁਛ ਅੱਛੀਆਂ ਲੱਗੀਆਂ ਮੈਨੂੰ ਕੁਛ ਆਸ ਲੱਗੀ ਕਿ ਲੋਕਾਂ ਦਾ ਭਲਾ ਹੋ ਸਕਦਾ, ਪੰਜਾਬੀਆਂ ਦਾ ਭਲਾ ਹੋ ਸਕਦਾ। ਇਸ ਕਰਕੇ ਪਾਰਟੀ ਨਾਲ ਜੁੜੇ, ਚਲੋ ਕੰਮ ਕੀਤਾ ਤੇ ਕੰਮ ਨੂੰ ਦੇਖਦੇ ਹੋਏ ਪਾਰਟੀ ਨੇ ਟਿਕਟ ਦਿੱਤਾ। ਬਸ ਇਹੀ ਹੈ ਸਿਆਸੀ ਜੀਵਨ ਤਾਂ ਕੋਈ ਹੈ ਹੀ ਨਹੀਂ ਸੀ, ਨਾ ਕੋਈ ਸਿਆਸਤ ਦਾ ਪਿਛੋਕੜ ਹੈ ਮੇਰਾ।
ਜੀ 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 ਜੀ। ਸੋ ਥਿਨ ਸਾਹਿਬ ਗੱਲ ਇਹ ਆ ਜਾਂਦੀ ਆ ਵੀ ਚਲੋ ਪਾਰਟੀ ਨੇ, ਤੁਸੀਂ ਪਾਰਟੀ ਲਈ ਇੱਕ ਵਰਕਰ ਦੇ ਤੌਰ ਤੇ ਜੁੜੇ ਤੇ ਪਾਰਟੀ ਨੇ ਤੁਹਾਡਾ ਰਿਗਾਰਡ ਕੀਤਾ, ਤੁਹਾਨੂੰ ਟਿਕਟ ਮਿਲੀ। ਪਰ ਮੈਂ ਇੱਕ ਚੀਜ਼ ਦੇਖ ਰਿਹਾ ਸੀਗਾ ਵੀ ਕੁਝ ਇੱਕ ਹਲਕਿਆਂ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਜ਼ੋਰ ਸੀ, ਆਮ ਆਦਮੀ ਪਾਰਟੀ ਨੇ ਜਿੱਤਣਾ ਹੀ ਆ। ਪਰ ਮੈਂ ਗੁਰੂ ਹਰ ਸਹਾਇ ਦੇ ਮਾਮਲੇ ਦੇ ਵਿੱਚ ਜੇ ਮੈਂ ਪਰਸਨਲ ਪੱਧਰ ਤੇ ਜਿੰਨੀ ਕੁ ਮੈਂ ਸਾਰੇ ਪੰਜਾਬ ਤੇ ਨਿਗਾਹ ਰੱਖਦਾ ਤਾਂ ਉੱਥੇ ਆਮ ਆਦਮੀ ਪਾਰਟੀ ਦਾ ਓਨਾ ਵੱਡਾ ਹੋਲਡ ਨਹੀਂ ਕਿਹਾ ਜਾ ਸਕਦਾ। ਤੇ ਇੱਥੋਂ ਤੱਕ ਕਿ ਮੈਂ ਪਹਿਲੀ ਫੋਟੋ ਦੇਖੀ ਹੈ ਤੁਹਾਡੀ ਕੰਪੇਨਿੰਗ ਦੀ, ਜਦੋਂ ਦਿਲਖੁਸ਼ ਹੋਰਾਂ ਨੇ ਆਪਣੀ ਲੋਡ ਕੀਤੀ ਤਾਂ 5-7 ਕੁ ਮੁੰਡੇ ਰਲ ਕੇ ਤੇ ਉਹ ਫੋਟੋ ਤੇ ਦੇਖਿਆ ਵੀ ਉਹ ਗਲੀਆਂ ਦੇ ਵਿੱਚ ਜਿਹੜੇ ਲੋਕਾਂ ਦੇ ਬਾਹਰ ਖੜਕਾ ਰਹੇ ਸੀ। ਪਰ ਉਦੋਂ ਬਾਅਦ 20-25 ਕੁ ਦਿਨਾਂ ਬਾਅਦ ਜੇ ਮੈਂ ਰੈਲੀ ਬਾਰੇ ਦੇਖਦਾ ਤਾਂ ਰੈਲੀ ਕੱਢੀ ਰਿਕਾਰਡ ਤੋੜ ਇਕੱਠ ਹੋ ਜਾਂਦਾ। ਤਾਂ ਇਹ ਜਿਹੜਾ 20-25 ਦਿਨਾਂ ਦੇ ਵਿੱਚ ਇਹੋ ਜਿਹਾ ਕੀ ਸਿਸਟਮ ਹੋਇਆ ਵੀ ਆਮ ਆਦਮੀ ਪਾਰਟੀ ਜਿਹੜੀ ਗੁਰੂ ਹਰ ਸਾਹਿਬ ਚ ਪੈਰ ਲਾਉਣ ਚ ਕਾਮਯਾਬ ਹੋਈ?
ਗੱਲ ਇਹ ਹੈ ਜੀ ਕਿ ਦੇਖੋ ਕਦੇ ਵੀ ਕੋਈ ਕੰਮ ਹੁੰਦਾ, ਸ਼ੁਰੂਆਤ ਹੁੰਦੀ ਹੈ ਤੇ ਉਹ 1-2 ਤੋਂ ਹੁੰਦੀ ਹੈ, ਫਿਰ ਹੌਲੀ ਹੌਲੀ ਕਾਫਲਾ ਬਣ ਜਾਂਦਾ। ਮੈਨੂੰ ਵੀ ਨਹੀਂ ਪਤਾ ਚੱਲਿਆ, ਪਰ ਇਹ ਹੈ ਕਿ ਲੋਕ ਪਰੇਸ਼ਾਨ ਬਹੁਤ ਸੀ, ਲੋਕਾਂ ਦੇ ਅੰਦਰ ਨਾ ਇੱਕ ਦਰਦ ਹੈ, ਲੋਕ ਦਬੇ ਪਏ ਸੀ, ਉਹਨਾਂ ਨੂੰ ਇੱਕ ਜਗਾਉਣ ਦੀ ਲੋੜ ਸੀ। ਬਸ ਜਿੱਦਾਂ ਉਹ ਹੈ ਕਿ ਆਪਾਂ ਭਾਵੇਂ 2-4 ਕੁਇੰਟਲ ਦੁੱਧ ਨੂੰ ਹਲਕਾ ਜਿਹਾ ਜਾਗ ਲਾ ਦੋ ਤੇ ਉਹ ਜੰਮ ਜਾਂਦਾ, ਤੇ ਉਹ ਹੀ ਹੋਇਆ ਕਿ ਜਾਗ ਲਾਉਣ ਦੀ ਜ਼ਰੂਰ ਸੀ ਤੇ ਲੋਕ ਉੱਠ ਗਏ, ਲੋਕ ਖੜੇ ਹੋ ਗਏ ਸਾਰੇ ਨਾਲ, ਤੇ ਲੋਕ ਜਿਹੜੇ ਉਹਦੇ ਲਈ ਲੜਨ ਲਈ ਤਿਆਰ ਹੋ ਗਏ ਜੋ ਇੱਥੇ ਪ੍ਰੋਬਲਮ ਸੀਗੀ। ਜੀ
ਜੀ ਜੀ। ਸੋ ਇਹ ਚਲੋ ਤੁਹਾਡੀ ਜਿਹੜਾ ਕਹਿੰਦੇ ਹੁੰਦੇ ਇਕੱਲੇ ਤੁਰੇ ਤੇ ਕਾਫਲਾ ਬਣ ਗਿਆ, ਸੋ ਉਹ ਤਾਂ ਦਿਖਾਈ ਦੇ ਰਿਹਾ ਤੇ ਬਾਕੀ ਸਿਰਫ 10-12 ਦਿਨ ਬਾਕੀ ਆ, ਪਤਾ ਲੱਗ ਜਾਣਾ ਲੋਕਾਂ ਦਾ ਵੀ ਕਿੰਨਾ ਕੁ ਰੁਝਾਨ ਆ। ਪਰ ਗੱਲ ਇੱਕ ਹੋਰ ਆ ਜਾਂਦੀ ਆ ਵੀ ਕੁਝ ਕੁ ਸੀਟਾਂ ਹੁੰਦੀਆਂ ਜਿਹੜੀਆਂ ਉਹਦੇ ਤੇ ਮੁਕਾਬਲੇ ਬੜੇ ਸਰਲ ਹੁੰਦੇ ਆ, ਜਾਂ ਜਿਹੜੇ ਮੂਹਰਲੇ ਕੈਂਡੀਡੇਟ ਹੁੰਦੇ ਆ ਉਹ ਬੜੇ ਨਰਮ ਹੁੰਦੇ ਆ, ਜਾਂ ਉਹਨਾਂ ਨਾਲ ਮੁਕਾਬਲਾ ਏਡਾ ਔਖਾ ਨਹੀਂ ਹੁੰਦਾ। ਪਰ ਮੈਂ ਤੁਹਾਡੀ ਜਿਹੜੀ ਸੀਟ ਦੇ ਉੱਤੇ ਜਿਹੜੇ ਮੁਕਾਬਲਾ ਦੇਖ ਰਿਹਾ ਸੀਗਾ, ਜੇ ਤਾਂ ਹੁਣ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਕਰੀਏ ਤਾਂ ਰਾਣਾ ਗੁਰਜੀਤ ਸੋਢੀ, ਕੌਣ ਨੀ ਜਾਣਦਾ ਜੀ ਉਹਨਾਂ ਨੂੰ ਵੀ, ਮੈਂ ਮੇਰੀ ਨਜ਼ਰੇ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਰਾਈਟ ਹੈਂਡ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਆ। ਤਾਂ ਇਹੀ ਕਿਹਾ ਜਾ ਸਕਦਾ ਵੀ ਕਾਂਗਰਸ ਦਾ ਮੇਨ ਕੈਂਡੀਡੇਟ ਰਾਣਾ ਜਿਹੜਾ ਗੁਰਮੀਤ ਸਿੰਘ ਸੋਢੀ, ਜਿਹੜਾ ਕਿ ਉੱਥੋਂ ਇੱਕ ਜਿਹੜੀ ਇਲੈਕਸ਼ਨ ਲੜ ਰਹੇ ਆ, ਤੇ ਦੂਜੀ ਜਿਹੜੀ ਉਹਨਾਂ ਦੀ ਬੈਕਗਰਾਉਂਡ ਆ ਉਹ ਕਾਫੀ ਧੜੱਲੇਦਾਰ ਆ, ਵੀ ਜਿਹੜੀ ਜਿਹਨੂੰ ਕਹਿ ਸਕਦੇ ਆ ਡਾਂਗ ਦੇ ਡੇਰੇ ਵਾਲੀ ਬੈਕਗਰਾਉਂਡ, ਮੈਨੂੰ ਉਹਨਾਂ ਦੀ ਪਤਾ ਜਿੰਨੀ ਕੁ ਪਤਾ। ਤੇ ਦੂਜੇ ਪਾਸੇ ਬਰਦੇਵ ਸਿੰਘ ਮਾਨ ਆ ਦੂਜੇ ਕੈਂਡੀਡੇਟ, ਤੇ ਉਹਨਾਂ ਬਾਰੇ ਵੀ ਮੈਂ ਕਾਫੀ ਨੇੜੇ ਤੋਂ ਜਾਣਦਾ ਵੀ ਉਹ ਵੀ ਕੋਸ ਪਰਿਵਾਰ ਨਾਲ ਸੰਬੰਧ ਰੱਖਦੇ ਆ, ਜਿਹੜਾ ਕਿ ਉਸ ਸੀਟ ਦੇ ਉੱਤੇ ਕਾਬਜ ਰਹੇ ਆ। ਪਹਿਲਾਂ ਜੋਰਾ ਸਿੰਘ ਮਾਨ ਦਾ ਨਾਂ ਕਾਫੀ ਧੜੱਲੇਦਾਰ ਅਕਾਲੀ ਲੀਡਰ ਦੇ ਤੌਰ ਤੇ ਜਾਣਿਆ ਜਾਂਦਾ ਤੇ ਉਹਨਾਂ ਦੇ ਫਰਜ਼ੰਦਾ। ਸੋ ਮੁਕਾਬਲਾ ਕਾਫੀ ਜਿਹੜੇ ਦੋਨੇ ਬੰਦੇ ਆ ਮੂਹਰਲੇ ਉਹ ਹੰਡੇ ਪਰਤੇ ਤੇ ਬੜੇ ਕਾਫੀ ਜਿਹੜੇ ਮੰਨੇ ਹੋ ਪਰਮੰਨੇ ਆ, ਤੇ ਕਿਵੇਂ ਤੁਸੀਂ ਉਹਦੇ ਚ ਕਾਮ ਬੰਦਾ ਕਿਵੇਂ ਇੱਥੋਂ ਸੇਧ ਲਾਉਣ ਚ ਕਾਮਯਾਬ ਹੋਊਗਾ, ਇਹ ਇਸ ਬਾਰੇ ਜ਼ਰੂਰ ਦੱਸੋ ਵੀ ਤੁਹਾਡੀ ਕੀ ਸਟ੍ਰੈਟਜੀ ਆ।
ਗੱਲ ਸਰ ਇਹ ਹੈ ਕਿ ਦੇਖੋ ਜਿੰਨੇ ਮਰਜ਼ੀ ਜਿੱਦਾਂ ਦੇ ਉਹ ਮਰਜ਼ੀ ਲੋਕ ਹੋਣ, ਪਰ ਜਦੋਂ ਤੁਸੀਂ ਜੋ ਸੋਸ਼ਲ ਵਰਕ ਕਰਦੇ ਹੋ, ਜਦੋਂ ਲੋਕ ਤੁਹਾਡੇ ਨਾਲ ਹੁੰਦੇ ਆ ਤੇ ਮੈਨੂੰ ਲੱਗਦਾ ਵੀ ਤੁਸੀਂ ਸਭ ਕੁਛ ਕਰ ਸਕਦੇ ਹੋ। ਲੋਕ ਇਸ ਵੇਲੇ ਆਮ ਆਦਮੀ ਪਾਰਟੀ ਦੇ ਨਾਲ ਹੈ, ਲੋਕ ਮਲਕੀਤ ਸਿੰਘ ਦੇ ਬਿਲਕੁਲ ਨਾਲ ਹੈ, ਤੇ ਲੋਕ ਇੱਕ ਸਾਂਝੀ ਲੜਾਈ ਲੜ ਰਹੇ ਹੈ, ਕੋਈ ਇਹ ਨਹੀਂ ਹੈ ਕਿ ਮੇਰੇ ਇਕੱਲੇ ਦੀ ਲੜਾਈ ਹੈ। ਲੋਕ ਉਹ ਲੜਾਈ ਲੜ ਰਹੇ ਹੈ ਜਿਹੜੀ ਜ਼ਰੂਰਤ ਸੀ, ਜਿਹੜੀਆਂ ਲੋਕਾਂ ਨੂੰ ਪ੍ਰੋਬਲਮ ਸੀਗੀਆਂ ਉਹਦੇ ਵਾਸਤੇ ਲੋਕ ਇਕੱਠੇ ਹੋ ਕੇ ਖੜੇ ਹੋ ਗਏ, ਤੇ ਅਸੀਂ ਕਾਮਯਾਬ ਹਾਂ, ਅਸੀਂ ਬਿਲਕੁਲ ਇਹ ਲੜਾਈ ਜਿਹੜੀ ਹੈ ਉਹ ਸਿਰੇ ਲਾਵਾਂਗੇ, ਬਿਲਕੁਲ ਜਿੱਤ ਕੇ ਦਿਖਾਵਾਂਗੇ, ਜਿੱਤ ਪੱਕੀ ਹੈ ਸਾਡੀ
ਜੀ। ਸੋ ਥਿਨ ਸਾਹਿਬ ਇੱਕ ਜਿਹੜੀ ਹੋਰ ਗੱਲ ਇਹ ਆਉਂਦੀ ਹੈ ਵੀ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਭਾਵੇਂ ਚਲੋ ਸਿਆਸੀ ਤੌਰ ਤੇ ਹੁਣ ਜੀਵਨ ਸ਼ੁਰੂ ਕੀਤਾ, ਪਰ ਤੁਹਾਡਾ ਬਚਪਨ ਗੁਜ਼ਰਿਆ, ਤੁਸੀਂ ਹੁਣ ਤੱਕ ਉੱਥੇ ਰਹੇ ਹੋ, ਪਲੇ ਹੋ, ਤੁਸੀਂ ਤੁਹਾਡੇ ਹਲਕੇ ਦੇ ਵਿੱਚ MLA ਇਹੀ ਜਿੱਤਦੇ ਰਹੇ ਆਉਂਦੇ ਰਹੇ ਆ, ਤੇ ਕੀ ਤੁਸੀਂ ਮਹਿਸੂਸ ਕਰਦੇ ਹੋ? ਕਿਉਂਕਿ ਕੱਲ ਹੀ ਅਸੀਂ ਬਾਰਡਰ ਏਰੀਏ ਦੇ ਕੁਝ ਇੱਕ ਪਿੰਡਾਂ ਦੀ ਸਮੀਖਿਆ ਕੀਤੀ ਸੀ, ਉੱਥੇ ਇਹੋ ਜਿਹੇ ਪਿੰਡ ਵੀ ਅਜੇ ਦੇਖਣ ਨੂੰ ਮਿਲੇ ਜਿੱਥੇ ਅਜੇ ਨਲਕਾ ਵੀ ਨਹੀਂ ਹੈ, ਜਿੱਥੇ ਸੜਕ ਨਹੀਂ ਹੈ, ਟੋਇਲਟ ਨਹੀਂ ਹੈ। ਤੁਹਾਡੇ ਹਲਕੇ ਦੇ ਵਿੱਚ ਤੁਸੀਂ ਕੀ ਚੀਜ਼ਾਂ ਮੰਨਦੇ ਹੋ, ਕੀ ਘਾਟ ਆ, ਤੇ ਜਾਂ ਕਿਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਹੁਣ ਅਹਿਸਾਸ ਹੋਈਆਂ ਜੇ ਲੀਡਰ ਬਣਨ ਤੇ ਵੀ ਯਾਰ ਆਹ ਕੀ ਹੋਇਆ ਪਿਆ 60 ਸਾਲਾਂ 70 ਸਾਲਾਂ ਬਾਅਦ?
ਬਿਲਕੁਲ ਜੀ, ਇਹ ਗੱਲ ਤੁਹਾਡੀ ਸਹੀ ਹੈ। ਬਹੁਤ ਕੁਛ ਮੈਨੂੰ ਵੀ ਨਹੀਂ ਸੀ ਪਤਾ, ਪਰ ਕੁਛ ਪ੍ਰੋਬਲਮ ਅਸੀਂ ਲੈ ਕੇ ਚੱਲੇ ਤੇ ਕੁਛ ਪ੍ਰੋਬਲਮ ਅਸੀਂ ਹੁਣ ਦੇਖੀਆਂ ਕਿ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਜਿਹੜੇ ਲੋਕਾਂ ਨੇ ਪਹਿਲੇ ਸਿਆਸਤ ਕੀਤੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਅੱਗੇ ਰੱਖਿਆ, ਉਹਨਾਂ ਨੇ ਆਪਣਾ ਵਿਕਾਸ ਕਰਨ ਤੇ ਜਿਹੜਾ ਜ਼ੋਰ ਦਿੱਤਾ, ਨਾ ਕਿ ਆਮ ਲੋਕਾਂ ਦਾ ਵਿਕਾਸ ਕੀਤਾ। ਸਾਡੇ ਬਾਰਡਰ ਪੱਟੀ ਤੋਂ ਮੈਂ ਦੇਖਿਆ ਕਿ ਬਹੁਤ ਸਾਰੇ ਪਿੰਡਾਂ ਚ ਇੱਕ ਕੱਚਾ ਮਕਾਨ, ਜਿਹੜਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ, ਕੱਚਾ ਮਕਾਨ, ਉਹਦੇ ਥੱਲੇ ਤੁਲਾਂ ਦਿੱਤੀਆਂ ਹੋਈਆਂ। 6-6 ਮੈਂਬਰ ਪਰਿਵਾਰ ਦੇ ਉਹਨਾਂ ਮਕਾਨਾਂ ਚ ਰਹਿ ਰਹੇ, ਉੱਦਾਂ ਦੇ ਕਮਰੇ ਚ ਰਹਿ ਰਹੇ। ਉਹ ਜਦੋਂ ਦੇਖੀ ਰਹੇ ਤੇ ਬਹੁਤ ਹੈਰਾਨ ਹੋਇਆ, ਜੋ ਅਸੀਂ ਸੋਚਿਆ ਵੀ ਨਹੀਂ ਸੀ ਕਿ ਇਹ ਕੁਛ ਵੀ ਹਾਲਾ ਹੈ। ਉਹ ਉਹਦਾ ਜਿਹੜਾ ਹੈ ਨਤੀਜਾ ਇਹਨਾਂ ਲੋਕਾਂ ਨੂੰ ਭੁਗਤਣਾ ਪੈਣਾ, ਜਿਹਨਾਂ ਨੇ ਵਿਕਾਸ ਸਿਰਫ ਆਪਣਾ ਕੀਤਾ, ਵਿਕਾਸ ਦੇ ਨਾਅਰੇ ਲਾਏ ਗਏ ਪਰ ਵਿਕਾਸ ਆਪਣਾ ਕੀਤਾ, ਨਾ ਕਿ ਆਮ ਲੋਕਾਂ ਦਾ। ਆਮ ਲੋਕਾਂ ਦੀ ਜਿਹੜੀ ਹਾਲਤ ਹੈ ਇੱਥੇ, ਐਜੂਕੇਸ਼ਨ ਇੱਥੇ ਜਿਹੜੀ ਹੈਗੀਆਂ ਨੇ, ਹੈਲਥ ਸੇਵਾਵਾਂ, ਉਹ ਨਾ ਦੇ ਬਰਾਬਰ ਹੈ। ਇਸ ਕਰਕੇ ਲੋਕ ਜਿਹੜੇ ਆ ਉਹ ਜਾਗਦੇ ਵੀ ਹੈ ਤੇ ਲੋਕ ਜਿਹੜੇ ਆ ਉਹ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਲੋਕਾਂ ਨੂੰ ਨਾਲ ਲੈ ਕੇ ਚੱਲਣ ਚ ਕਾਮਯਾਬ ਹੋਈ ਹੈ।
ਜੀ, ਸੋ ਥਿੰਦ ਸਾਹਿਬ, ਜਿਹੜੀ ਇਹ ਆਪਾਂ ਵਿਕਾਸ ਦੀ ਗੱਲ ਕਰਦੇ ਹਾਂ, ਚਲੋ ਵਿਕਾਸ ਤਾਂ ਜਦੋਂ ਪਾਰਟੀ ਦੇ ਕੋਈ ਸਟ੍ਰੈਟਜੀ ਹੁੰਦੀ ਆ ਜਾਂ ਕੋਈ ਪਾਰਟੀ ਦੇ ਉੱਤੇ ਥੋੜਾ ਜਿਹਾ ਟਾਈਮ ਆਉਂਦਾ ਇਹੋ ਜਿਹਾ ਵੀ ਇਕੱਲੇ ਇਕੱਲੇ MLA ਦੀ ਕੀਮਤ ਪੈਂਦੀ ਆ, ਉਦੋਂ ਵਿਕਾਸ ਥੋੜਾ ਜਿਆਦਾ ਹੁੰਦਾ, ਤੇ ਜਦੋਂ 70 ਸੀਟਾਂ ਲੈ ਕੇ ਕੋਈ ਪਾਰਟੀ ਕਾਬਜ ਹੋਵੇ ਤਾਂ ਉਦੋਂ ਥੋੜਾ ਜਿਹਾ ਅਸਰ ਤਾਂ ਪੈਂਦਾ ਹੀ, ਇਗਨੋਰ ਕੀਤਾ ਜਾਂਦਾ। ਪਰ ਜੇ ਹੁਣ ਇੱਕ ਵੱਡੀ ਸਮੱਸਿਆ ਨਸ਼ੇ ਦੀ ਗੱਲ ਕਰੀਏ, ਨਸ਼ੇ ਦੇ ਮਾਮਲੇ ਦੇ ਵਿੱਚ ਮਾਝੇ ਚ ਬੜੀਆਂ ਗੱਲਾਂ ਹੁੰਦੀਆਂ ਵੀ ਉੱਥੇ ਬੜੇ ਬਾਰਡਰ ਏਰੀਆ ਦੇ ਵਿੱਚ ਵੀ ਬੜੀਆਂ ਗੱਲਾਂ ਹੁੰਦੀਆਂ। ਤੁਹਾਡੇ ਏਰੀਏ ਤਾਂ ਖਾਸ ਕਰਕੇ ਆ, ਜਦੋਂ ਨੇੜੇ ਗੁਰੂ ਹਰ ਸਾਹਿਬ ਦਾ ਬਾਰਡਰ ਕਾਫੀ ਨੇੜੇ ਲੱਗਦਾ ਪਾਕਿਸਤਾਨ ਨਾਲ, ਨਸ਼ੇ ਦੀ ਜ਼ਮੀਨੀ ਸੱਚਾਈ ਕੀ ਆ? ਇੱਕ ਐਜ਼ ਏ ਕੈਂਡੀਡੇਟ ਤੋਂ ਉੱਚੇ ਉੱਠ ਕੇ ਕਾਮ ਇਨਸਾਨ ਦੇ ਤੌਰ ਦੇ ਉੱਤੇ ਜੇ ਤੁਸੀਂ ਦੇਖੋ ਤਾਂ ਕਿਹੜੇ ਕਿੰਨੇ ਕੁ ਪਿੰਡਾਂ ਚ ਤੇ ਕਿੰਨਾ ਕੁ ਪਰਸੈਂਟੇਜ ਨਸ਼ਾ ਜਿਹੜਾ ਉੱਥੇ ਵਿਕ ਰਿਹਾ ਤੇ ਕਿਹੜਾ ਕਿਹੜਾ ਨਸ਼ਾ?
ਗੱਲ ਇਹ ਹੈ ਕਿ ਨਸ਼ਾ ਜਿਹੜਾ ਉਹ ਪੰਜਾਬ ਦੇ ਪਿੰਡ ਪਿੰਡ ਪਹੁੰਚਿਆ, ਇਹ ਗੱਲ ਅਲੱਗ ਹੈ, ਕਿਤੇ ਘੱਟ ਹੈ ਕਿਤੇ ਵੱਧ ਹੈ, ਪਰ ਨਸ਼ਾ ਹੈ। ਲੋਕ ਜਿਹੜੇ ਖਾਸ ਕਰਕੇ ਮਜ਼ਦੂਰ ਤਬਕਾ, ਉਹ ਜਿਹੜਾ ਖਾਸ ਕਰਕੇ ਕੁੱਕੀ ਵਗੈਰਾ ਦਾ ਨਸ਼ਾ, ਕੁੱਕੀ, ਅਕਲੂ, ਸਲੈਕ, ਕੋਈ ਵੀ ਨਸ਼ਾ ਮੈਨੂੰ ਲੱਗਦਾ ਏਦਾਂ ਦਾ ਨਹੀਂ ਹੈ ਕਿ ਜਿਹੜਾ ਇੱਥੇ ਨਾ ਲੋਕ ਖਾ ਰਹੇ ਹੋਣ। ਲੋਕ ਨਸ਼ੇ ਲੈ ਰਹੇ ਆ ਤੇ ਇਹ ਲੋਕ ਉਹਨੂੰ ਬੰਦ ਕਰਨ ਚ ਜਿਹੜੇ ਨਾ ਕਾਮਯਾਬ ਰਹੇ ਆ, ਭਾਵੇਂ ਮੂੰਹ ਨਾਲ ਗੱਲਾਂ ਕਰੀਏ ਕਿ ਅਸੀਂ ਨਸ਼ਾ ਨਹੀਂ ਮਤਲਬ ਗਰਮ ਦਿਆਂਗੇ, ਉਹ ਨਹੀਂ ਕਰਾਂਗੇ, ਆਹ ਨਹੀਂ ਕਰਾਂਗੇ, ਪਰ ਮੈਂ ਜ਼ਮੀਨੀ ਪੱਧਰ ਤੇ ਜੋ ਦੇਖਿਆ ਕਿ ਨਸ਼ਾ ਜਿਹੜਾ ਉਹ ਲੋਕਾਂ ਚ ਬਹੁਤ ਪਹੁੰਚਿਆ। ਅਗਰ ਜੇ ਕਿਤੋਂ ਨਸ਼ਾ ਆਇਆ ਤੇ ਲੋਕਾਂ ਤੱਕ ਪਹੁੰਚਿਆ ਤੇ ਲੋਕ ਨਸ਼ਾ ਕਰਨ ਲੱਗੇ ਆ। ਲੋਕ ਨਸ਼ਾ ਬਹੁਤ ਫੈਲਦੇ ਆ, ਖਾਸ ਕਰਕੇ ਮਜ਼ਦੂਰ ਤਬਕਾ, ਜਿਹੜੇ ਲੋਕ ਹੈਂਡ ਟੂ ਮਾਊਥ ਹੈ, ਡੇਲੀ ਕਮਾ ਕੇ ਖਾਣ ਵਾਲੇ। ਇਹਨਾਂ ਚ ਫਰਕ ਮੈਂ ਇਹ ਵੀ ਦੇਖਿਆ ਕਿ ਉਹ ਇੰਨੀ ਕਿ ਵੱਡੇ ਵੱਡੇ ਪਰਿਵਾਰਾਂ ਦੇ ਜਿਹੜੇ ਕੋਈ ਨਾ ਕੋਈ ਬੱਚਾ ਉਹ ਵੀ ਨਸ਼ੇ ਦਾ ਆਦੀ ਹੋਇਆ, ਉੱਥੇ ਨਸ਼ੇ ਲੋਕ ਖਾ ਰਹੇ ਆ। ਤੇ ਉਹ ਅਸਲੀ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਜਿਹੜੇ ਸਾਡੇ ਮਤਲਬ ਅਸੀਂ ਲੋਕਾਂ ਨੂੰ ਇੱਥੇ ਅੱਗੇ ਲੈ ਕੇ ਆਉਂਦਾ ਕਿ ਸਾਨੂੰ ਲੜਨਾ ਪਏਗਾ, ਨਹੀਂ ਤਾਂ ਲੋਕਾਂ ਦੇ ਪਰਿਵਾਰ ਖਤਮ ਹੋ ਜਾਣਗੇ, ਲੋਕਾਂ ਦੇ ਬੱਚੇ ਖਤਮ ਹੋ ਜਾਣਗੇ, ਮਾਵਾਂ ਰੋਂਦੀਆਂ, ਭੈਣਾਂ ਰੋਂਦੀਆਂ, ਬਹੁਤ ਬੁਰਾ ਹਾਲ। ਤੇ ਇੱਥੇ ਤੱਕ ਕਿ ਚੋਰੀ ਉਹਦੇ ਨਾਲ ਨਸ਼ੇ ਦੇ ਨਾਲ ਨਾਲ ਚੋਰੀ ਵਰਗੀਆਂ ਅਲਾਮਤਾਂ ਵੀ ਜਿਹੜੀਆਂ ਵਧੀਆ, ਕਿਉਂਕਿ ਜਿਹੜਾ ਨਸ਼ੇ ਦਾ ਆਦੀ ਹੋ ਜਾਂਦਾ ਉਸ ਤੋਂ ਬਾਅਦ ਫਿਰ ਕੀ ਕਰਦਾ, ਜਦੋਂ ਪੈਸਾ ਨਹੀਂ ਮਿਲਦਾ ਜਾਂ ਤਾਂ ਉਹ ਕੋਈ ਚੋਰੀ ਕਰੂਗਾ ਜਾਂ ਆਪਣੇ ਘਰ ਦੀ ਕਰੂਗਾ ਜਾਂ ਬਾਹਰ ਦੀ ਕਰੂਗਾ। ਏਦਾਂ ਦਾ ਪੈਸਾ ਕਿਸੇ ਕੋਲ ਹੈ ਨਹੀਂ ਕਿ ਨਸ਼ੇ ਖਾਣ ਲਈ ਡੇਲੀ 2-4 ਹਜ਼ਾਰ
ਜੀ। ਜੀ ਜੀ, ਸੋ ਕਹਿਣ ਦਾ ਭਾਵ ਇਹ ਵੀ ਨਸ਼ਾ ਤੁਹਾਡੇ ਏਰੀਏ ਦੇ ਵਿੱਚ ਵੀ ਓਨੇ ਕੀ ਪੈਰ ਪਸਾਰੇ ਹੋਏ ਆ ਜਿੰਨੇ ਕੁ ਹੋਰਾਂ ਏਰੀਆ ਦੇ ਵਿੱਚ।
ਜੀ ਜੀ ਬਿਲਕੁਲ।
ਸੋ ਹੁਣ ਜੇ ਆਪਾਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰੀਏ, ਦੇਖੋ ਅਸੀਂ ਹਰੇਕ ਪਾਰਟੀ ਦੇ ਉਮੀਦਵਾਰ ਨਾਲ ਗੱਲ ਕਰਨੀ ਆ, ਹਰੇਕ ਪਾਰਟੀ ਆਸ ਬੰਦਾ ਵੀ ਸਾਡਾ ਭਾਈ ਸਰਕਾਰ ਸਾਡੀ ਬਣੂਗੀ, ਸਰਕਾਰ ਬਣ ਕੇ ਤੇ ਅਸੀਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰਾਜ ਕਰਨਾ, ਹੁਣ ਰਾਜ ਤੇ ਫਿਰ ਉਦੋਂ ਬਾਅਦ ਰਾਜ ਨੀ ਸੇਵਾ ਦੀ ਜਿਹੜਾ ਡਾਇਲੋਗ ਵੀ ਆ ਜਾਂਦਾ, ਤੇ ਆਮ ਆਦਮੀ ਪਾਰਟੀ ਜੇ ਇੱਕ ਨਾਰੇ ਤੇ ਆਈ ਹੈ ਤਾਂ ਉਹ ਇਸ ਤੇ ਆਈ ਹੈ ਵੀ ਅਸੀਂ ਆਮ ਲੋਕਾਂ ਚ ਵਿਚਰਨਾ ਤੇ ਆਮ ਲੋਕਾਂ ਦੀ ਗੱਲ ਸੁਣਨੀ ਹੈ ਤੇ ਆਮ ਲੋਕਾਂ ਦੇ ਕੰਮ ਕਰਨੇ ਆ। ਤੁਹਾਡੀ ਆਪਣੇ ਹਲਕੇ ਪ੍ਰਤੀ ਕੀ ਕੀ ਪ੍ਰਾਇਓਰਟੀਜ਼ ਰਹਿਣੀਆਂ, ਕਿਹੜੇ ਕੰਮਾਂ ਦੀਆਂ ਖਾਸ ਕਰਕੇ?
ਗੱਲ ਇਹ ਹੈ ਜੀ ਕਿ ਮੈਂ ਪਹਿਲੇ ਵੀ ਦੱਸ ਚੁੱਕਾ ਕਿ ਨਾ ਤਾਂ ਕੋਈ ਸਿਆਸੀ ਸੀਗੇ ਤੇ ਨਾ ਹੀ ਸਿਆਸਤ ਕਰਨ ਦਾ ਕੋਈ ਸ਼ੌਕ ਹੈ। ਗੱਲ ਇਹ ਹੈ ਕਿ ਪਹਿਲੇ ਵੀ ਸਮਾਜ ਸੇਵਾ ਨਾਲ ਜੁੜੇ ਤੇ ਅੱਗੇ ਵੀ ਇੱਕ ਚਲੋ ਪਾਰਟੀ ਦੇ ਵਿੱਚ ਆ ਕੇ ਵੀ ਕੋਸ਼ਿਸ਼ ਇਹ ਰਹੇਗੀ ਕਿ ਲੋਕਾਂ ਲਈ ਕੰਮ ਕੀਤੇ ਜਾਣ, ਲੋਕਾਂ ਦਾ ਹੋ ਕੇ ਕੰਮ ਕੀਤੇ ਜਾਣ। ਸਾਡੇ ਜਿਹੜੀਆਂ ਘਾਟਾਂ ਖਾਸ ਕਰਕੇ ਤੇਜ ਤਿੰਨ ਗੱਲਾਂ, ਨੰਬਰ ਇੱਕ ਨਸ਼ਾ, ਇਸ ਨੂੰ ਖਤਮ ਕਰਨ ਲਈ ਸਿਰ ਤੋਂ ਯਤਨ ਕਰਾਂਗੇ। ਐਜੂਕੇਸ਼ਨ ਜਿਹੜੀ ਹੈ ਉਹਦਾ ਇੱਥੇ ਬਹੁਤ ਮਿਆਰ ਗਿਰਿਆ ਹੋਇਆ, ਉਹਦਾ ਮਿਆਰ ਉੱਚਾ ਚੁੱਕਣ ਲਈ ਕੰਮ ਕਰਾਂਗੇ। ਅਗਲੀ ਗੱਲ ਇਹ ਹੈ ਕਿ ਹੈਲਥ ਸਿਸਟਮ ਜਿਹੜਾ ਸਿਹਤ ਸੇਵਾਵਾਂ ਦਾ ਜਿਹੜਾ ਬਹੁਤ ਮਾੜਾ ਹਾਲ ਹੈ। ਮੈਂ ਦੇਖਿਆ ਕਿ ਕਈ ਪਿੰਡਾਂ ਚ ਬਹੁਤ ਬਸਤੀ ਦੇ ਸਾਡੇ ਕਈ ਪਿੰਡਾਂ ਚ ਸਾਡੇ ਮਰੀਜ਼ ਹੋ ਜਾਂਦਾ, ਘਰ ਚ ਕੋਈ ਮੈਂਬਰ ਬਿਮਾਰ ਹੋ ਜਾਂਦਾ, ਉਹਨਾਂ ਦੀ ਪਹੁੰਚ ਸਿਰਫ ਇਹ ਹੈ ਕਿ ਸਾਡੇ ਲਾਗੇ ਇੱਕ ਛੋਟੀ ਜਿਹੀ ਮੰਡੀ ਹੈ ਗੁਰੂ ਸਾਹਿਬ, ਉੱਥੇ ਤੱਕ ਪਹੁੰਚ ਹੈ। ਅਗਰ ਉਸ ਤੋਂ ਅੱਗੇ ਫਰੀਦਕੋਟ, ਅਗਰ ਜੇ ਫਰੀਦਕੋਟ ਤੋਂ ਡਾਕਟਰ ਕਹਿ ਦਿੰਦਾ ਕਿ ਇਹ ਪੇਸ਼ੈਂਟ ਲੁਧਿਆਣੇ ਲੈ ਕੇ ਜਾਣਾ ਪਊ, ਤਾਂ ਲੁਧਿਆਣੇ ਜਾਣ ਲਈ ਲੋਕਾਂ ਕੋਲ ਕਿਰਾਇਆ ਵੀ ਨਹੀਂ ਹੁੰਦਾ, ਤੇ ਲੋਕ ਜਿਹੜੇ ਮਰੀਜ਼ ਆਪਣੇ ਘਰ ਲੈ ਆਉਂਦੇ ਤੇ ਘਰ ਪਾ ਕੇ ਮਹੀਨਾ ਦੋ ਮਹੀਨੇ ਦੂਜੇ ਚੱਕਰਾਂ ਚ ਵੀ ਪੈ ਜਾਂਦੇ, ਜਿਹਨੂੰ ਅਸੀਂ ਕਹਿੰਦੇ ਕਿ ਕੋਣੇ ਪੱਤੇ ਦੇ ਚੱਕਰ ਚ ਪੈ ਕੇ ਮਰੀਜ਼ ਹੌਲੀ ਹੌਲੀ ਦਮ ਤੋੜ ਜਾਂਦਾ। ਇਹ ਕੁਛ ਕਰਨ ਵਾਲਾ ਪਹਿਲ ਦੇ ਆਧਾਰ ਤੇ ਮੇਰੀ ਕੋਸ਼ਿਸ਼ ਰਹੂਗੀ। ਵੈਸੇ ਤਾਂ ਹੋਰ ਵੀ ਜਿੱਦਾਂ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਨੇ, ਜਿੱਦਾਂ ਮੈਂ ਤੁਹਾਨੂੰ ਵੀ ਦੱਸਿਆ ਕਿ ਮਕਾਨ ਕੱਚੇ, ਕੋਈ ਘਰ ਵਿੱਚ ਕੈਂਪ ਨਹੀਂ, ਏਦਾਂ ਦਾ ਸਾਰਾ ਕੁਛ ਹੀ ਹੈ। ਸੜਕਾਂ ਦਾ ਬਹੁਤ ਬੈਡ ਭੱਤੀ ਤੇ ਬੁਰਾ ਹਾਲ ਹੈ, ਉਹ ਸਾਰਾ ਕੁਛ ਹੀ ਕਰਾਂਗੇ। ਔਰ ਖਾਸ ਕਰਕੇ ਜਿਹੜੀਆਂ ਸਿਹਤ ਸੇਵਾ, ਐਜੂਕੇਸ਼ਨ ਤੇ ਨਸ਼ਾ, ਇਹਦੇ ਤੇ ਜਿਹੜਾ ਧਿਆਨ ਕੇਂਦਰਿਤ ਕਰਾਂਗੇ ਤਾਂ ਜੋ ਲੋਕਾਂ ਨੂੰ ਬਚਾਵਾਂਗਾ।
ਜੀ ਜੀ, ਸੋ ਤਿੰਨ ਸਾਹਿਬ ਬੜਾ ਵਧੀਆ ਲੱਗਿਆ ਆਪ ਜੀ ਨਾਲ ਗੱਲਬਾਤ ਕਰਕੇ, ਤੇ ਇੱਕ ਕਿਉਂਕਿ ਸਿਆਸੀ ਲੀਡਰ ਹੁੰਦੇ ਆ ਜਿਹੜੇ, ਉਹਨਾਂ ਦੀਆਂ ਸਿਆਸੀ ਗੱਲਾਂ ਹੁੰਦੀਆਂ, ਇੱਕ ਆਮ ਬੰਦਾ ਉਹਦੀਆਂ ਆਮ ਗੱਲਾਂ ਹੁੰਦੀਆਂ। ਸੋ ਤੁਹਾਡੀ ਗੱਲਬਾਤ ਤੋਂ ਇਹ ਝਲਕ ਰਿਹਾ ਵੀ ਤੁਸੀਂ ਬਿਲਕੁਲ ਸਿਆਸਤ ਦੇ ਵਿੱਚ ਜਿਹੜੀ ਇੱਕ ਨਵੇਂ ਹਿੰਸੇ ਲਈ ਆਏ ਹੋ, ਪਰ ਹੁਣ ਜਾਂਦੇ ਜਾਂਦੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਬਹੁਤ ਸਾਰਾ ਯੂਥ ਜਿਹੜਾ ਉਹ ਇਸ ਟਾਈਮ ਪਾਰਟੀ ਨਾਲ ਤੁਹਾਡੇ ਨਾਲ ਜੁੜਿਆ ਹੋਇਆ, ਤੇ ਉਹ ਇੱਕ ਬਦਲਾਵ ਦਾ ਇੱਛਕ ਆ ਤੇ ਬੜੀ ਆਪੋ ਆਪਦੇ ਢੰਗ ਨਾਲ ਉਹ ਮਦਦ ਵੀ ਕਰ ਰਿਹਾ। ਸੋ ਜਾਂਦੇ ਜਾਂਦੇ ਤੁਸੀਂ ਦੁਨੀਆਂ ਭਰ ਦੇ ਵਿੱਚ ਵਸੇ ਸਾਡੇ ਪੰਜਾਬੀਆਂ ਲਈ, ਕਿਉਂਕਿ ਬਹੁਤ ਸਾਰੇ ਤੁਹਾਡੇ ਏਰੀਏ ਚ ਵੀ ਪੈਂਦੇ ਆ। ਤੁਹਾਡੇ ਗੁਰੂ ਹਰ ਸਾਹਿਬ ਚ ਟੋਟਲ ਕਿੰਨੇ ਪਿੰਡ ਆ?
ਸਾਡੇ ਟੋਟਲ ਜਿਹੜੇ ਪਿੰਡ ਆ ਉਹ 160 ਦੇ ਕਰੀਬ ਆ ਜੀ। ਵੈਸੇ ਛੋਟੇ ਮੋਟੇ ਪਿੰਡ ਧਾਰੀਆਂ ਵਗੈਰਾ ਪਾ ਕੇ ਜਿਹੜੇ ਤੋੜ ਮੋੜ ਕੇ ਬਣਾਏ ਹੋਏ ਅਲੱਗ ਅਲੱਗ ਪੰਚਾਇਤਾਂ ਬਣਾਈਆਂ, ਉਹ 200 ਦੇ ਪਲਾਸੇ ਹੋ ਜਾਂਦੇ ਆ
ਜੀ। ਸੋ 200 ਪਿੰਡਾਂ ਦੇ ਵਿੱਚੋਂ ਮੈਨੂੰ ਪੂਰੀ ਉਮੀਦ ਆ ਵੀ ਬਾਲਾ ਨਹੀਂ ਤਾਂ 200 ਬੰਦਾ ਤਾਂ ਜ਼ਰੂਰ ਵਿਦੇਸ਼ ਦੇ ਵਿੱਚ ਹੋਊਗਾ, ਤੇ ਜਿਹਨਾਂ ਚੋਂ ਬਹੁਤ ਸਾਰੇ ਸੁਣ ਵੀ ਰਹੇ ਆ ਜਾਂ ਉਹਨਾਂ ਤੱਕ ਆਵਾਜ਼ ਪਹੁੰਚੂਗੀ, ਉਹਨਾਂ ਲਈ ਤੁਸੀਂ ਕੀ ਅਪੀਲ ਕਰਦੇ ਹੋ? ਕਿਹੋ ਜਿਹੀ ਤੁਹਾਨੂੰ ਮਦਦ ਦੀ ਇੱਛਾ, ਕਿਹੋ ਜਿਹੀ ਤੁਸੀਂ ਉਹਨਾਂ ਲਈ ਸੋਚ ਰੱਖਦੇ ਹੋ? ਪਲੀਜ਼ ਉਹਨਾਂ ਨੂੰ ਜਾਂਦੇ ਜਾਂਦੇ ਜ਼ਰੂਰ ਆਪਣਾ ਕੋਈ ਸੁਨੇਹਾ ਮੈਸੇਜ ਲਾਉਣਾ ਚਾਹੋ ਤਾਂ ਜ਼ਰੂਰ ਲਾਓ।
ਗੱਲ ਇਹ ਹੈ ਕਿ ਮੈਨੂੰ ਜੋ ਲੱਗਿਆ ਜੋ ਪੰਜਾਬ ਚ ਬਦਲਾ ਆ ਰਿਹਾ ਆਉਣ ਵਾਲੇ ਦਿਨਾਂ ਚ, ਮੈਨੂੰ 101% ਆਸ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਉਹਦੇ ਵਿਚ ਜਿਹੜਾ ਵੱਡਾ ਯੋਗਦਾਨ ਮੈਂ ਕਹਿੰਦਾ ਕਿ NRI ਦਾ, ਜਿਹੜੇ ਵਿਦੇਸ਼ਾਂ ਵਿਚ ਸਾਡੇ ਪੰਜਾਬੀ ਵੱਸ ਰਹੇ ਹੈ, ਉਹਦੇ ਲਈ ਮੈਂ ਉਹਨਾਂ ਦਾ ਧੰਨਵਾਦੀ ਹਾਂ। ਮੇਰੇ ਨਾਲ ਕੁਛ ਮੇਰੇ ਸਾਥੀ ਇੱਥੇ ਪਹੁੰਚੇ ਵੀ ਹੋਏ ਹੈ, ਸਾਡੇ ਇੱਥੋਂ ਇੱਕ ਲੜਕੀ ਹੈ ਨਿਊਜ਼ੀਲੈਂਡ ਤੋਂ, ਖੁਸ਼ਵੀਰ ਸਿੱਧੂ, ਉਹਨਾਂ ਨੇ ਬਹੁਤ ਕੰਮ ਕੀਤਾ। ਉਹ ਹੁਣ ਵੀ ਮੇਰੇ ਨਾਲ 2-4 ਦਿਨ ਕੰਟੀਨਿਊ ਕਰਕੇ ਗਏ ਆ, ਹੁਣ ਪੰਜਾਬ ਵਿਚ ਹੀ ਹੈ, ਤੇ ਨਾਲ ਸਾਡੇ ਇੱਕ ਅੰਕਲ ਬਹਾਦਰ ਸਿੰਘ ਜੀ ਸਿੰਘ ਉਹ ਆਏ ਹੋਏ ਆ ਮੇਰੇ ਕੋਲ ਆਸਟ੍ਰੇਲੀਆ ਤੋਂ। ਹੋਰ ਵੀ ਸਾਥੀ ਕੱਲ ਵੀ ਮੈਨੂੰ ਮਿਲੇ, ਕੀਤਾ ਸੀ ਹਰਪ੍ਰੀਤ ਜੀ ਕੇਸ਼ਵ ਸਾਹਿਬ, ਉਹ ਵੀ ਇੱਥੇ ਮੈਨੂੰ ਮਿਲੇ, ਹੋਰ ਵੀ ਟੀਮਾਂ ਬਹੁਤ ਆਈਆਂ ਹੋਈਆਂ। ਬੜੀ ਇੱਕ ਅਹਿਮ ਯੋਗਦਾਨ ਹੈ ਵਿਦੇਸ਼ੀ ਪੰਜਾਬੀਆਂ ਦਾ, ਜਿਹਨਾਂ ਨੇ ਇੱਕ ਹੌਸਲਾ ਦਿੱਤਾ ਸਾਡੇ ਅੱਗੇ ਲੋਕਾਂ ਨੂੰ ਇਹ ਲੜਾਈ ਲੜਨ ਦਾ ਵਿਦੇਸ਼ਾਂ ਚ ਰਹਿ ਕੇ। ਮੈਂ ਦੇਖਿਆ ਕਿ ਮੈਨੂੰ ਪਿੰਡਾਂ ਚ ਜਦੋਂ ਮੈਂ ਜਾਂਦਾ ਤੇ ਆਪ ਸਾਰੇ ਲੋਕ ਕਹਿੰਦੇ ਆ ਕਿ ਮੇਰੇ ਪੁੱਤ ਦਾ ਫੋਨ ਆਇਆ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਹੈ, ਹਾਲਾਂਕਿ ਮੈਂ ਮੇਰਾ ਕੋਈ ਨੀ। ਮੈਨੂੰ ਕੱਲ ਵੀ ਇੱਕ ਸਾਊਦੀ 10 ਤੋਂ ਫੋਨ ਆ ਰਿਹਾ ਸੀ, ਤੇ ਉਹ ਪਰਿਵਾਰ ਜਿਹਨਾਂ ਬਾਰੇ ਮੈਂ ਨੀ ਜਾਣਦਾ, ਉਹ ਪਰਿਵਾਰ ਜਿਹੜੇ ਮੇਰੇ ਬਾਰੇ ਨਹੀਂ ਜਾਣਦੇ ਉਹ ਵੀ ਅੱਜ ਵੋਟਾਂ ਪਾਉਣ ਲਈ ਤਿਆਰ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਹੈ, ਸਾਡਾ ਬੇਟਾ ਵਿਦੇਸ਼ ਚ ਹੈ, ਸਾਡੀ ਬੇਟੀ ਵਿਦੇਸ਼ ਚ ਹੈ, ਉਹਨਾਂ ਦਾ ਮੈਸੇਜ ਇੱਕ ਬੜਾ ਵੱਡਾ ਯੋਗਦਾਨ ਹੈ, ਤੇ ਮੈਂ ਉਹਦੇ ਲਈ ਧੰਨਵਾਦੀ ਹਾਂ। ਜਿਹੜੇ ਵਿਦੇਸ਼ ਚ ਰਹਿੰਦੇ ਪੰਜਾਬੀ ਹੈ ਕਿ ਤੁਸੀਂ ਪੰਜਾਬ ਨੂੰ ਬਚਾਉਣ ਲਈ ਇੱਕ ਵੱਡਾ ਯੋਗਦਾਨ ਪਾ ਰਹੇ, ਬਹੁਤ ਵੱਡਾ ਯੋਗਦਾਨ ਹੈ, ਸ਼ਾਇਦ ਅਸੀਂ ਇਹ ਨਾ ਕਰ ਪਾਉਂਦੇ ਜੇ ਵਿਦੇਸ਼ੀ ਪੰਜਾਬੀਆਂ ਦੇ ਹੱਥ ਨਾ ਹੁੰਦਾ। ਧੰਨਵਾਦ ਕਰਦੇ ਸਾਰੇ ਵਿਦੇਸ਼ ਚ ਰਹਿੰਦੇ।
ਜਾਂਦੇ ਜਾਂਦੇ ਵੀ ਦੱਸ ਕੇ ਜਾਓ ਵੀ ਤੁਹਾਡੇ ਹਿਸਾਬ ਨਾਲ ਤੁਹਾਡੀ ਸੀਟ ਤੇ ਮੁਕਾਬਲਾ ਤੁਹਾਡਾ ਕਾਂਗਰਸ ਨਾਲ ਜਾਂ ਤੁਹਾਡਾ ਅਕਾਲੀਆਂ ਨਾਲ ਇਸ ਟਾਈਮ, ਅੱਜ ਦੀ ਪੋਜੀਸ਼ਨ ਕੀ ਆ?
ਦੇਖੋ ਜੀ, ਮੈਂ ਨਾ ਤਾਂ ਕਾਂਗਰਸ ਨਾਲ ਮੁਕਾਬਲਾ ਦਿੰਦਾ ਨਾ ਅਕਾਲੀਆਂ ਨਾਲ ਮੁਕਾਬਲਾ ਦਿੰਦਾ, ਕਿਉਂਕਿ ਉਹ ਤਾਂ ਹੈ ਹੀ ਇੱਕੋ ਕੁਛ। ਇਹ ਮੁਕਾਬਲਾ ਜਿਹੜਾ ਸਾਡਾ ਉਹ ਜਿਹੜਾ ਪੰਜਾਬ ਵਿੱਚ ਭ੍ਰਿਸ਼ਟਾਚਾਰ ਹੈ, ਬੇਰੁਜ਼ਗਾਰੀ ਹੈ, ਨਸ਼ਾ ਹੈ, ਅਰਾਜਕਤਾ ਦਾ ਮਾਹੌਲ ਹੈ, ਗੁੰਡਾਗਰਦੀ ਦਾ ਮਾਹੌਲ ਹੈ, ਇੱਥੇ ਪਰਚਿਆਂ ਦੀ ਰਾਜਨੀਤੀ ਹੈ, ਉਹਨਾਂ ਗੱਲਾਂ ਨਾਲ ਜਿਹੜਾ ਆਮ ਆਦਮੀ ਦਾ ਮੁਕਾਬਲਾ ਹੈ, ਤੇ ਮੈਨੂੰ ਲੱਗਦਾ ਆਮ ਆਦਮੀ ਜਿਹੜਾ ਜਿੱਤ ਦੇ ਪੰਜਾਬ ਤੇ ਖੜਾ, ਬਿਲਕੁਲ ਜਿੱਤਾਂਗੇ ਅਸੀਂ, ਇਹਨਾਂ ਅਲਾਮਤਾਂ ਤੋਂ ਜਿੱਤਾਂਗੇ। ਉਹ ਤਾਂ ਇੱਕੋ ਕੁਛ ਹੈ, ਉਹ ਲੜ ਕੇ ਰਲ ਕੇ ਲੜਨ ਵਾਲੀਆਂ ਗੱਲਾਂ ਕਰ ਰਹੇ, ਇੱਕ ਦੂਜੇ ਦੀ ਜਿਹੜੀ ਹੈ ਫੇਵਰਟ ਕਰ ਰਹੇ, ਇਸ ਕਰਕੇ ਸਾਡਾ ਮੁਕਾਬਲਾ ਉਹਨਾਂ ਨਾਲ ਕਰਦਾ। ਸਾਡਾ ਮੁਕਾਬਲਾ ਤਾਂ ਪੰਜਾਬ ਨੂੰ ਬਚਾਉਣ ਲਈ ਅਸੀਂ ਤਾਂ ਤੁਰੇ ਹਾਂ, ਪੰਜਾਬ ਨੂੰ ਬਚਾ ਕੇ ਰਹਾਂਗੇ। ਇਹ ਸਾਡਾ ਜਿਹੜੀ ਜਿੱਦ ਹੈ ਕਿ ਪੰਜਾਬ ਵਿੱਚ ਅਸੀਂ ਇੱਕ ਬਦਲਾਅ ਲਿਆਉਣਾ, ਇਸ ਸਿਸਟਮ ਨੂੰ ਚੇਂਜ ਕਰਨਾ
ਜੀ। ਸੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਆ ਜੀ, ਤੇ ਸਾਡੇ ਸਰੋਤੇ ਜਿੱਥੋਂ ਜਿੱਥੋਂ ਵੀ ਸੁਣਦੇ ਆ ਤੇ ਉਹ ਜ਼ਰੂਰ ਤੁਹਾਡੀਆਂ ਗੱਲਾਂ ਦੇ ਉੱਤੇ ਅਮਲ ਕਰਨਗੇ ਤੇ ਬਣਦਾ ਸਹਿਯੋਗ ਦੇਣਗੇ। ਸੋ ਬਹੁਤ ਬਹੁਤ ਮਿਹਰਬਾਨੀ ਜੀ, ਏਡੇ ਵੱਡੇ ਤੜਕੇ ਤੁਸੀਂ ਉੱਠੇ ਤੇ ਸਾਨੂੰ ਆਪਣੇ ਇੰਨੇ ਕੀਮਤੀ ਟਾਈਮ ਤੇ ਰਜੇਵੇਂ ਭਰੇ ਟਾਈਮ ਚੋਂ, ਕਿਉਂਕਿ ਮੈਨੂੰ ਪਤਾ ਇੱਕ ਕੈਂਡੀਡੇਟ ਲਈ ਇਹ ਜਿਹੜੇ ਦਿਨ ਹੁੰਦੇ ਆ ਕਿੰਨੇ ਕੁ ਪ੍ਰਾਈਮ ਹੁੰਦੇ ਆ। ਸੋ ਤੁਸੀਂ ਜੁੜੇ ਹੋ ਇਸ ਟਾਈਮ ਦੇ ਵਿੱਚ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ। ਸੋ ਅਮਰਦੀਪ, ਤੁਸੀਂ ਸੁਣ ਰਹੇ ਸੀਗੇ ਬੜੇ ਰੀਲ ਲਾ ਕੇ, ਤੇ ਗੱਲ ਇਹ ਆ ਵੀ ਮੈਂ ਇੱਥੇ ਸਰੋਤਿਆਂ ਨੂੰ ਥੋੜਾ ਦੱਸ ਦਿਆਂਗੇ, ਇਹ ਸਰੋਤੇ ਇਹ ਨਾ ਸਮਝਣ ਵੀ ਇਹ ਕੋਈ ਫਰੈਂਡਲੀ ਮੈਚ ਆ ਜਾਂ ਕੋਈ, ਜੇ ਮੈਨੂੰ ਜਾਣਦੇ ਸੀ ਤੇ ਮੈਂ ਉਹਨਾਂ ਦੀ ਗੱਲਬਾਤ ਕੀਤੀ ਆ, ਪਰ ਗੱਲ ਇਹ ਆ ਜਾਂਦੀ ਹੈ ਵੀ ਦੇਖੋ ਮੇਰੇ ਕੋਲੇ ਸਵਾਲ ਆ ਜਿਹੜੇ, ਸਵਾਲਾਂ ਦੀ ਮੈਨੂੰ ਮਹਿਸੂਸ ਹੋਇਆ ਘਾਟ ਸੀਗੀ, ਘਾਟ ਇਹ ਹੋ ਜਾਂਦੀ ਆ ਵੀ ਜਦੋਂ ਤੁਸੀਂ ਇੱਕ ਨਵੇਂ ਬੰਦੇ ਨਾਲ ਗੱਲ ਕਰਦੇ ਹੋ ਜਿਹਨੇ ਹਜੇ ਤੱਕ ਕੋਈ ਪਿਛੋਕੜ ਨਹੀਂ, ਤਾਂ ਤੁਹਾਡੇ ਕੋਲੇ ਸਵਾਲ ਨਹੀਂ ਹੁੰਦੇ, ਤੁਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਕੱਲ ਨੂੰ ਮੈਨੂੰ ਕਿਹਾ ਜਾ ਸਕਦਾ ਜੇ ਮੈਂ ਕੱਲ ਨੂੰ ਕਿਸੇ ਅਕਾਲੀ ਉਮੀਦਵਾਰ ਨਾਲ ਗੱਲ ਕਰਦਾ ਜਾਂ ਕਿਸੇ ਕਾਂਗਰਸੀ ਨਾਲ ਗੱਲ ਕਰਦਾ ਤਾਂ ਲੋਕ ਮੈਨੂੰ ਇਹ ਕਹਿਣ ਵੀ ਤੂੰ ਆਮ ਆਦਮੀ ਪਾਰਟੀ ਦਾ ਬੰਦਾ ਤੇ ਉਹਨਾਂ ਨਾਲ ਸਖ਼ਤ ਸਵਾਲ ਕਰ ਰਿਹਾ ਤੇ ਦੂਜਿਆਂ ਨਾਲ ਆਪਦੀ ਫਰੈਂਡਲੀ ਖੇਡ ਰਿਹਾ, ਪਰ ਇਹ ਗੱਲ ਨਹੀਂ ਹੈ। ਇੱਥੇ ਮੇਰਾ ਇਹ ਮੰਨਣਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਜੇ ਕੰਟਰੋਵਰਸੀਅਲ ਬੰਦੇ ਆ ਜਾਂ ਕੰਟਰੋਵਰਸੀਅਲ ਬੰਦੇ ਨਾਲ ਕਿਤੇ ਗੱਲ ਕਰਨੀ ਪਈ ਤਾਂ ਜ਼ਰੂਰ ਉਹ ਕੰਟਰੋਵਰਸੀ ਉਹਨਾਂ ਦੀ ਇੱਕ ਅਗੇਤੀ ਪਿਛੇਤੀ ਦੀ ਗੱਲਬਾਤ ਅਸੀਂ ਕਰਾਂਗੇ, ਪਰ ਇੱਕ ਜਦੋਂ ਮੁੱਢੋ ਨਵਾਂ ਇੱਕ ਆਮ ਬੰਦਾ ਤੇ ਇੱਕ ਕੈਂਡੀਡੇਟ ਬਣ ਕੇ ਆਇਆ ਜਿਹਦਾ ਕੋਈ ਸਿਆਸੀ ਪਿਛੋਕੜ ਨਹੀਂ, ਮੈਂ ਤਕਰੀਬਨ ਜਾਣਦਾ ਜਿਹਨਾਂ ਨੂੰ 20 ਸਾਲ ਤੋਂ, ਤੇ ਉਹ ਬੰਦਿਆਂ ਕੋਲੇ ਫਿਰ ਮੇਰੇ ਕੋਲੇ ਇੰਨੇ ਤਿੱਖੇ ਸਵਾਲ ਵੀ ਨਹੀਂ ਹੈ ਜਿਹੜੇ ਮੈਂ ਕਰ ਸਕਦਾ। ਸੋ ਇਸ ਕਰਕੇ ਇਸ ਨੂੰ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਵੀ ਜੇ ਕੋਈ ਇੱਕ ਨਵਾਂ ਆਇਆ ਤਾਂ ਉਹਦੀ ਉਸ ਢੰਗ ਨਾਲ ਹੀ ਮੈਂ ਗੱਲਬਾਤ ਕਰ ਸਕਦਾ। ਬਾਕੀ ਮੇਰੇ ਸਵਾਲਾਂ ਦੇ ਵਿੱਚ ਜੇ ਕਹੋ ਵੀ ਤਿੱਖਾਪਣ ਨਹੀਂ ਸੀ ਤਾਂ ਉਹ ਮਜਬੂਰੀ ਇਹ ਸੀ ਵੀ ਤਿੱਖਾਪਣ ਉਸੇ ਖਿਲਾਫ ਹੀ ਹੋਣਾ ਜਿਹੜਾ ਕੋਈ ਕਿਤੇ ਕੁਛ ਸਪੇਸ ਦੇਊਗਾ ਸਾਨੂੰ।
ਜੀ ਬਿਲਕੁਲ, ਤੇ ਉਹਨਾਂ ਦੀਆਂ ਗੱਲਾਂ ਤੋਂ ਕਾਫੀ ਝਲਕ ਰਿਹਾ ਸੀ ਜੀ ਕਿ ਕਾਫੀ ਸਾਦਗੀ ਦੇ ਨਾਲ ਉਹ ਮੈਨੂੰ ਲੱਗਦਾ ਕਿ ਰਾਜਨੀਤੀ ਦੇ ਵਿੱਚ ਆਏ ਆ, ਤੇ ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਤਜਰਬਾ ਉਹ ਰਾਜਨੀਤੀ ਦਾ ਹੋਰ ਪਕੇਰਾ ਹੋਣਾ, ਤੇ ਉਸ ਹਿਸਾਬ ਦੇ ਨਾਲ ਹੀ ਮੈਨੂੰ ਲੱਗਦਾ ਕਿ ਜਿਹੜੇ ਸਵਾਲ ਆ ਜਾਂ ਫਿਰ ਉਹਨਾਂ ਦੇ ਤਜਰਬੇ ਦੇ ਨਾਲ ਜੁੜੇ ਹੋਏ ਜਿਹੜੀਆਂ ਹੋਰ ਗੱਲਾਂ ਆ ਉਹ ਅੱਗੇ ਰੱਖੀਆਂ ਜਾ ਸਕਦੀਆਂ। ਤੇ ਬਰਾੜ ਸਾਹਿਬ, ਵੈਸੇ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਸਟਰੋਂਗ ਕੈਂਡੀਡੇਟ ਜਿਨ੍ਹਾਂ ਨੂੰ ਆਪਾਂ ਦੇਖਦੇ ਹਾਂ ਸਟਰੋਂਗ ਕੈਂਡੀਡੇਟਸ ਦੇ ਤੌਰ ਤੇ ਅਲੱਗ ਅਲੱਗ ਪਾਰਟੀਆਂ ਦੇ ਵਿੱਚ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਲੈਣ ਦੀ, ਤੇ ਲਾਈਵ ਲੈਣ ਦੇ ਵਿੱਚ ਥੋੜੀ ਜਿਹੀ ਮੁਸ਼ਕਲ ਸਾਨੂੰ ਸਮੇਂ ਕਰਕੇ ਆ ਰਹੀ ਆ। ਸੋ ਪਿਛਲੇ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀ, ਪਰ ਕਿਉਂਕਿ ਕਾਫੀ ਵੱਡਾ ਤੜਕਾ ਹੁੰਦਾ ਤੇ ਅੱਜ ਕੱਲ ਜਿਸ ਤਰ੍ਹਾਂ ਦੀ ਉਹਨਾਂ ਦੀ ਚੋਣ ਮੁਹਿੰਮ ਚੱਲ ਰਹੀ ਆ ਉਹ ਲੋਕ ਰਾਤ ਸਾਰੀ ਮੈਨੂੰ ਲੱਗਦਾ ਕਿ ਜਾਗਦੇ ਨੇ, ਉਹ 2-3 ਵਜੇ ਜਾ ਕੇ ਹੀ ਸੌਂਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਡਾ ਥੋੜਾ ਜਿਹਾ ਉਹਨਾਂ ਨਾਲ ਇੱਕ ਰਾਬਤਾ ਬਣਾਉਣ ਚ ਕੋਸ਼ਿਸ਼ ਜਾਰੀ ਆ, ਪਰ ਮੁਸ਼ਕਲ ਇਹੀ ਆ ਰਹੀ ਆ। ਗੁਰਪ੍ਰੀਤ ਘੁੱਗੀ ਹੋਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਦਿਨ ਜਿਹੜੇ ਆ ਜੀ ਉਹ ਕਾਫੀ ਥੋੜੇ ਰਹਿ ਗਏ ਆ, ਤੇ ਉਧਰ ਮੁਹਿੰਮ ਜਿਹੜੀ ਆ ਉਹ ਕਾਫੀ ਤੇਜ਼ ਹੋਣ ਕਰਕੇ ਉਹ ਵੀ ਪੂਰੀ ਤਰ੍ਹਾਂ ਜਿਹੜੀ ਆ ਰੁੱਝੇ ਹੋਏ ਆ ਵੋਟਾਂ ਦੇ ਉਸ ਸਮੇਂ ਦੇ ਵਿੱਚ।
ਜੀ ਜੀ ਬਿਲਕੁਲ, ਇਹ ਪ੍ਰੋਗਰਾਮ ਦੀ ਸੁਬਹ ਦੇ ਪ੍ਰੋਗਰਾਮ ਦੀ ਦਿੱਕਤ ਹੀ ਆ। ਆਪਾਂ ਕੋਸ਼ਿਸ਼ ਕਰਾਂਗੇ ਕੋਈ ਸਪੈਸ਼ਲ ਜਾਂ ਤਾਂ 10-15 ਦਿਨ ਸ਼ਾਮ ਦਾ ਪ੍ਰੋਗਰਾਮ, ਵੈਸੇ ਤਾਂ ਪਰਮਾਨੈਂਟ ਹੀ ਸ਼ੁਰੂ ਕਰਨ ਬਾਰੇ ਵਿਚਾਰਾਂ ਚੱਲ ਰਹੀਆਂ ਵੀ ਲਹਿਰਾਂ ਦੀ ਤਰਜ ਤੇ ਇੱਕ ਸ਼ਾਮ ਨੂੰ ਵੀ 7-9 ਵਜੇ ਤੱਕ ਇੱਕ ਪ੍ਰਾਈਮ ਸ਼ੋਅ ਕੀਤਾ ਜਾਵੇ, ਤਾਂ ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਾਈਮ ਸ਼ੋਅ ਜਿਹੜਾ ਆਸਟ੍ਰੇਲੀਆ ਦੇ ਟਾਈਮ ਸ਼ਾਮ ਨੂੰ 7-9 ਕੀਤਾ ਜਾਇਆ ਕਰੇ, ਤਾਂ ਉਹਦੇ ਚ ਅਸੀਂ ਕੋਸ਼ਿਸ਼ ਸਾਡੀ ਕਾਮਯਾਬ ਹੋ ਸਕਦੀ ਹੈ, ਅਸੀਂ ਕਿਸੇ ਵੀ ਕੈਂਡੀਡੇਟ ਨੂੰ ਜਾਂ ਕਿਸੇ ਵੀ ਮੇਨ ਹਸਤੀ ਨੂੰ ਉਹਦੇ ਚ ਲਾਈਵ ਲੈ ਸਕਦੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਬਦੀਲੀਆਂ ਤੇ ਵਿਚਾਰ ਹੋ ਰਿਹਾ, ਤੇ ਪਰ ਫਿਲਹਾਲ ਕਿਹੜਾ ਇਹੀ ਪ੍ਰੋਬਲਮ ਆ ਵੀ ਜਾਂ ਤਾਂ ਰਿਕਾਰਡਿੰਗ ਕੀਤੀ ਜਾ ਸਕਦੀ ਆ ਤੇ ਨਹੀਂ ਤਾਂ ਲਾਈਵ ਲੈਣਾ ਬਹੁਤ ਔਖਾ ਇਸ ਟਾਈਮ ਦੇ ਪ੍ਰੋਗਰਾਮ ਦੇ ਵਿੱਚ।
ਜੀ ਜੀ ਬਿਲਕੁਲ, ਤੇ ਸਾਡੇ ਨਾਲ ਕੁਝ ਸਰੋਤੇ ਬਰਾੜ ਸਾਹਿਬ ਜੁੜੇ, ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਜੁੜੇ ਸੀਗੇ। ਵੈਸੇ ਉਹਨਾਂ ਨੇ ਸਾਨੂੰ ਮੈਨੂੰ ਲੱਗਦਾ ਕਿ ਇੱਕ ਬੇਨਤੀ ਕੀਤੀ ਸੀਗੀ ਮਲਕੀਤ ਸਿੰਘ ਥਿੰਦ ਹੋਰਾਂ ਦੇ ਬਾਰੇ ਚ ਕਿ ਥੋੜਾ ਜਿਹਾ ਉੱਚੀ ਬੋਲਣ, ਤੇ ਉਹਨਾਂ ਦੀ ਆਵਾਜ਼ ਸ਼ਾਇਦ ਥੋੜੀ ਜਿਹੀ ਮੱਧਮ ਸੀਗੀ ਤੇ ਨਾਲ ਹੀ ਨਾਲ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਹੁਣ ਤਾਂ ਮੈਨੂੰ ਲੱਗਦਾ ਕਿ ਉਹ ਜਾ ਚੁੱਕੇ ਆ, ਪਰ ਮੈਨੂੰ ਲੱਗਦਾ ਕਿ ਆਵਾਜ਼ ਮੱਧਮ ਹੋਣ ਕਰਕੇ ਸ਼ਾਇਦ ਥੋੜਾ ਜਿਹਾ ਉਹਨਾਂ ਨੂੰ ਸੁਣਨ ਦੇ ਵਿੱਚ ਸਮੱਸਿਆ ਆਈ ਹੋਵੇ।
ਜੀ ਜੀ ਬਿਲਕੁਲ, ਚਲੋ ਮਾਫੀ ਚਾਹੁੰਦੇ ਆ, ਹੁਣ ਤਾਂ ਜਿਹੜਾ ਬੇੜਾ ਹੱਥੋਂ ਨਿਕਲ ਗਿਆ।
ਹਾਂਜੀ, ਪ੍ਰਦੀਪ ਸਿੰਘ ਤੂਰ ਫਰੈਜ਼ਨੋ ਵਾਲੇ ਵੀ ਜੀ ਸਾਡੇ ਨਾਲ ਜੁੜੇ ਹੋਏ ਆ, ਤੇ ਕਹਿੰਦੇ ਅਮਨਦੀਪ ਭੈਣ ਜੀ ਬੋਲ ਰਹੇ, ਵੈਸੇ ਅਮਰਦੀਪ ਜੀ, ਮੈਂ ਅਮਰਦੀਪ ਭੈਣ ਜੀ, ਮਿੰਟੂ ਭਾਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਗੱਲਬਾਤ ਵਧੀਆ ਚੱਲ ਰਹੀ ਹੈ, ਸੋ ਗੱਲਬਾਤ ਉਹਨਾਂ ਨੇ ਪਸੰਦ ਕੀਤੀ ਹੈ,
ਬਹੁਤ ਮਿਹਰਬਾਨੀ।
ਤੇ ਇਹਦੇ ਨਾਲ ਹੀ ਸਾਡੇ ਕੋਲ ਇੱਕ ਹੋਰ ਨੰਬਰ ਆਇਆ, ਪਰ ਉਹਨਾਂ ਨੇ ਆਪਣਾ ਨਾਮ ਪਤਾ ਨਹੀਂ ਲਿਖਿਆ, ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾਈ ਹੈ ਜੀ। ਤੇ ਗੁੱਡ ਮਾਰਨਿੰਗ ਕਹਿੰਦੇ ਅਮਰਦੀਪ ਜੀ ਤੇ ਮਿੰਟੂ ਭਾਜੀ ਤੇ ਆਲ ਹਰਮਨ ਰੇਡੀਓ ਟੀਮ,
ਬਹੁਤ ਮਿਹਰਬਾਨੀ
ਜੀ। ਤੇ ਇਹਦੇ ਨਾਲ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਪਹਿਲਾਂ ਵੀ ਉਹਨਾਂ ਸਾਂਝ ਬਣਾਈ ਸੀ, ਪਰ ਮੈਨੂੰ ਲੱਗਦਾ ਕਿ ਸਾਡੀ ਗੱਲਬਾਤ ਦੇ ਦੌਰਾਨ ਉਹਨਾਂ ਨੇ ਇੱਕ ਵਾਰ ਫੇਰ ਸਾਂਝ ਬਣਾਈ ਹੈ। ਫਿਰੋਜ਼ਪੁਰ ਦੇ ਹਾਤੀ ਹਲਕੇ ਦੇ ਕੈਂਡੀਡੇਟ ਮਨਮੋਹਨ ਸਿੰਘ ਫਲੀਆਂ ਬਾਰੇ ਵੀ ਕਹਿੰਦੇ ਦੱਸੋ ਬਰਾੜ ਸਾਹਿਬ।
ਬਿਲਕੁਲ ਜੀ, ਜ਼ਰੂਰ ਕਿਸੇ ਦਿਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਪਰ ਇੰਨਾ ਕੁ ਮੈਨੂੰ ਪਤਾ ਵੀ ਉਹ ਪਹਿਲਾਂ BSP ਤੋਂ ਕੈਂਡੀਡੇਟ ਰਹਿੰਦੇ, MLA ਜਿੱਤੇ ਆ, ਤੇ ਉਹਨਾਂ ਨੇ ਸਿਆਸਤ ਦੇ ਵਿੱਚ BSP ਦੇ ਨੇਤਾ ਦੇ ਤੌਰ ਤੇ ਰਹੇ ਆ, ਪਰ ਅੱਜ ਕੱਲ ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਆ ਗਏ ਆ। ਸੋ ਦੇਖਦੇ ਆ ਵੀ ਕੀ ਉਹਨਾਂ ਦਾ ਰਿਜ਼ਲਟ ਆਉਂਦਾ, ਕਿਤੇ ਗੱਲ ਹੋ ਜਾਂਦਾ, ਜ਼ਰੂਰ ਕਰਾਂਗੇ
ਜੀ। ਤੇ ਬਰਾੜ ਸਾਹਿਬ ਨਾਲ ਹੀ ਨਾਲ ਸਾਨੂੰ ਨਾ ਧਨੀ ਹੋਰਾਂ ਦਾ ਵੀ ਇੱਕ ਮੈਸੇਜ ਆਇਆ, ਕਹਿੰਦੇ ਲੇਖ ਬਹੁਤ ਵਧੀਆ ਤੇ ਸੱਚੀ ਸਾਰਾ ਕੁਝ, ਕਹਿੰਦੇ 10 ਮਿੰਟ ਦੇ ਵਿੱਚ ਇਕੱਠਾ ਕਰ ਦਿੱਤਾ, ਹਾਲਾਤ ਸਾਰੇ ਇਕੱਠੇ ਕਰਤੇ, ਤੇ ਗੁੱਡ ਮਾਰਨਿੰਗ ਹਰਮਨ ਰੇਡੀਓ ਟੀਮ, ਉਹਨਾਂ ਨੂੰ ਤੁਹਾਡਾ ਜਿਹੜਾ ਲੇਖ ਕੱਲ ਪੜਿਆ ਗਿਆ ਅਮਨਦੀਪ ਹਾਂਸ ਦੁਆਰਾ ਬਹੁਤ ਪਸੰਦ ਆਇਆ ਜੀ।
ਬਹੁਤ ਮਿਹਰਬਾਨੀ ਜੀ, ਤੇ ਕੋਸ਼ਿਸ਼ ਆ ਜਾਰੀ ਰੱਖਾਂਗੇ ਇਹੋ ਜਿਹੇ ਕੋਈ ਹੋਰ ਵੀ ਵਧੀਆ ਲੇਖ ਕਿਸੇ ਵੀ ਲੇਖਕ ਦੇ ਲਿਖੇ ਹੋਇਆ ਕਰਨ, ਤਾਂ ਇਸ ਤਰੀਕੇ ਨਾਲ ਵੀ ਬਹੁਤ ਲੋਕਾਂ ਤੱਕ ਪਹੁੰਚਦੇ ਆ, ਕਿਉਂਕਿ ਮੈਂ ਦੇਖ ਰਿਹਾ ਸੀ ਜਿੰਨੇ ਵੀ ਉਹਦੇ ਆਡੀਓ ਵਰਜਨ ਬਣਾਏ ਆ, ਚਾਹੇ ਉਹ ਕੱਲ ਮੈਂ ਫੇਸਬੁੱਕ ਵਰਜਨ ਬਣਾਇਆ, ਤੇ ਉਹ ਲੋਕਾਂ ਤੱਕ ਬੜੀ ਤੇਜ਼ੀ ਨਾਲ ਪਹੁੰਚਦਾ ਤੇ ਲੋਕਾਂ ਦੀ ਸੋਹਣੀ ਰਿਸਪੌਂਸ ਆ ਰਹੀ ਆ
ਜੀ। ਤੇ ਬਰਾੜ ਸਾਹਿਬ ਕੁਝ ਕਾਲ ਜਿਹੜੀਆਂ ਮੈਨੂੰ ਲੱਗਦਾ ਮੇਰੇ ਪਰਸਨਲ ਨੰਬਰ ਤੇ ਵੀ ਆ ਰਹੀਆਂ ਆ, ਪਰ ਅਸੀਂ ਇਸ ਵੇਲੇ ਕਾਲ ਲੈ ਨਹੀਂ ਸਕਾਂਗੇ। ਤੇ ਇਸ ਵੇਲੇ ਮੈਨੂੰ ਲੱਗਦਾ ਖਬਰਾਂ ਦਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਇੱਥੇ ਹੀ ਖਤਮ ਕਰਦੇ ਹਾਂ, ਸਾਡੇ ਕੁਝ ਹੋਰ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਆਪਾਂ ਜ਼ਰੂਰ ਲਵਾਂਗੇ, ਪਰ ਇੱਕ ਖਾਸ ਅਪਡੇਟ ਜਿਹੜੀ ਆ ਜੀ ਉਹ ਸਿੱਖ ਗੇਮਸ ਦੇ ਬਾਰੇ ਆਪਾਂ ਜ਼ਰੂਰ ਦੇਣੀ ਆ ਅੱਜ। ਸੋ ਸਿੱਖ ਗੇਮਸ ਜਿਹੜੀਆਂ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੋਣ ਜਾ ਰਹੀਆਂ ਨੇ, 14 ਅਪ੍ਰੈਲ ਤੋਂ 16 ਅਪ੍ਰੈਲ ਦੇ ਦੌਰਾਨ, ਤੇ ਉਹ ਉਹਨਾਂ ਗੇਮਸ ਦੇ ਵਿੱਚ ਮੈਲਬਰਨ ਤੋਂ ਜਿਹੜਾ ਕਾਫਲਾ ਜਾਣਾ ਖਿਡਾਰੀਆਂ ਦਾ ਜਾਂ ਫਿਰ ਦਰਸ਼ਕਾਂ ਦਾ, ਉਸ ਕਾਫਲੇ ਨੂੰ ਉੱਥੇ ਪਹੁੰਚਾਉਣ ਦੇ ਵਿੱਚ ਮਦਦ ਕਰਨ ਦੇ ਲਈ ਸੰਧੂ ਬੱਸ ਲਾਈਨਸ ਜਿਹੜੇ ਆ ਜੀ ਉਹਨਾਂ ਨੇ ਜਿਹੜਾ ਜ਼ਿੰਮਾ ਆ ਉਹ ਲਿਆ ਆ, ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਜ਼ਰੂਰ ਕਰਨੀ ਚਾਹਾਂਗੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਆਪਾਂ ਬ੍ਰੇਕ ਲਵਾਂਗੇ, ਤੇ ਬਰਾੜ ਸਾਹਿਬ ਤੁਸੀਂ ਇੱਕ ਲੰਮਾ ਸਮਾਂ ਸਾਡੇ ਨਾਲ ਇਸ ਸਿਲਸਿਲੇ ਚ ਸਾਂਝ ਪਾਈ ਹੈ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
ਬਹੁਤ ਮਿਹਰਬਾਨੀ ਜੀ, ਕੁਝ ਇੱਕ ਪਰਸਨਲ ਮੈਸੇਜ ਮੇਰੇ ਕੋਲੇ ਵੀ ਆ ਰਹੇ ਸਨ। ਇੱਧਰ ਰਵਿੰਦਰ ਸਿੰਘ ਜੌਲ ਹੋਰਾਂ ਨੇ ਮੈਨੂੰ ਮੈਸੇਜ ਕੀਤਾ ਸੀ ਸਿਡਨੀ ਤੋਂ, ਤੇ ਉਹਨਾਂ ਨੇ ਕਿਸੇ ਚੀਜ਼ ਉਹਨਾਂ ਨੇ ਕੂਬਰ ਪੈਟੀ ਦਾ ਮੈਨੂੰ ਲੱਗਦਾ ਦਿਖਾ ਰਹੇ ਆ, ਉਹਨਾਂ ਨੇ ਮੈਨੂੰ ਵੀਡੀਓ ਸ਼ੇਅਰ ਕੀਤੀ ਆ ਵੀ ਇਹਦੇ ਬਾਰੇ ਵੀ ਜ਼ਿਕਰ ਕਰੋ। ਬਿਲਕੁਲ ਜੀ, ਸਾਡਾ ਅਗਲਾ ਨੈਕਸਟ ਪਲਾਨ ਆ ਜੀ ਕੂਬਰ ਪੈਟੀ ਜਾਣਾ, ਅਸੀਂ ਜਾ ਕੇ ਉਹਨੂੰ ਸ਼ੂਟ ਕਰਕੇ ਤੁਹਾਡੇ ਤੱਕ ਪੇਂਡੂ ਆਸਟ੍ਰੇਲੀਆ ਦੇ ਜ਼ਰੀਏ ਦਿਖਾਉਣਾ। ਪਰ ਮੈਂ ਬਰੀਫ ਚ ਦੱਸ ਦਿਆਂ ਜੀ, ਇੱਕ ਜਿਹੜੀਆਂ ਇੱਥੇ ਇੱਕ ਬਹੁਤ ਮਹਿੰਗੇ ਪੱਥਰ ਦੀਆਂ ਖਾਨਾਂ ਸਨ ਸਾਊਥ ਆਸਟ੍ਰੇਲੀਆ ਦੇ ਵਿੱਚ, ਤੇ ਉਹ ਖਾਨਾਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਸਨ, ਪਰ ਜੇ ਇੱਕ ਟਾਈਮ ਆਇਆ ਜਦੋਂ ਖਤਮ ਹੋ ਗਿਆ ਉੱਥੇ ਕੰਮ, ਤਾਂ ਉਹ ਮਜ਼ਦੂਰਾਂ ਨੇ ਉਸ ਖਾਨਾਂ ਦੇ ਵਿੱਚ ਹੀ ਪਿੰਡ ਵਸਾ ਲਿਆ, ਤੇ ਅੱਜ ਉਹ ਪਿੰਡ ਦੁਨੀਆ ਦਾ ਇੱਕ ਅਜੀਬ ਪਿੰਡ ਆ ਵੀ ਉੱਤੋਂ ਰੇਗਿਸਤਾਨ ਦਿਖਾਈ ਦਿੰਦਾ, ਪਰ ਜੋ ਤੁਸੀਂ ਇਹਦੇ ਅੰਦਰ ਗੁਫਾਵਾਂ ਦੇ ਵਿੱਚ ਚਲੇ ਜਾਂਦੇ ਹੋ, ਧਰਤੀ ਦੇ ਥੱਲੇ ਉਹ ਸਾਰਾ ਪਿੰਡ ਵਸਿਆ ਹੋਇਆ, ਤੇ ਉਹਦੀਆਂ ਤੁਹਾਨੂੰ ਛੋਟੀਆਂ ਮੋਟੀਆਂ ਵੀਡੀਓਜ਼ ਕਈ ਮਿਲ ਜਾਣੀਆਂ ਯੂਟਿਊਬ ਦੇ ਉੱਤੇ ਵੀ। ਪਰ ਜਿਹੜਾ ਸਾਡਾ ਤਰੀਕਾ ਦੇਸੀ ਢੰਗ ਨਾਲ ਜਿਹੜੀ ਅਸੀਂ ਪੇਂਡੂ ਆਸਟ੍ਰੇਲੀਆ ਦਿਖਾਉਣੇ ਆ, ਉਸ ਦੇ ਤਹਿਤ ਸਾਡੀ ਅਗਲੀ ਜਿਹੜੀ ਪਲਾਨਿੰਗ ਆ ਵੀ ਕਿਸੇ ਨਾ ਕਿਸੇ ਟਾਈਮ ਜ਼ਰੂਰ ਕੂਬਰ ਪੈਡੀ ਜਾ ਕੇ ਤੇ ਤੁਹਾਨੂੰ ਇਹ ਜ਼ਰੂਰ ਬਣਾ ਕੇ ਦਿਖਾਵਾਂਗੇ
ਜੀ। ਸਤਵਿੰਦਰ ਸਿੰਘ ਸੀਡੀ ਬੈਟਰੀਜ਼ ਵਾਲਿਆਂ ਨੇ ਕਿਹਾ ਜੀ ਕਿ ਸ਼ਾਮ ਦਾ ਸ਼ੋਅ ਜਿਹੜਾ ਜੀ ਉਹ ਸਪਾਂਸਰ ਕਰਨਗੇ, ਸੋ ਇਹ ਵੀ ਬੜੀ ਖੁਸ਼ੀ ਵਾਲੀ ਗੱਲ ਹੈ, ਸਾਡੇ ਸਹਿਯੋਗੀ ਨੇ ਔਰ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਸੇਵਾਵਾਂ ਦੇ ਰਹੇ ਨੇ ਜੀ।
ਜੀ ਜੀ ਬਿਲਕੁਲ ਜੀ, ਅਸੀਂ ਕੋਸ਼ਿਸ਼ ਆ ਅਮਨਦੀਪ ਹੋਰਾਂ ਨਾਲ ਕੱਲ ਸ਼ਾਇਦ ਮੀਟਿੰਗ ਹੋਈ ਹੋਵੇ ਜਾਂ ਅੱਜ ਮੀਟਿੰਗ ਹੋਈ ਹੋਵੇ ਤੇ ਸਾਡੀ ਗੱਲਬਾਤ ਚੱਲ ਰਹੀ ਹੈ, ਦੋ ਚਾਰ ਜਿਹੜੇ ਪ੍ਰੈਜ਼ੈਂਟਰਸ ਆਏ ਕਿ ਇੰਡੀਆ ਦੇ ਉੱਤੋਂ ਜੁੜ ਸਕਣ ਤੇ ਜਿਹੜੇ ਕਿ ਟਾਈਮ ਕੱਢ ਸਕਣ, ਤੇ ਉਹਨਾਂ ਨਾਲ ਫਿਰ ਜੇ ਸਾਡੀ ਗੱਲਬਾਤ ਸਿਰੇ ਚੜ੍ਹਦੀ ਆ ਤਾਂ ਅਸੀਂ ਜ਼ਰੂਰ ਕੋਸ਼ਿਸ਼ ਦੇ ਵਿੱਚ ਆ ਵੀ ਆਉਣ ਵਾਲਾ ਜਿਹੜਾ ਇੱਕ ਸ਼ੋਅ ਸ਼ਾਮ ਨੂੰ ਚਲਾਇਆ ਜਾਵੇ
ਜੀ। ਸੋ ਦੋਸਤ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਸਾਂਝ ਪਾਉਣ ਦੇ ਲਈ ਅੱਜ ਦੇ ਲਈ, ਤੇ
ਬਹੁਤ ਚੰਗਾ ਰਹੇ।
जी
बहुत मेहरबानी।
तुसी सुन रहे हो हरमन रेडियो आस्ट्रेलिया। तुसी हरमन रेडियो नू फोन करके भी सुन सकते हो। नाउ कॉल टू लिसन डायरेक्ट डायल नंबर फोन ऑस्ट्रेलिया कॉल +61 280 805 606 पे। फॉर USA कॉल +1 2139 924 242 और +1 1712 432 5857। फॉर UK कॉल +44 3300 102 455। फॉर Canada कॉल +1 867 675 0264। इस प्रोग्राम नु स्पॉन्सर करने लिए संपर्क करो accounts@harmanradio.com या विजिट करो साडी वेबसाइट harmanradio.com।
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दी जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट पता नोट कर लो। 3/61 रॉबिनसन स्ट्रीट डैंडीनोंग मेलबोर्न। फोन नंबर 0387590629।
लड्डू जलेबियां जा होर इंडियन मिठाइयां खान दा करदा होवे चित ता ज्यादा ना सोचो जनाब गड्डी चक्को ते पहुंचो जलेबी जंक्शन 4/20 कॉर्नर ब्रेक्स एंड रेडफोर्ड रोड रेजरवॉयर 3073। इथे मिलदे ने स्पेशल मोतीचूर लड्डू हर प्रकार दियां घट फैट वालियां मिठाइयां छोले भटूरे छोले समोसे। शाम 5 बजे तो शाम 7 बजे तक मिलदियां ने देसी घ्यो च तैयार कीतियां जलेबियां। कॉल कर सकदे हो रवि नू 0403135852। हर खुशी दे मौके अते त्योहार ते याद रखो जलेबी जंक्शन। मोरिंडा मोटर पालपंचर ट्रकां कारां ते ट्रेलरां दी संपूर्ण तसल्लीबख्श मुरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस ट्रांसमिशन बैटरियां सस्पेंशन हर किस्म दे मैकेनिकल ते इलेक्ट्रिकल रिपेयर डेंटिंग पेंटिंग ते रोडवेयर दी सर्टिफिकेट दा भी पूरा इंतजाम है। समा सवेरे 8 बजे तो शाम 6 बजे तक सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। तो सर्विस का भी प्रबंध है। फोन करो साबी नो मोबाइल नंबर 0430179890। पता नोट करो 15 ब्रुकलेन एवेन्यू डैंडीनोंग मेलबर्न। सानू कोटेशन भेजो असि उस नु भेंट करांगे।
0433-552-127 ए है जी ओ नंबर जिथे तुहाडियां आर्थिक मुश्किलां दा मिलेगा हल।
तां फिर करो फोन 0433-552-127 ते मिलो प्योर लोन्स एंड फाइनेंशियल सर्विसेज वाले राजविंदर खख नूं।
होम लोन्स ट्रक एंड कार लोन्स पर्सनल लोन्स बिजनेस लोन्स क्रेडिट रिप्रेजेंटेटिव नंबर 490703 ऑफ ऑस्ट्रेलियन क्रेडिट लाइसेंस 389328।
प्योर लॉन्स एंड फाइनेंशियल सर्विसेज 9 सेंट्रल एवेन्यू मोराबिन विक्टोरिया।
वधेरे जानकारी लिए विजिट करो www.plfs.com.au।
याद रखियो नंबर
गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतों चो मिल च लाई जाती आस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बदाम भी साडे अपने प्रोडक्ट हन। वधेरे जानकारी लई विजिट करो garewalgoldengrain.com.au या फोन करो 0428-895-564।
सफर अपने नाल करन दा ही मजा है। सफर अपने पन च होन दा ही स्वाद है।
Safe and customer focused bus company, superior service and good value of money in every market segment, excel in anticipating, quick responding to customer needs.
एहसास है संधु बस लाइन का, चाहे होवे बिजनेस टूर अकेडमिक जा होवे स्पोर्ट्स टूर, होवे ब्याह जा होवे जन्मदिन, खास पार्टी का सबब बने कंट्री साइड जा ले जानी होवे धार्मिक यात्रा, अपने नाल सफर अपने दे एहसास संधु बस लाइन।
वधेरे जानकारी अते टिकटां बुक करन लई पहुंचो साडी वैबसाइट ते sandhubuslines.com.au।
For more info, 0424-115-551. You can email us.
info@sandhubuslines.com.au।
प्रोसेदा नाम संधु बस लाइन।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे 7 दिन।
जी दोस्तो, तुसी ब्रेक दौरान इश्तिहार सुन रहे सी। इश्तिहार साडे सहयोगियां दे, जेडे सहयोगी साडे सारे प्रोग्राम तुहाडे तक पहुंचाउण च साडी मदद करदे ने, ते हरमन रेडियो दे सारे प्रोग्राम जेडे ओ तुहाडे तक पहुंचदे करदे ने। एक बार फिर असीं धन्नवाद करदे आं अपने सारे सहयोगियां दा। ते हुण प्रोग्राम दे विच अगला सिलसिला, ते अगले सिलसिले च असीं गल्लबात करन जा रहे हां जी संधु बस लाइन तो करण संधु हुरां दे नाल। ते करण संधु भी जड़े आ जी ओह हरमन रेडियो दे सहयोगी भी ने, ते नाल ही नाल साडे बहुत ही चंगे स्रोते ने। ते संधु बस लाइन तो करण संधु इस वेले साडे नाल ऑन एयर हो चुके ने, ते असीं शामिल करदे उहनां नूं गल्लबात दे विच। बहुत बहुत स्वागत करण जी तुहाडा, ते सति श्री अकाल।
सति श्री अकाल हरमन रेडियो सुनण वाले सारे स्रोतियां नूं प्यार भरी सति श्री अकाल
जी। श्रोतिया तक सति श्री अकाल थी पहुंच गई है जी। ते हुण आपां गलबात करदे आं जिहड़ियां सिख गेम्स अप्रैल महीने होण जा रही, 14 तरीक तो लैके 16 तरीक तक। सो सिख गेम्स नूं लैके असल दे विच सब तो वड्डी जिहड़ी समस्या ओह हुंदी आ कि किसे भी जदों सिटी दे विच हुंदियां ते उत्थे पहुंचण दा ते ओह प्लान करन दा जिहड़ा की तरीका होवे। सो मैनूं लगदा कि संधु बस लाइन जिहड़ा ओह इस वार काफी वधिया मददगार साबित हो रहा। सो करण जी प्लीज साडे नाल अपडेट हो के तुसी इना खेडां दे दौरान मेलबर्न तो जड़े साडे लोग उत्थे पहुंचणगे उहनां दे लई किस तरह दी जड़ी व्यवस्था आ ओह कीती आ।
पंजी स्पेशली इना खेडां वास्ते ओपनिंग सेरेमनी तो लैके जिहड़ा के क्लोजिंग सेरेमनी होएगी उहदे तक असी पूरी सर्विस देवांगे। ਇਸੇ ਲਈ ਸਾਨੂੰ 14 ਤਰੀਕ ਦੇ ਦੋ ਕਿ 11 ਵਜੇ ਓਪਨਿੰਗ ਸੈਰਾਮਨੀ ਐਡੀਲੇਡ ਦੇ ਵਿੱਚ ਹੋਣੀ ਹੈ, ਤੇ ਅਸੀਂ 12:15 AM ਮਤਲਬ 14 ਤਰੀਕ ਨੂੰ ਸੋਰੀ ਅਰਲੀ ਮਾਰਨਿੰਗ ਇੱਥੋਂ ਨਿਕਲਾਂਗੇ ਤਾਂ ਕਿ ਅਸੀਂ ਉੱਥੇ ਓਪਨਿੰਗ ਸੈਰਾਮਨੀ ਦੇ ਟਾਈਮ ਨਾਲ ਪਹੁੰਚ ਸਕੀਏ। ਤੇ ਅਸੀਂ 16 ਤਰੀਕ ਨੂੰ ਖੇਡਾਂ ਸ਼ਾਮ ਨੂੰ ਖਤਮ ਹੋਣੀਆਂ ਨੇ, ਜਿਹੜੇ ਕਿ ਕਲੋਜਿੰਗ ਸੈਰਾਮਨੀ ਵੀ ਨੋਟ ਸ਼ੋਰ ਕਿ 6 ਵਜੇ ਹੋਏਗੀ 7 ਵਜੇ ਹੋਏਗੀ, ਕਿਉਂਕਿ ਨੋਰਮਲੀ ਦੇਖਿਆ ਗਿਆ ਕਿ ਜਿਹੜੇ ਫਾਈਨਲ ਮੈਚ ਨੇ ਉਹ ਲੇਟ ਹੋ ਜਾਂਦੇ ਨੇ। ਇਸ ਕਰਕੇ ਅਸੀਂ ਆਪਣੀ ਜਿਹੜੀ ਵਾਪਸੀ ਹੈ ਉਹ 17 ਤਰੀਕ ਦੀ ਰੱਖੀ ਹੈ, ਵਿਚ ਇਜ਼ ਮੰਡੇ। ਤੇ ਅਸੀਂ ਪੂਰੀਆਂ ਖੇਡਾਂ ਨੂੰ ਕਵਰ ਕਰਕੇ ਸਾਰੀ ਕੱਲੀ ਕੱਲੀ ਜਿਹੜੀ ਉੱਥੇ ਇਵੈਂਟਸ ਹੋਣੇ ਨੇ ਉਹਨਾਂ ਨੂੰ ਨਿਬੇੜ ਕੇ ਫਿਰ ਅਸੀਂ ਵਾਪਸ ਆਉਣ ਦੀ ਜਿਹੜੀ ਹੈ ਆਪਣਾ ਪਲਾਨ ਰੱਖਿਆ। ਤੇ ਇਹਦੇ ਚ ਅਸੀਂ 14 ਤਰੀਕ ਨੂੰ ਇੱਥੋਂ ਸਵੇਰੇ ਤੁਰਾਂਗੇ। ਪਹਿਲਾ ਜਿਹੜਾ ਪਿਕਅਪ ਉਹ ਕ੍ਰੇਗੀਵਨ ਗੁਰਦੁਆਰਾ ਸਾਹਿਬ ਤੋਂ ਆ, ਦੂਸਰਾ ਟੇਲਜ਼ ਆਫ ਇੰਡੀਆ ਇੰਡੀਅਨ ਗ੍ਰੋਸਰੀ ਸਟੋਰ ਹੈ ਜਿਹੜਾ ਕਿ ਵੈਸਟਵੁੱਡ ਡਰਾਈਵ ਤੇ ਹੈ ਬਰਨ ਸਾਈਡ, ਕਿਉਂਕਿ ਆਪਾਂ ਐਡੀਲੇਡ ਨੂੰ ਉਧਰ ਦੀ ਉਸ ਏਰੀਏ ਵਿਚ ਵੀ ਨਿਕਲਣਾ ਤਾਂ ਉਹ ਦੈਟ ਵਿਲ ਬੀ ਅ ਗੁੱਡ ਆਈਡੀਆ ਫਾਰ ਦਾ ਪੀਪਲ ਜਿਹੜੇ ਵੈਸਟ ਏਰੀਆ ਦੇ ਵਿਚ ਰਹਿੰਦੇ ਨੇ ਵੈਸਟਰਨ ਸਬਰਬ ਚ। ਤੇ ਉਸ ਤੋਂ ਬਿਨਾਂ ਵੀ ਅਸੀਂ ਡੇਲੀ ਰਿਜਸ ਹੋਟਲ ਜਿਹੜਾ ਕਿ 4 ਸਟਾਰ ਹੋਟਲ ਹੈ ਉੱਥੇ ਅਕੋਮੋਡੇਸ਼ਨ ਦਾ ਪ੍ਰਬੰਧ ਕੀਤਾ। ਤੇ ਹੋਟਲ ਤੋਂ ਵੀ ਲੈ ਕੇ ਜਿੰਨੇ ਵੀ ਗਰਾਊਂਡ ਨੇ ਜਿਹੜੇ ਕਿ ਹਲੇ ਕੁਛ ਗਰਾਊਂਡ ਜਿਹੜੇ ਨੇ ਉਹ ਕਨਫਰਮ ਨਹੀਂ ਹੋਏ ਸੀ ਜਦੋਂ ਤੱਕ ਇਹ ਬ੍ਰੋਸ਼ਰ ਅਸੀਂ ਤਿਆਰ ਕੀਤਾ। ਤੇ ਹਾਕੀ ਦੇ ਅੰਡਰਗਰਾਊਂਡ ਹੋਣਗੇ, ਜੋ ਜਿੱਥੇ ਵੀ ਕੋਈ ਵੀ ਗੇਮ ਹੋ ਰਹੀ ਹੋਏਗੀ ਉੱਥੇ ਬੱਸ ਤੁਹਾਨੂੰ ਸਵੇਰੇ ਡਰੋਪ ਕਰੇਗੀ, ਤੇ ਇੱਕ ਸ਼ਡਿਊਲ ਟਾਈਮ ਦੇ ਉੱਤੇ ਈਵਨਿੰਗ ਦੇ ਵਿੱਚ ਉਹੀ ਬੱਸ ਤੁਹਾਨੂੰ ਪਿਕਅਪ ਕਰੇਗੀ ਬੈਕ ਟੂ ਹੋਟਲ। ਤੇ ਇਸ ਤੋਂ ਬਿਨਾਂ ਸਿੱਕਮ ਜਿਹੜੀ ਕਲਚਰਲ ਨਾਈਟ ਵੀ ਹੁੰਦੀ ਹੈ ਵਿਚ ਇਜ ਆਈ ਥਿੰਕ ਸੈਟਰਡੇ ਨੂੰ ਹੋਏਗੀ ਇਸ ਵਾਰ 15 April ਨੂੰ, ਉਹਦੇ ਤੇ ਵੀ ਤੁਹਾਨੂੰ ਬੱਸ ਡਰੋਪ ਕਰੇਗੀ ਉੱਥੇ। ਤੇ ਉਸ ਤੋਂ ਬਾਅਦ ਜਦੋਂ ਵੀ ਉਹ ਕਲਚਰਲ ਨਾਈਟ ਫਿਨਿਸ਼ ਹੁੰਦੀ ਹੈ ਸਿੱਕਮ ਕਲਚਰਲ ਨਾਈਟ, ਉਸ ਤੋਂ ਬਾਅਦ ਤੁਹਾਨੂੰ ਅਸੀਂ ਵਾਪਸ ਹੋਟਲ ਵੀ ਲੈ ਕੇ ਆਵਾਂਗੇ। ਤੇ ਅਸੀਂ ਸਾਡੇ ਵੱਲੋਂ ਵੀ ਕੱਲਾ ਇਵੈਂਟ ਅਸੀਂ ਤੁਹਾਨੂੰ ਦਿਖਾ ਕੇ ਫਿਰ ਅਸੀਂ ਵਾਪਸ ਲੈ ਕੇ ਆਉਣਾ। ਤੇ ਇਹਦੇ ਚ ਮੇਰੇ ਕੋਲ ਥੋੜੀ ਜਿਹੀ ਇੱਕ ਮੈਂ ਸਪੇਸ ਰੱਖੀ ਹੋਈ ਹੈ ਵਿਚ ਇਜ 14th April ਜਿਹੜਾ ਕਿ ਪਹਿਲਾ ਦਿਨ ਜਦੋਂ ਆਪਾਂ ਉੱਥੇ ਪਹੁੰਚਾਂਗੇ ਫਰਾਈਡੇ ਨੂੰ ਓਪਨਿੰਗ ਸੈਰੇਮਨੀ ਤੋਂ ਬਾਅਦ ਉਦੋਂ ਬਾਅਦ ਮੈਂ ਪਲਾਨ ਕਰ ਰਿਹਾ ਕਿ ਇੱਕ 3 ਘੰਟੇ ਦਾ ਸਿਟੀ ਐਡੀਲੇਡ ਸਿਟੀ ਟੂਰ ਵੀ ਕੀਤਾ ਜਾਵੇ ਜਿਹਦੇ ਨਾਲ ਸਾਨੂੰ ਥੋੜਾ ਜਿਹਾ ਸ਼ਹਿਰ ਘੁੰਮਣ ਦੀ ਵੀ ਮੌਕਾ ਮਿਲੇਗਾ ਸੋ ਇਟਸ ਬਿਟ ਆਫ ਐਵਰੀਥਿੰਗ ਇੱਕ ਬੜੇ ਅਸੀਂ ਕੰਟਰੀ ਵਿਕਟੋਰੀਆ ਵੀ ਦੇਖਾਂਗੇ ਤੇ ਕੰਟਰੀ ਸਾਊਥ ਆਸਟ੍ਰੇਲੀਆ ਵੀ ਦੇਖਾਂਗੇ ਤੇ ਐਡੀਲੇਡ ਸ਼ਹਿਰ ਵੀ ਦੇਖਾਂਗੇ ਤੇ ਨਾਲ ਦੀ ਨਾਲ ਸਿੱਖ ਗੇਮਸ ਦਾ ਵੀ ਇੰਜੋਏ ਕਰਾਂਗੇ
ਸੋ ਕਾਫੀ ਵਧੀਆ ਪੈਕੇਜ ਮੈਨੂੰ ਲੱਗਦਾ ਕਿ ਇਹ ਹੋ ਸਕਦਾ ਜੀ
ਬਿਲਕੁਲ ਜੀ ਬਹੁਤ ਵਧੀਆ ਪੈਕੇਜ ਹੈ ਪਰ ਮੈਂ ਹੱਥ ਜੋੜ ਕੇ ਸਰੋਤਿਆਂ ਨੂੰ ਇੱਕ ਹੀ ਬੇਨਤੀ ਕਰਾਂਗਾ ਜਿਹੜਾ ਕਿ ਮੇਰੇ ਪਿਛਲੀ ਵਾਰੀ ਬ੍ਰਿਸਬੇਨ ਦੀਆਂ ਸੀ ਗੇਮ ਵਾਸਤੇ ਵੀ ਮੈਂ ਕੋਸ਼ਿਸ਼ ਕੀਤੀ ਸੀਗੀ ਪਰ ਉਦੋਂ ਅਸੀਂ ਸਕਸੈਸਫੁਲ ਨਹੀਂ ਹੋ ਸਕੇ ਉਹਦਾ ਰੀਜ਼ਨ ਇਹ ਸੀਗਾ ਕਿ ਸਾਡੇ ਕੋਲ ਜਿਹੜੀਆਂ ਕਾਲਸ ਸੀਗੀਆਂ ਜਾਂ ਸਾਡੇ ਕੋਲ ਬੁਕਿੰਗ ਦੀ ਜਿਹੜੀ ਅਪਰੋਚ ਸੀਗੀ ਉਹ ਬਹੁਤ ਲੇਟ ਆਈ ਤੇ ਇਹਦੇ ਲਈ ਅਸੀਂ ਬ੍ਰੋਸ਼ਰ ਤੇ ਵੀ ਸਪੈਸ਼ਲ ਲਿਖਿਆ ਹੋਇਆ ਕਿ 1 ਮਾਰਚ ਤੱਕ ਸਾਨੂੰ ਤੁਸੀਂ ਆਪਣਾ ਜੋ ਵਿਊਜ ਨੇ ਜਾਂ ਤੁਸੀਂ ਜੇ ਇੰਟਰਸਟਡ ਹੋ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਸਾਨੂੰ 1 ਮਾਰਚ ਤੱਕ ਦੱਸੋ ਉਹਦਾ ਇੱਕ ਰੀਜ਼ਨ ਹੈ ਉਹਦਾ ਰੀਜ਼ਨ ਬਿਹਾਇੰਡ ਕਿ ਅਸੀਂ ਹੋਟਲ ਜਿਹੜੇ ਅਰੇਂਜ ਕਰਨੇ ਹੁੰਦੇ ਨੇ ਉਹੀ ਜਿੰਨੇ ਸਾਡੇ ਕੋਲ ਨੰਬਰ ਆਉਣਗੇ ਅਸੀਂ ਉਸ ਹਿਸਾਬ ਨਾਲ ਹੀ ਰੂਮਸ ਵਗੈਰਾ ਅਰੇਂਜ ਕਰਨੇ ਹੁੰਦੇ ਨੇ ਤੇ ਮੈਂ ਫਿਰ ਆਪ ਜੋੜ ਕੇ ਬੇਨਤੀ ਕਰਦਾ ਵੀ 1 ਮਾਰਚ ਤੱਕ ਆਪਣੇ ਕੋਲ ਬਹੁਤ ਟਾਈਮ ਹੈ ਡਿਸਾਈਡ ਪਹਿਲਾਂ ਹੀ ਕਰ ਲਓ ਕਿ ਲਾਸਟ ਮਿੰਟ ਡਿਸਾਈਡ ਕਰਨਾ ਹੋ ਤਾਂ ਕਿ ਅਸੀਂ ਪ੍ਰੋਪਰ ਅਰੇਂਜ ਕਰ ਸਕੀਏ ਕਿਉਂਕਿ ਇਹੋ ਜਿਹੇ ਪ੍ਰੋਗਰਾਮ ਨੂੰ ਸਿਰੇ ਚਾੜਨ ਵਾਸਤੇ ਉਹਨੂੰ ਪਲਾਨ ਕਰਨਾ ਤੇ ਉਹਨੂੰ ਅਰੇਂਜ ਕਰਨਾ ਆਰਗੇਨਾਈਜ਼ ਕਰਨਾ ਪ੍ਰੋਪਰਲੀ ਬਹੁਤ ਜ਼ਰੂਰੀ ਹੁੰਦਾ
ਬਿਲਕੁਲ ਸੋ ਤੁਸੀਂ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਕਿ ਸਾਰੇ ਪੈਕੇਜ ਦੇ ਲਈ ਤੁਸੀਂ ਕਿੰਨਾ ਕੁ ਜਿਹੜਾ ਚਾਰਜ ਮਨੀ ਰੱਖਿਆ ਆ ਤੇ 1 ਮਾਰਚ ਤੋਂ ਪਹਿਲਾਂ ਤੱਕ ਜਿਹੜੀ ਬੁਕਿੰਗ ਆ ਉਹ ਜੇ ਰੱਖੀ ਗਈ ਆ ਤੇ ਉਹਦੇ ਵਿੱਚ ਫੈਮਿਲੀ ਪੈਕੇਜਿਸ ਜਾਂ ਕੋਈ ਇਹੋ ਜਿਹੜੇ ਪੈਕੇਜਿਸ ਗਰੁੱਪ ਪੈਕੇਜਿਸ ਵੀ ਸ਼ਾਮਿਲ ਕੀਤੇ ਗਏ ਆ
ਜਿਹੜੇ ਅਸੀਂ ਰੂਮਸ ਉੱਥੇ ਬੁੱਕ ਕੀਤੇ ਆ ਵੈਸੇ ਉਹ ਡਬਲ ਰੂਮ ਨੇ ਬਟ ਉਹਦੇ ਵਿੱਚ ਇੱਕ ਐਕਸਟਰਾ ਬੈਡ ਲੱਗਿਆ ਹੋਇਆ ਤੇ ਮੋਸਟਲੀ ਜਿਹੜਾ ਐਕਸਪੈਂਸਿਵ ਜਿਹੜਾ ਪੈਕੇਜ ਜਿਹੜਾ ਹੈਗਾ $350 ਪਰ ਪਰਸਨ ਹੈ ਜਿਹਦੇ ਚ ਆਪਾਂ ਨੂੰ 3 ਨਾਈਟਸ ਦੀ ਅਕੋਮੋਡੇਸ਼ਨ ਮਿਲੇਗੀ 4-star ਹੋਟਲ ਦੇ ਵਿੱਚ ਐਜ਼ ਆ ਟੋਲਡ ਯੂ ਬਿਫੋਰ ਰਿਜਸ ਹੋਟਲ ਹੈ ਡੇਟ ਦੇ ਵਿੱਚ ਤੇ ਬਾਕੀ ਪਲੱਸ ਆਉਣ ਜਾਣ ਦਾ ਕਿਰਾਇਆ ਬੱਸ ਦਾ ਕਿਰਾਇਆ ਹੋ ਗਿਆ ਤੇ ਆਪਾਂ ਨੂੰ ਜਿਹੜਾ ਉੱਥੇ 3 ਦਿਨ ਆਪਾਂ ਖੇਡਾਂ ਦੇ ਛੱਡਣ ਦੇ ਵਾਪਸ ਦਾ ਵਿੱਚ ਇਨਕਲੂਡਡ ਹੈ ਤੇ ਇੱਕ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਇੱਕ ਸਿਟੀ ਟੂਰ ਆਪਾਂ ਉੱਥੋਂ ਦਾ ਲੋਕਲ ਕਰਾਂਗੇ ਇਹ ਚੀਜ਼ ਇਨਕਲੂਡਡ ਹੈ ਇਹਦੇ ਚ ਫੈਮਿਲੀ ਪੈਕੇਜ ਫਿਲਹਾਲ ਆਪਾਂ ਨੇ ਕੋਈ ਨੀ ਰੱਖਿਆ ਪਰ ਜੇ ਆਪਾਂ ਨੂੰ ਫੈਮਿਲੀ ਉਸ ਤਰੀਕੇ ਨਾਲ ਆ ਕੇ ਅਪਰੋਚ ਕਰਨੀ ਆਪਾਂ ਡੈਫੀਨੇਟਲੀ ਸੋਚਾਂਗੇ ਉਹਦੇ ਬਾਰੇ ਪਰ ਇੱਕ ਬੜਾ ਰੀਜਨੇਬਲ ਜਿਹਾ ਅਸੀਂ ਪ੍ਰਾਈਜ਼ ਫਿਲਹਾਲ ਰੱਖਿਆ ਕਿਉਂਕਿ ਜੇ ਦੇਖਿਆ ਜਾਵੇ ਤਾਂ ਹੋਟਲ ਦੀ ਕੋਸਟਿੰਗ ਕਾਫੀ ਉੱਥੇ ਸਾਨੂੰ ਪੈ ਰਹੀ ਹੈ ਤੇ ਪਰ ਉੱਥੇ ਸੀਗਾ ਵੀ ਥੋੜਾ ਜਿਹਾ ਲਗਜ਼ਰੀ ਵੀ ਹੋ ਜਾਂਦਾ ਤੇ ਥੋੜਾ ਜਿਹਾ ਕਨਵੀਨੀਅੰਟ ਵੀ ਸੀਗਾ ਰਿਜਸ ਜਿਹੜਾ ਸੀਗਾ ਉਹਨੂੰ ਅਰੇਂਜ ਕਰਨਾ ਕਿਉਂਕਿ ਉਹ ਆਪਣਾ ਸੀ ਕੇ ਦੇ ਨਾਲ ਜੁੜੇ ਹੋਏ ਨੇ ਤੇ ਇਸ ਕਰਕੇ ਆਪਾਂ ਨੇ ਉਹੀ ਹੋਟਲ ਕੀਤਾ
ਬਿਲਕੁਲ ਸੋ ਅਸੀਂ ਵੀ ਸਰੋਤਿਆਂ ਨੂੰ ਦੱਸ ਦਈਏ ਜੀ ਕਿ ਜੇਕਰ ਸਿੱਖ ਗੇਮਸ ਦੇਖਣ ਜਾਣ ਦਾ ਉਹਨਾਂ ਦਾ ਪਲਾਨ ਹੈ ਤਾਂ ਫਿਰ ਉਹ ਸੰਧੂ ਬੱਸ ਲਾਈਨਸ ਤੋਂ ਕਰਨ ਸੰਧੂ ਹੋਰਾਂ ਨੂੰ ਸੰਪਰਕ ਕਰ ਸਕਦੇ ਆ ਤੇ ਬੁਕਿੰਗ ਜਿਹੜੀ ਉਹ ਛੇਤੀ ਛੇਤੀ ਕਰਵਾ ਲਓ ਕਿਉਂਕਿ ਇੱਥੇ ਤੁਹਾਨੂੰ ਜਿਹੜਾ ਆਫਰ ਆ ਉਹ ਇੱਕ ਪੈਕੇਜ ਦੇ ਵਿੱਚ ਮਿਲ ਰਿਹਾ ਸੋ 3 ਰਾਤਾਂ ਦੇ ਨਾਲ ਤੁਹਾਨੂੰ ਆਉਣ ਜਾਣ ਦੀ ਜਿਹੜੀ ਸੁਵਿਧਾ ਆ ਉਹ ਵੀ ਮਿਲ ਰਹੀ ਆ ਤੇ ਉੱਥੇ ਵੀ ਘੁੰਮਣ ਫਿਰਨ ਦੀ ਜਿਹੜੀ ਸੁਵਿਧਾ ਆ ਉਹ ਇਸ ਪੈਕੇਜ ਦੇ ਵਿੱਚ ਮਿਲ ਰਹੀ ਆ ਤੇ ਇਹਦੇ ਨਾਲ ਹੀ ਜਿਹੜਾ ਸਭ ਤੋਂ ਵੱਡਾ ਫਾਇਦਾ ਆ ਕਿ ਗਰਾਊਂਡ ਤੋਂ ਗਰਾਊਂਡ ਇੱਕ ਗਰਾਊਂਡ ਤੋਂ ਦੂਜੀ ਗਰਾਊਂਡ ਤੱਕ ਜਾਂ ਇੱਕ ਗਰਾਊਂਡ ਤੋਂ ਹੋਟਲ ਤੱਕ ਜਾਣ ਦੇ ਲਈ ਤੁਹਾਨੂੰ ਕਿਸੇ ਵੱਲ ਦੇਖਣਾ ਨਹੀਂ ਪਏਗਾ ਸੋ ਇਹ ਜਿਹੜਾ ਪੈਕੇਜ ਆ ਮੈਨੂੰ ਲੱਗਦਾ ਕਿ ਕਾਫੀ ਲਾਭਦਾਇਕ ਆ ਕਾਫੀ ਲਾਹੇਵੰਦ ਆ ਤੇ ਇਹਦਾ ਲਾਹਾ ਜਿਹੜਾ ਆ ਉਹ ਤੁਸੀਂ ਚੁੱਕ ਲਓ ਜੀ 14 ਤਰੀਕ ਤੋਂ ਜਿਹੜੀਆਂ ਬੱਸਿਸ ਆ ਉਹ ਇੱਥੋਂ ਜਾਣਗੀਆਂ 14 ਤਰੀਕ ਸਵੇਰੇ 12:15 ਤੇ ਓਪਨਿੰਗ ਸੈਰਾਮਨੀ ਤੱਕ ਜਿਹੜੀਆਂ ਬੱਸਿਸ ਆ ਉੱਥੇ ਪਹੁੰਚ ਜਾਣੀਆਂ ਤੇ 3 ਦਿਨ ਜਿਹੜੇ ਆ ਤੁਸੀਂ ਉੱਥੇ ਇਹ ਖੇਡਾਂ ਜਿਹੜੀਆਂ ਇੰਜੋਏ ਕਰਨੀਆਂ ਤੇ 17 ਨੂੰ ਜਿਹੜੀ ਆ ਉਹ ਵਾਪਸੀ ਹੋਣੀ ਆ ਸੋ ਕਰਨ ਜੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਸਰੋਤੇ ਇਸ ਵੇਲੇ ਸੁਣ ਰਹੇ ਆ ਜਾਂ ਫਿਰ ਉਹਨਾਂ ਦੇ ਆਪਣੇ ਉਹਨਾਂ ਨੂੰ ਜਾਣਨ ਵਾਲੇ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਜੇ ਕੋਈ ਇਹੋ ਜਿਹੀ ਪਲਾਨਿੰਗ ਬਣਾ ਰਹੇ ਆ ਤਾਂ ਉਹ ਜ਼ਰੂਰ ਤੁਹਾਨੂੰ ਸੰਪਰਕ ਕਰਨ ਜੀ
ਭੈਣ ਜੀ ਬਹੁਤ ਬਹੁਤ ਧੰਨਵਾਦ ਤੇ ਮੈਂ ਇਹੀ ਦੁਬਾਰਾ ਫੇਰ ਅਪੀਲ ਕਰਦਾ ਕਿ ਜਿੰਨੀ ਜਲਦੀ ਆਪਾਂ ਇਹਨੂੰ ਤੁਸੀਂ ਕਰ ਸਕਦੇ ਹੋ ਬੁੱਕ ਆਪਾਂ 1 ਤਰੀਕ ਤੋਂ ਪਹਿਲਾਂ ਆਪਾਂ ਨੂੰ ਕਨਫਰਮ ਕਰਨਾ ਪਏਗਾ ਕਿਉਂਕਿ ਮੈਨੂੰ ਹਜੇ ਤੱਕ ਯਾਦ ਆ ਤੁਹਾਡੇ ਨਾਲ ਵੀ ਮੇਰੀ ਗੱਲ ਹੋਈ ਸੀਗੀ ਕਿ ਆਪਾਂ ਨੂੰ ਲਾਸਟ ਟੂਰ ਜਿਹੜਾ ਸੀ ਉਹ ਕੈਂਸਲ ਕਰਨਾ ਪਿਆ ਸੀਗਾ ਪਰ ਮੈਂ ਚਾਹੁੰਦਾ ਕਿ ਇਸ ਵਾਰੀ ਆਪਾਂ ਸਾਰੇ ਇਕੱਠੇ ਚੱਲੀਏ ਇਕੱਠੇ ਇੰਜੋਏ ਕਰੀਏ ਤੇ ਇੱਕ ਤਰ੍ਹਾਂ ਨਾਲ ਸਾਰੇ ਮਿਲ ਕੇ ਜਾਈਏ ਤੇ ਇੱਕ ਡਿਫਰੈਂਟ ਪਾਉਣਾ
ਬਿਲਕੁਲ ਜੀ ਇੱਕ ਵੱਖਰਾ ਜਿਹਾ ਤਜਰਬਾ ਵੀ ਹੋਣਾ ਤੇ ਸਾਰੇ ਜਦੋਂ ਇਕੱਠੇ ਜਾਂਦੇ ਆ ਤੇ ਉਹਦਾ ਲੁਤਫ ਜਿਹੜਾ ਉਹ ਵੀ ਵੱਖਰਾ ਹੁੰਦਾ ਸੋ ਕਰਨ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਜੀ ਸਤਿ ਸ੍ਰੀ ਅਕਾਲ ਸੋ ਇਹ ਸਨ ਕਰਨ ਸੰਧੂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 0424-1515-51 ਇਹਨਾਂ ਦਾ ਫੋਨ ਨੰਬਰ ਹੈ ਤੇ ਬੁਕਿੰਗ ਦੇ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਦੇ ਵਿਚ ਅਸੀਂ ਬਹੁਤ ਜਲਦੀ ਇਕ ਖਾਸ ਮਹਿਮਾਨ ਨੂੰ ਵੀ ਤੁਹਾਡੇ ਰੂਬਰੂ ਕਰਵਾਉਣਾ ਸੋ ਉਹ ਖਾਸ ਮਹਿਮਾਨ ਨੇ ਸਰਦਾਰ ਹਰਿੰਦਰ ਸਿੰਘ ਹੁਰੀ ਜਿਹੜੇ ਕਿ ਸਿੱਖ ਰਿਸਰਚ ਇੰਸਟੀਚਿਊਟ ਦੇ ਫਾਊਂਡਰ ਨੇ ਤੇ ਉਹ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਆ ਸਿੱਖ ਐਕਟੀਵਿਟੀਜ਼ ਆ ਸਿੱਖ ਗਤੀਵਿਧੀਆਂ ਸਿੱਖ ਸੰਸਥਾਵਾਂ ਉਹਨਾਂ ਨੂੰ ਚਲਾ ਰਹੇ ਆ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵੀ ਉਹ ਫਾਊਂਡਰ ਨੇ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਅਗਲੀ ਕਰਨ ਜਾ ਰਹੇ ਆ ਫਿਲਹਾਲ ਇੱਕ ਛੋਟਾ ਜਿਹਾ ਆਪਾਂ ਗੀਤ ਸੁਣ ਲੈਂਦੇ ਹਾਂ ਤੇ ਉਹਨਾਂ ਨੂੰ ਆਪਾਂ ਗੀਤ ਤੋਂ ਬਾਅਦ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿਚ
ਮੈਥੋਂ ਨਾਲ ਨੀ ਮੈਥੋਂ ਨਾਲ ਨੀ ਰਲੀਦਾ ਤੇਰੇ ਵੇ ਉੱਡਣਾ ਪਲਾਂਗਾ ਲੰਮੀਆਂ ਵੇ ਉੱਡਣਾ ਪਲਾਂਗਾ ਲੰਮੀਆਂ ਵੇ ਮੈਥੋਂ ਨਾਲ ਨੀ ਮੈਥੋਂ ਨਾਲ ਨੀ ਰਲੀਦਾ ਤੇਰੇ ਵੇ ਉੱਡਣਾ ਪਲਾਂਗਾ ਲੰਮੀਆਂ ਵੇ ਉੱਡਣਾ ਪਲਾਂਗਾ ਲੰਮੀਆਂ ਪੇਕੇ ਆਉਣ ਵਾਰੀ ਜਾਂਦੀ ਸੀ ਤੂੰ ਉੱਡੀ ਨੀ ਮੁੜਦੀ ਦੇ ਪੈਰ ਦੁਖਦੇ ਨੇ ਮੁੜਦੀ ਦੇ ਪੈਰ ਦੁਖਦੇ ਪੇਕੇ ਆਉਣ ਵਾਰੀ ਜਾਂਦੀ ਸੀ ਤੂੰ ਉੱਡੀ ਨੀ ਮੁੜਦੀ ਦੇ ਪੈਰ ਦੁਖਦੇ ਨੇ ਮੁੜਦੀ ਦੇ ਪੈਰ ਦੁਖਦੇ ਪਲਾਂਗਾ ਤੇਰੀਆਂ ਆਉਂਦਾ ਜਾਂਦਾ ਰਾਹੀ ਲਾਉਂਦਾ ਖਾਂਗਾ ਤੇਰੀਆਂ ਪੁੱਤ ਨਾਲ ਲੰਮੀਆਂ ਪਲਾਂਗਾ ਤੇਰੀਆਂ ਆਉਂਦਾ ਜਾਂਦਾ ਰਾਹੀ ਲਾਉਂਦਾ ਖਾਂਗਾ ਤੇਰੀਆਂ ਵੇ ਪੁੱਤ ਕਾਲੀਆਂ ਬੋਤੀ ਕਾਲੀਆਂ ਤਾਂ ਚੁੱਕ ਲੱਗਾ ਤੇਰੇ ਵੇ ਪੁੱਤ ਨਾ ਪਲਾਂਗਾ ਲੰਮੀਆਂ ਤੂੰ ਮੁੜੀ ਹੁਣ ਬੋਤਾ ਲੱਗਦੈ ਚੁੱਕੇ ਆਸਮਾਨ ਤੇਰਾ ਖੋਤਾ ਲੱਗਦੈ ਨੀ ਪੇਕਿਆਂ ਤੋਂ ਮੁੜੀ ਹੁਣ ਬੋਤਾ ਲੱਗਦੈ ਚੁੱਕੇ ਆਸਮਾਨ ਤੇਰਾ ਖੋਤਾ ਲੱਗਦੈ ਮੀਨਾ ਹਾੜਦਾ ਮੀਨਾ ਹਾੜਦਾ ਤੇ ਸਿਖਰ ਦੁਪਹਿਰਾ ਨੀ ਧੁੱਪ ਵਿੱਚ ਅੰਗ ਧੁੱਖਦੇ ਨੇ ਧੁੱਪ ਵਿੱਚ ਅੰਗ ਧੁੱਖਦੇ ਪੇਕੇ ਆਉਣ ਵਾਰੀ ਜਾਂਦੀ ਸੀ ਤੂੰ ਉੱਡੀ ਨੀ ਮੁੜਦੀ ਦੇ ਪੈਰ ਦੁਖਦੇ ਨੇ ਮੁੜਦੀ ਦੇ ਪੈਰ
नावे थुमे लावे पटना तेरिया शकीनिया ने घर पटना नी सारा दिन नावे थुमे लावे पटना तेरिया शकीनिया ने घर पटना बहुती औखी है ते पीले पुट पानी नी बैजा जाके छावे रुख दे हो बैजा जाके छावे रुख दे पेके आने वाली जाती सी टूटी नी मुड़ती दे पैर दुख दे ने मुड़ती दे पैर दुख दे नी गुस्सा नी करी दी हिंदनी ओ वेख आ गया ए सौरा पिंडनी हाय करी दानी गुस्सा नी करी दी हिंदनी ओ वेख आ गया ए टिक पिंडनी रहिए प्यार नाल दिन कट सुख दे नी मुड़दी दे पैर दुख दे ने
जी दोस्तों तुसी गीत सुन रहे से जी नवतेज मान होरां दी आवाज दे विच ते प्रोग्राम च अगला सिलसिला पा लैके हाजिर आ प्रोग्राम तुसी सुन रहे हो लहरां हरमन रेडियो दे इस मंच ते मेरे नाल यानी अमरदीप कौर दे नाल ते टेक्निकल सपोर्ट मेनू पटियाला तो दे रहे ने सरबजीत सिंह होरी ते प्रोग्राम दे इस सिलसिले च जिवें असी वादा कीता सी प्रोग्राम दी शुरुआत तो तुहानूं दस्सिया सी कि अज असी खास मेहमान नाल तुहानूं मिलवाउण जा रहे हां सो मेरी मुराद है जी सरदार हरिंदर सिंह होरां तो जिहड़े कि US ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸਿੱਖ ਰਿਸਰਚ ਇੰਸਟੀਚਿਊਟ ਦੇ ਫਾਊਂਡਰ ਨੇ ਤੇ ਨਾਲ ਹੀ ਨਾਲ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਵੀ ਉਹ ਫਾਊਂਡਰ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਸਿੱਖ ਗਤੀਵਿਧੀਆਂ ਆ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਕਾਫੀ ਐਕਟਿਵ ਵਰਕਰ ਦੇ ਤੌਰ ਤੇ ਉਹ ਉਹਨਾਂ ਗਤੀਵਿਧੀਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਰਹੇ ਨੇ ਤੇ ਅਸੀਂ ਬਹੁਤਾ ਕੁਛ ਉਹਨਾਂ ਦੇ ਬਾਰੇ ਆਪਣੇ ਮੂੰਹੋਂ ਨਾ ਕਹੀਏ ਉਹਨਾਂ ਨੂੰ ਹੀ ਸ਼ਾਮਲ ਕਰਦੇ ਹਾਂ ਤੇ ਉਹਨਾਂ ਤੋਂ ਹੀ ਜਾਣਦੇ ਆ ਉਹਨਾਂ ਦੇ ਬਾਰੇ ਬਹੁਤ ਕੁਛ ਸਾਡੇ ਨਾਲ ਇਸ ਵੇਲੇ ਪ੍ਰੋਗਰਾਮ ਲਹਿਰਾਂ ਦੇ ਵਿਚ ਸ਼ਾਮਲ ਹੋ ਚੁੱਕੇ ਨੇ ਸਰਦਾਰ ਹਰਿੰਦਰ ਸਿੰਘ ਜੀ ਤੇ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਜੀ ਹਰਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਾਂਜੀ ਗੁਰੂ ਫਤਿਹ ਜੀ
ਜੀ ਸਭ ਤੋਂ ਪਹਿਲਾਂ ਤਾਂ ਹਰਿੰਦਰ ਸਿੰਘ ਜੀ ਅਸੀਂ ਜਾਣਨਾ ਚਾਹਵਾਂਗੇ ਤੁਹਾਡੇ ਬਾਰੇ ਚ ਸਾਨੂੰ ਆਪਣੇ ਪਿਛੋਕੜ ਦੇ ਬਾਰੇ ਦੱਸੋ ਕਿ ਤੁਸੀਂ ਜਿਵੇਂ ਇਸ ਵੇਲੇ ਅਮਰੀਕਾ ਦੇ ਵਿਚ ਰਹਿ ਰਹੇ ਹੋ ਪਰ ਤੁਹਾਡਾ ਜਿਹੜਾ ਪਿਛੋਕੜ ਆ ਪੰਜਾਬ ਤੋਂ ਭਾਰਤ ਤੋਂ ਕਿੱਥੋਂ ਤੇ ਆਪਣੇ ਥੋੜਾ ਜਿਹਾ ਜੀਵਨ ਦੇ ਬਾਰੇ ਸਾਨੂੰ ਦੱਸੋ
ਦੇਖੋ ਜੀ ਉਹਦੀ ਬੇਸਿਕ ਗੱਲ ਤਾਂ ਇਹ ਹੈ ਕਿ ਮੇਰਾ ਜੰਮਪਲ ਝਾਂਸੀ ਯੂਪੀ ਦੇ ਵਿਚ ਹੋਇਆ ਸੀ ਬਾਰਾਂ ਤੇਰਾਂ ਸਾਲ ਦੀ ਉਮਰ ਚ ਅਮੈਰੀਕਾ ਆ ਗਏ ਸੀਗੇ ਮੇਰੇ ਪੇਰੈਂਟਸ ਉੱਥੇ ਮਾਈਗ੍ਰੇਟ ਹੋ ਗਏ ਸੀ 86 ਦੇ ਵਿਚ ਫਿਰ ਉੱਥੇ ਕੈਂਸਸ ਦੇ ਵਿਚ ਮੈਂ ਵੱਡਾ ਹੋਇਆ ਉੱਥੇ ਇੰਜੀਨੀਅਰਿੰਗ ਕੀਤੀ ਸੀਗੀ ਏਅਰੋਸਪੇਸ ਇੰਜੀਨੀਅਰਿੰਗ ਉੱਥੇ ਕੰਮ ਕਾਜ ਕੀਤਾ ਬਟ 5 ਸਾਲ ਕੰਮ ਕਰਨ ਤੋਂ ਬਾਅਦ ਲਾਈਫ ਦੇ ਵਿਚ ਇਹ ਲੱਗਿਆ ਕਿ ਸਿੱਖੀ ਦੇ ਨਾਲ ਪੰਜਾਬ ਦੇ ਨਾਲ ਜੁੜਨ ਦੇ ਲਈ ਉੱਥੇ ਜਾ ਕੇ ਰਹਿਣਾ ਸਮਝਣਾ ਪੜ੍ਹਨਾ ਜ਼ਰੂਰੀ ਆ ਫਿਰ ਗ੍ਰੈਜੂਏਸ਼ਨ ਦੇ ਕਰੀਅਰ ਤੋਂ ਬਾਅਦ ਮੈਂ ਪੰਜਾਬ ਚ ਗਿਆ ਤੇ ਉੱਥੇ ਰਿਹਾ 5 ਸਾਲ 1997 ਤੋਂ 2002 ਉੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਮਫਿਲ ਵੀ ਕੀਤੀ ਸੀ ਪੰਜਾਬ ਯੂਨੀਵਰਸਿਟੀ ਤੋਂ ਫਾਰਸੀ ਦੇ ਹੋਰ ਭਾਸ਼ਾਵਾਂ ਸਿੱਖੀਆਂ ਬਟ ਕਹਿਣ ਦਾ ਭਾਵ ਇਹ ਕਿ ਇੱਕ ਸਟੱਡੀ ਦੇ ਲੈਵਲ ਤੇ ਐਕਸਪੀਰੀਅੰਸ ਦੇ ਲੈਵਲ ਤੇ ਅਨੁਭਵ ਕਰਨ ਦੇ ਲਈ ਪੰਜਾਬੀ ਨੂੰ ਸਿੱਖਣ ਦੇ ਲਈ ਇਹਨਾਂ ਚੀਜ਼ਾਂ ਲਈ ਫਿਰ ਮੈਂ ਪੰਜਾਬ ਚ ਰਿਹਾ ਬਟ ਬੇਸਿਕਲੀ ਫਿਰ ਉੱਥੇ ਰਹਿ ਕੇ ਕੌਮੀ ਲੈਵਲ ਦੀਆਂ ਚੀਜ਼ਾਂ ਨੂੰ ਦੇਖਣਾ ਕੌਮ ਦੀ ਨਬਜ਼ ਪਛਾਣਨ ਲਈ ਭਾਵੇਂ ਉਹ ਸੰਗੀਤ ਤੇ ਕੀਰਤਨ ਦੀਆਂ ਚੀਜ਼ਾਂ ਨੇ ਭਾਵੇਂ ਉਹ ਜੋ ਪੰਜਾਬ ਦੇ ਹਾਲਾਤ ਉਹਨਾਂ ਦਿਨਾਂ ਤੇ 80s ਤੇ 90s ਰਹੇ ਸੀ ਕਿ ਖੜਕੂ ਜਥੇਬੰਦੀਆਂ ਤੋਂ ਲੈ ਕੇ ਜਿਹੜੀਆਂ ਹਿਊਮਨ ਰਾਈਟ ਵਾਇਲੇਸ਼ਨਸ ਨੇ ਉਹਨਾਂ ਚੀਜ਼ਾਂ ਨੂੰ ਸਮਝਣਾ ਬੇਸਿਕਲੀ ਇੱਕ ਕੱਲੇ ਲੈਂਸ ਤੋਂ ਚੀਜ਼ ਸਮਝ ਨਹੀਂ ਆਉਂਦੀ। ਆਪਣੀ ਕੋਸ਼ਿਸ਼ ਇਹ ਰਹੀ ਸੀ ਮੇਰੀ ਉਹਨਾਂ ਨਾਲ ਤੇ ਹੁਣ ਵੀ ਇਹੀ ਰਹਿੰਦੀ ਹੈ ਕਿ ਪਹਿਲੀ ਗੱਲ ਸਿੱਖਾਂ ਨੂੰ ਗੁਰਬਾਣੀ ਨੂੰ ਸਮਝਣ ਦੀ ਲੋੜ ਆ, ਜਿੱਥੋਂ ਸਾਨੂੰ ਸਿੱਖੀ ਦਾ ਇੱਕ ਵਰਲਡ ਵਿਊ ਮਿਲਦਾ ਹੈਗਾ। ਜਦੋਂ ਵਰਲਡ ਵਿਊ ਸਾਨੂੰ ਮਿਲਦਾ ਹੈਗਾ ਫਿਰ ਜਿਹੜੀਆਂ ਜਿੱਥੇ ਵੀ ਅਸੀਂ ਰਹਿ ਰਹੇ ਹਾਂ, ਭਾਵੇਂ ਹੁਣ ਮੈਲਬਰਨ ਦੇ ਵਿੱਚ ਜਾਂ ਆਸਟ੍ਰੇਲੀਆ ਵਿੱਚ ਤੁਹਾਨੂੰ ਸੋਚੇ ਸੁਣ ਰਹੇ ਨੇ, ਤੇ ਭਾਵੇਂ ਮੈਂ ਅਮੈਰੀਕਾ ਕੈਨੇਡਾ 'ਚ ਹੈਗਾ ਤੁਰਦਾ ਫਿਰਦਾ ਹੈਗਾ, ਜਾਂ ਭਾਵੇਂ ਕੋਈ ਪੰਜਾਬ 'ਚ, ਜਦ ਤੁਹਾਡਾ ਇੱਕ ਦ੍ਰਿਸ਼ਟੀਕੋਣ ਬਣ ਜਾਂਦਾ, ਨਜ਼ਰੀਆ ਬਣ ਜਾਂਦਾ ਲਾਈਫ ਦੇ ਪ੍ਰਤੀ ਗੁਰਬਾਣੀ ਤੋਂ, ਗੁਰੂ ਨੂੰ ਲਾਈਫ 'ਚ ਲਿਆ ਕੇ, ਸ਼ਬਦ ਨੂੰ ਲਾਈਫ 'ਚ ਲਿਆ ਕੇ, ਫਿਰ ਤੁਸੀਂ ਸਮੇਂ ਦੀਆਂ ਸਮੱਸਿਆਵਾਂ ਦੇ ਵਿੱਚ ਸਿੱਖੀ ਨਜ਼ਰੀਏ ਤੋਂ ਕਿਵੇਂ ਯੋਗਦਾਨ ਪਾ ਸਕਦੇ ਹੋ। ਇਹਦੇ ਵੱਲ ਤੁਰਨ ਲਈ ਕਾਫਲਾ ਬਣਾਉਣ ਤੋਂ ਪਹਿਲਾਂ ਕੋਈ ਨਾ ਕੋਈ ਪਲਾਨ ਜਾਂ ਦੇਖਣ ਦਾ ਤਰੀਕਾ ਦਿਮਾਗ 'ਚ ਆਉਣਾ ਸ਼ੁਰੂ ਹੋ ਜਾਂਦਾ। ਸੋ ਜਦ ਇਹ ਕਰੀਦਾ ਹੈਗਾ ਫਿਰ ਹੋਪ ਇਹ ਹੁੰਦੀ ਆ ਕਿ ਜੇ ਕੁਛ ਲੋਕ ਜਿਵੇਂ ਪੁਰਾਤਨ ਸਿੱਖਾਂ ਦੀ ਆਪਾਂ ਗੱਲ ਕਰਦੇ ਹਾਂ ਜਾਂ ਪਿਛਲੀ ਸ਼ਤਾਬਦੀ ਦੇ ਸਿੱਖਾਂ ਦੀਆਂ ਗੱਲਾਂ ਕਰਦੇ ਹਾਂ, ਜਾਂ ਭਾਵੇਂ ਜਿਹੜੇ ਡਾਇਸਪੋਰਾ ਵਿੱਚ ਸਿੱਖ ਆਏ ਸੀ ਓਰੀਜਨਲ ਪਾਇਨੀਅਰਸ, ਉਹਨਾਂ ਨੇ ਜਿਵੇਂ ਕੰਮ ਕੀਤੇ, ਫਿਰ ਸਾਨੂੰ ਵੀ ਇੱਕ ਇੰਸਪੀਰੇਸ਼ਨ ਮਿਲਦੀ ਆ ਜਿਹੜੀ ਗੁਰਬਾਣੀ ਦੀ ਪ੍ਰਤਿਭਾ ਜੀਨੀ ਆ ਸਰ ਉਥੋਂ ਪਤਾ ਲੱਗਦਾ, ਤਾਂ ਕਿ ਅਸੀਂ ਕੋਈ ਮਹੱਤਵਪੂਰਨ ਜਾਂ ਕੋਈ ਸੀਰੀਅਸ ਕੰਟਰੀਬਿਊਸ਼ਨ ਕਰ ਸਕੀਏ। ਸੋ ਇਹਨਾਂ ਚੀਜ਼ਾਂ ਵੱਲ ਤੁਰੇ ਹੋਏ ਆ, ਕਈ ਹਮ ਸਫ਼ਰ ਮਿਲ ਰਹੇ ਨੇ, ਵੱਖਰੀਆਂ ਵੱਖਰੀਆਂ ਸੰਗਤਾਂ ਵਿੱਚ ਜਾ ਕੇ ਗੱਲ ਕਰਨ ਦਾ ਮੌਕਾ ਮਿਲਦਾ ਹੈਗਾ, ਸੋ ਇਧਰ ਵੱਲ ਤੁਰੇ ਹੋਏ ਆ
ਜੀ। ਸੋ ਬਹੁਤ ਵਧੀਆ ਮਿਸਾਲ ਜਿਹੜੀ ਆ ਉਹ ਸਰਦਾਰ ਹਰਿੰਦਰ ਸਿੰਘ ਦੇ ਵਿੱਚ ਮੈਨੂੰ ਲੱਗਦਾ ਕਿ ਕਾਇਮ ਹੋ ਰਹੀ ਆ। ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਕੌਮੀ ਮਸਲੇ ਨੇ, ਹਨਾ, ਤੇ ਕੌਮੀ ਮਸਲਿਆਂ ਦੇ ਨਾਲ ਨਾਲ ਸਭ ਤੋਂ ਵੱਡਾ ਜਿਹੜਾ ਕਨੈਕਸ਼ਨ ਆ ਉਹ ਗੁਰਬਾਣੀ ਦੇ ਨਾਲ ਜੁੜਨ ਦਾ, ਤੇ ਅਸੀਂ ਇਸ ਗੱਲ ਲਈ ਤੁਹਾਨੂੰ ਵਧਾਈ ਵੀ ਦੇਵਾਂਗੇ ਕਿ ਤੁਸੀਂ ਕਾਫੀ ਵੱਧ ਚੜ ਕੇ ਇਹਨਾਂ ਸਿੱਖ ਗਤੀਵਿਧੀਆਂ ਦੇ ਲਈ ਕੰਮ ਕਰਦੇ ਹੋ ਤੇ ਤੁਹਾਡੇ ਜਿਹੜੇ ਇਹ ਕੰਮ ਆ ਉਹ ਜੱਗ ਜਾਹਰ ਨੇ ਇਸ ਵੇਲੇ। ਤੇ ਸਿੱਖੀ ਜਿਵੇਂ ਅਸੀਂ ਸਿੱਖ ਰਿਸਰਚ ਇੰਸਟੀਚਿਊਟ ਦੀ ਗੱਲ ਕਰੀਏ, ਤੁਸੀਂ ਫਾਊਂਡਰ ਹੋ ਸਿੱਖ ਰਿਸਰਚ ਇੰਸਟੀਚਿਊਟ ਦੇ, ਸੋ ਥੋੜਾ ਜਿਹਾ ਉਹਦੇ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ, ਸਾਡੇ ਸਰੋਤੇ ਵੀ ਜਾਣਨਾ ਚਾਹੁੰਗੇ ਕਿ ਸਿੱਖ ਰਿਸਰਚ ਇੰਸਟੀਚਿਊਟ ਜਿਹੜੀ ਆ ਉਹ ਕਿਵੇਂ ਕੰਮ ਕਰਦੀ ਆ ਤੇ ਹੁਣ ਤੱਕ ਤੁਸੀਂ ਇਸ ਇੰਸਟੀਚਿਊਟ ਦੇ ਥਰੂ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੱਲਾਂ ਉਹ ਮਾਰੀਆਂ ਆ, ਕਿਸ ਤਰ੍ਹਾਂ ਦੀਆਂ ਜਿਹੜੀਆਂ ਅਚੀਵਮੈਂਟਸ ਆ ਉਹ ਰਹੀਆਂ ਇਹਦੀਆਂ।
ਜ਼ਰੂਰ ਜੀ, ਸ਼ੋਰਟ ਦੇ ਵਿੱਚ ਉਹਨੂੰ ਸਿੱਖਰੀ ਆਖ ਦਿੰਦੇ ਆ, ਸਿੱਖਰੀ ਲਫ਼ਜ਼ ਗੁਰਬਾਣੀ ਚੋਂ ਹੀ ਆਇਆ, ਸਿੱਖ ਆਰ ਆਏ ਸਿੱਖ ਰਿਸਰਚ ਇੰਸਟੀਚਿਊਟ ਦਾ ਸ਼ੋਰਟ ਫਾਰਮ ਬਣਦਾ। ਦੇਖੋ ਸਿੱਖਰੀ ਇੱਕ ਐਟੀਟਿਊਡ ਹੈਗਾ ਜਿਹੜਾ ਸ਼ਬਦ ਦੇ ਰਾਹੀਂ ਬਣ ਰਿਹਾ, ਅਸੀਂ ਇੰਸਪੀਰੇਸ਼ਨ ਉੱਥੋਂ ਲਈ ਆ ਕਿ ਜਿਹੜਾ ਇਹ ਆਚਾਰਾ ਸਿੱਖਰੀ, ਸਾਨੂੰ ਇੱਕ ਪਰਟੀਕੁਲਰ ਬਿਹੇਵੀਅਰ ਸਿੱਖਣ ਦੀ ਲੋੜ ਆ। ਉਹ ਬਿਹੇਵੀਅਰ ਸਿੱਖਣ ਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਬਿਹੇਵੀਅਰ ਕਿੱਦਾਂ ਦਾ ਹੋਵੇ। ਉਹ ਬਿਹੇਵੀਅਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਸਾਂ ਗੁਰੂਆਂ ਨੇ ਟ੍ਰੇਨ ਕੀਤਾ ਸਾਨੂੰ, ਸਿੱਖ ਰਿਸਰਚ ਇੰਸਟੀਚਿਊਟ ਦਾ ਮੇਨ ਮਕਸਦ ਇਹ ਹੈਗਾ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋ ਤੇ ਤੁਸੀਂ ਕਿਸੇ ਵੀ ਪੜਾਅ ਦੇ ਸਿੱਖੀ ਦੇ ਹੋ, ਭਾਵ ਜਿਹੜਾ ਆਪਣੇ ਆਪ ਨੂੰ ਕੋਈ ਆਈਡੈਂਟੀਫਾਈ ਕਰ ਰਿਹਾ ਕਿ ਮੈਂ ਸਿੱਖਾਂ ਦੇ ਘਰ ਵੱਡਾ ਹੋਇਆ, ਕੋਈ ਕਹਿੰਦਾ ਮੈਂ ਕਲਚਰਲੀ ਸਿੱਖ ਹਾਂ, ਕੋਈ ਕਹਿੰਦਾ ਮੈਂ ਆਪਣੀ ਬ੍ਰੀਡਿੰਗ ਨਾਲ ਆਈਡੈਂਟੀਫਾਈ ਕਰਦੇ ਹਾਂ, ਕਿਸੇ ਨੇ ਅੰਮ੍ਰਿਤ ਦੀ ਦਾਤ ਵੀ ਲਈ ਹੁੰਦੀ ਹੈ ਤੇ ਕਿਸੇ ਨੇ ਅਜੇ ਸੇਵਾ ਦੇ ਲੈਵਲ ਤੇ ਚੱਲ ਰਹੇ ਹੁੰਦੇ ਨੇ। ਜਿਹੜੇ ਵੀ ਲੈਵਲ ਤੇ ਕੋਈ ਵੀ ਸਿੱਖ ਖੜਾ, 3 ਕਰੋੜ ਸਾਡੀ ਆਬਾਦੀ ਆ ਦੁਨੀਆਂ ਦੇ ਵਿੱਚ, ਇੰਸਟੀਚਿਊਟ ਦਾ ਮੇਨ ਮਕਸਦ ਇਹ ਹੈਗਾ ਕਿ ਉਹ ਜਿਹੜਾ ਵੀ ਪੈਥ ਬੰਦਾ ਖੜਾ ਹੈਗਾ ਇਸ ਵੇਲੇ ਜਾਂ ਕੋਈ ਬੱਚਾ ਖੜਾ ਹੈਗਾ, ਉਹ ਆਪਣੇ ਪੈਥ ਨੂੰ ਹੋਰ ਗੁਰਬਾਣੀ ਦੀ ਲਾਈਟ ਵਿੱਚ ਕਿਵੇਂ ਲੈ ਕੇ ਆਉਣ, ਇਸ ਕੰਮ ਵੱਲ ਇੰਸਟੀਚਿਊਟ ਦਾ ਮੇਨ ਬੇਸਿਕਲੀ ਤੁਸੀਂ ਕਹੋ ਕਿ ਮੁੱਦਾ ਹੈਗਾ। ਸੋ ਅਸੀਂ ਫਿਰ ਅੱਜ ਦੀ ਭਾਸ਼ਾ ਦੇ ਵਿੱਚ, ਫੋਰ ਐਗਜ਼ਾਮਪਲ 15 ਸਾਲ ਪਹਿਲਾਂ ਅਸੀਂ ਸ਼ੁਰੂ ਕੀਤਾ, ਅਸੀਂ ਦੇਖਿਆ ਕਿ ਲੀਡਰਸ਼ਿਪ ਜਿਹੜੀ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਆਮ ਤੌਰ ਲੀਡਰਸ਼ਿਪ ਕਹਿ ਦਿੰਦੇ ਹਾਂ, ਬਟ ਉਹਨੂੰ ਜੇ ਖੋਲ ਕੇ ਗੱਲ ਕਰੀਏ ਕਿ ਜਿੰਨੀਆਂ ਵੀ ਸਾਡੀਆਂ ਇੰਸਟੀਟਿਊਸ਼ਨਸ ਡਿਵੈਲਪ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਕੋਈ ਸਿੱਖ ਨਜ਼ਰੀਏ ਤੋਂ ਟ੍ਰੇਨਡ ਯੰਗਸਟਰ ਨਹੀਂ ਆ ਰਹੇ ਨੇ। ਫਿਰ ਅਸੀਂ ਇਹ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਸਿੱਧਕ ਆਖਦੇ ਹਾਂ, ਤੇ ਉਹਦੇ ਵਿੱਚ 2 ਹਫ਼ਤੇ ਦੇ ਲਈ ਜਿਵੇਂ ਇੱਕ ਕਾਲਜ ਕੋਰਸ ਹੁੰਦਾ ਨਾ, ਇਸ ਤਰ੍ਹਾਂ ਦਾ ਕੋਰਸ ਕਰਕੇ ਨਾਲ ਨਾਲ ਸਿੱਖੀ ਦੀਆਂ ਗੱਲਾਂ ਕੰਟੈਂਪਰਰੀ ਸਮਕਾਲੀ ਇਸ਼ੂਸ ਤੇ ਡਿਸਕਸ਼ਨ ਕਰੀਦੀ ਆ ਉਹ ਕਰਦੇ ਆ। ਜਿਵੇਂ ਸੋ ਇਹ ਵੀ ਚੱਲ ਰਿਹਾ, ਕਰਿਕੁਲਮ ਡਿਜ਼ਾਇਨ ਕੀਤਾ ਕਿ ਜਿਹੜੇ ਕਿੰਡਰਗਾਰਡਨ ਤੋਂ ਲੈ ਕੇ 12ਵੀਂ ਤੱਕ ਤੇ ਨਿਆਣਿਆਂ ਨੂੰ ਕੀ ਪੜਾਇਆ ਜਾਵੇ ਬੋਲੀ ਦੇ ਲੈਵਲ ਤੇ ਵਿਰਸੇ ਦੇ ਲੈਵਲ ਤੇ, ਇਸ ਤਰ੍ਹਾਂ ਦੀਆਂ ਪ੍ਰੋਜੈਕਟ ਚੱਲਦੇ ਰਹਿੰਦੇ ਨੇ। ਮੈਂ ਤੁਹਾਡੇ ਸ਼ਰੋਤਾਂ ਨੂੰ ਕਹਾਂਗਾ sikhri.org ਤੇ ਜਾ ਕੇ ਦੇਖ ਸਕਦੇ ਹਾਂ। ਬਟ ਜਿਵੇਂ ਇਸ ਸਾਲ ਇੱਕ ਨਵਾਂ ਕੰਮ ਇਹ ਕੀਤਾ ਕਿ ਅਸੀਂ ਜਿਹੜੇ ਇਸ ਵੇਲੇ ਇੰਸਟੀਚਿਊਟ ਦੇ CEO ਨੇ, ਇਨੀ ਕੁਮਾਰ ਉਹਨਾਂ ਦਾ ਨਾਂ ਹੈਗਾ, ਉਹ ਆਥਰ ਵੀ ਨੇ, ਪੋਇਟ ਵੀ ਨੇ, ਉਹਨਾਂ ਨੇ ਥਰੂ ਇੱਕ ਪ੍ਰੋਜੈਕਟ ਇਸ ਵੇਲੇ ਚਲਾਇਆ ਹੋਇਆ ਜਿਹੜਾ ਅਸੀਂ ਗਲੋਬਲੀ ਲਿਜਾ ਰਹੇ ਹਾਂ ਆਨਲਾਈਨ, ਉਹ ਬੇਸਿਕਲੀ ਹੈਗਾ ਕਿ ਸ਼ਬਦ ਆਫ ਦਾ ਵੀਕ ਪਿੱਕ ਕਰਦੇ ਹਾਂ, ਫਿਰ ਉਹ ਸ਼ਬਦ ਆਫ ਦਾ ਵੀਕ ਦੇ ਵਿੱਚ ਉਹ ਸ਼ਬਦ ਨੂੰ ਕਿਸ ਤਰ੍ਹਾਂ ਸਮਝਿਆ ਜਾਵੇ, ਕਿਉਂਕਿ ਦੇਖੋ ਅੰਗਰੇਜ਼ੀ ਅੱਜ ਦੀ ਭਾਸ਼ਾ ਹੈਗੀ, ਭਾਵੇਂ ਉਹਨੂੰ ਤੁਸੀਂ ਕਮਰਸ਼ੀਅਲ ਲੈਵਲ ਤੇ ਲਓ ਭਾਵੇਂ ਪੋਪੂਲਰ ਲੈਵਲ ਤੇ, ਜਿਵੇਂ ਗੁਰਬਾਣੀ ਵਿੱਚ ਹੋਰ ਭਾਸ਼ਾਵਾਂ ਨੇ ਗੁਰੂ ਸਾਹਿਬਾਂ ਨੇ ਵਰਤੀਆਂ ਨੇ, ਤੇ ਹੁਣ ਸਾਨੂੰ ਜਿਹੜੀਆਂ ਸਾਡੀਆਂ ਈਵਨ ਪੰਜਾਬ ਤੋਂ ਬਾਹਰ ਦੀਆਂ ਜਨਰੇਸ਼ਨ ਨੇ ਸੈਕਿੰਡ ਥਰਡ ਉਹੀ ਸਮਝਦੀਆਂ ਨੇ, ਸੋ ਅਸੀਂ ਉਹ ਸ਼ਬਦ ਦੀ ਇੱਕ ਇੰਟਰਪ੍ਰੀਟੇਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰਬਾਣੀ ਦੀ ਲਾਈਟ ਦੇ ਵਿੱਚ। ਅਸੀਂ ਇਨਫੈਕਟ ਇੰਟਰਪ੍ਰੀਟੇਸ਼ਨ ਦੀ ਥਾਂ ਉਹਨੂੰ ਲਫ਼ਜ਼ ਅੰਗਰੇਜ਼ੀ ਟ੍ਰਾਂਸਲੇਸ਼ਨ ਵੀ ਨਹੀਂ ਬੋਲ ਰਹੇ, ਉਹਨੂੰ ਟ੍ਰਾਂਸਕ੍ਰੀਏਸ਼ਨ ਕਹਿ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਭਾਸ਼ਾ ਤੋਂ ਜੇ ਦੂਸਰੀ ਭਾਸ਼ਾ ਵਿੱਚ ਆਈਡੀਆ ਨੂੰ ਲੈ ਕੇ ਜਾਈਦਾ, ਜਿਹੜਾ ਅਨਮੋਲ ਆਈਡੀਆ, ਜਿਹੜਾ ਟਾਈਮਲੈਸ ਆਈਡੀਆ ਗੁਰਬਾਣੀ ਦਾ, ਤੇ ਉਹਨੂੰ ਕਿਵੇਂ ਗਾਇਆ ਜਾਵੇ ਤੇ ਉਹਨੂੰ ਕਿਵੇਂ ਉਹਦੀ ਵਿਆਖਿਆ ਕੀਤੀ ਜਾਵੇ, ਇਸ ਤਰ੍ਹਾਂ ਦੇ ਪ੍ਰੋਜੈਕਟ ਵੀ ਨਾਲ ਨਾਲ ਚੱਲ ਰਹੇ ਨੇ
ਜੀ। ਔਰ ਸਭ ਤੋਂ ਜਿਹੜੀ ਵਧੀਆ ਗੱਲ ਇਹ ਹੈ ਕਿ ਤੁਸੀਂ ਆਪ ਖੁਦ ਇੱਕ ਉਦਾਹਰਣ ਬਣੇ ਹੋ, ਕਿਉਂਕਿ ਅਮੈਰੀਕਾ ਦੇ ਵਿੱਚ ਪੜ੍ਹਨ ਤੋਂ ਪਲਣ ਤੋਂ ਬਾਅਦ ਤੁਸੀਂ ਫੇਰ ਭਾਰਤ ਜਾਣਾ, ਪੰਜਾਬ ਜਾਣਾ ਮਨਜ਼ੂਰ ਕੀਤਾ, ਉੱਥੇ ਜਾ ਕੇ ਫੇਰ ਤੁਸੀਂ ਜਿਹੜੀ ਐਮਫਿਲ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੇ ਵਿੱਚ ਕੀਤੀ ਆ, ਤੇ ਹੁਣ ਚਾਨਣ ਮੁਨਾਰਾ ਜਿਹੜਾ ਸਾਬਤ ਹੋ ਰਹੀ ਹੈ ਇਹ ਸਿੱਖਰੀ, ਸੋ ਜਿਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਪਲਾਨਿੰਗਸ ਆ ਉਹ ਸਾਡੇ ਯੂਥ ਨੂੰ, ਸਾਡੇ ਬੱਚਿਆਂ ਨੂੰ ਜੋੜਨ ਦੇ ਲਈ, ਗੁਰਬਾਣੀ ਦੇ ਨਾਲ, ਸਿੱਖੀ ਦੇ ਨਾਲ ਜੋੜਨ ਦੇ ਲਈ ਉਹ ਰੱਖੀਆਂ ਹੋਈਆਂ। ਸੋ ਇਹ ਜਿਹੜਾ ਤੁਹਾਡਾ ਉਪਰਾਲਾ ਆ ਉਹ ਨੋ ਡਾਊਟ ਸਲਾਹਣਯੋਗ ਆ ਤੁਸੀਂ ਇਸ ਵੇਲੇ, ਕਿਉਂਕਿ ਸਾਡੇ ਸਰੋਤੇ ਜਿਹੜੇ ਆ ਸਿਰਫ ਮੈਲਬਰਨ ਤੋਂ ਹੀ ਨਹੀਂ ਸੁਣ ਰਹੇ, ਕੈਨੇਡਾ ਤੋਂ, ਅਮੈਰੀਕਾ ਤੋਂ ਜਿਹੜੇ ਸਾਡੇ ਸਰੋਤੇ ਆ ਉਹ ਸਾਨੂੰ ਸੁਣ ਰਹੇ ਆ, ਯੂਰਪ ਤੋਂ ਸੁਣ ਰਹੇ ਆ, ਤੇ ਇਸ ਜਿਹੜੀ ਇੰਸਟੀਚਿਊਟ ਆ ਸਿੱਖਰੀ ਇਹਦੇ ਤੋਂ ਜੇ ਉਹ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋਣ ਜਾਂ ਫਿਰ ਉਹਨਾਂ ਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਉਹ ਕੀਤੇ ਜਾ ਸਕਦੇ ਆ, ਇਹਦੇ ਬਾਰੇ ਜੇ ਉਹ ਜਾਣਨਾ ਚਾਹੁੰਦੇ ਹੋਣ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ?
ਬੜੀ ਸਿੰਪਲ ਗੱਲ ਹੈ ਜੀ, ਅੱਜ ਦੇ ਦੌਰ ਦੇ ਵਿੱਚ ਜਿਹੜੀ ਕਨੈਕਸ਼ਨ ਹੈ ਇੰਟਰਨੈਟ ਦੇ ਰਾਹੀਂ ਆਨਲਾਈਨ ਇਨਫੋਰਮੇਸ਼ਨ ਬੜੀ ਲਈ ਜਾ ਸਕਦੀ ਆ। ਅਸੀਂ ਵੀ ਆਪਣੇ ਪ੍ਰੋਗਰਾਮ ਜਿਹੜਾ ਸਿੱਖਰੀ ਦਾ ਬੋਰਡ ਹੈਗਾ, ਮੈਂ ਤਾਂ ਉਹਨਾਂ ਦੇ ਇੱਕ ਸ਼ੁਰੂਆਤ ਕਰਨ ਵਾਲਿਆਂ ਚੋਂ ਸੀਗਾ, ਹੁਣ ਵੀ ਉੱਥੇ ਹੀ ਹੈਗਾ, ਬਟ ਸਮੇਂ ਦੇ ਹਿਸਾਬ ਨਾਲ ਜਿਹੜਾ ਸਟਾਫ ਡਿਵੈਲਪ ਹੋ ਰਿਹਾ, ਨਵੀਂ ਲੀਡਰਸ਼ਿਪ ਸਿੱਖਰੀ ਦੀ ਆ ਰਹੀ ਆ, ਨਵੇਂ ਨਵੇਂ ਪ੍ਰੋਗਰਾਮ ਹੋਰ ਬਣਾਏ ਜਾ ਰਹੇ ਹਾਂ, ਉਹਦੀ ਸਾਰੀ ਜਾਣਕਾਰੀ ਤੁਸੀਂ ਜਿਹੜੇ ਫੇਸਬੁੱਕ ਤੋਂ ਸਿੱਖਰੀ ਪਾ ਕੇ ਉਹਦੇ ਚੋਂ ਲੱਭ ਸਕਦੇ ਹੋ, ਟਵਿੱਟਰ ਤੇ ਲੱਭ ਸਕਦੇ ਹੋ, ਵੈਬਸਾਈਟ ਹੈਗੀ ਸਿੱਖ ਆਰ ਆਏ ਸਿੱਖਰੀ ਡਾਟ ਓਰਗ, ਉੱਥੇ ਜਾ ਕੇ ਲੈ ਸਕਦੇ ਹੋ। ਬਟ ਇੱਥੇ ਮੇਨ ਮਕਸਦ ਸਾਡਾ ਬੜਾ ਸਿੰਪਲ ਆ ਜੀ, ਗੁਰਬਾਣੀ ਚ ਆਇਆ, ਜੋ ਕਿ ਅਸੀਂ ਜਿੰਨੇ ਵੀ ਸਾਨੂੰ ਚੈਲੰਜਸ ਨਜ਼ਰ ਆ ਰਹੇ ਨੇ ਨਾ ਅੱਜ ਕੱਲ੍ਹ, ਕਿ ਜਿਹੜੀ ਸਾਡੀ ਫੈਮਿਲੀ ਲਾਈਫ ਦੀ ਇੱਕ ਫੈਬਰਿਕ ਡਿਸਟਰੋਏ ਹੋ ਰਿਹਾ, ਹਾਂਜੀ, ਕਈ ਕਹਿੰਦਾ ਬੱਚੇ ਨੀ ਠੀਕ, ਕੋਈ ਕਹਿੰਦਾ, ਦੇਖੋ ਮਾਪਿਆਂ ਨੂੰ ਕੀ ਆ, ਅਸੀਂ ਇਹ ਵੀ ਵਰਕਸ਼ਾਪਸ ਬਹੁਤ ਲਾਈਦੀਆਂ ਨੇ, ਦੇਖੋ ਬੇਸਿਕ ਚਿੰਤਾ ਮਾਪਿਆਂ ਦੀ ਪੂਰੀ ਦੁਨੀਆ ਚ ਸੇਮ ਆ, ਭਾਵੇਂ ਉਹ ਬਠਿੰਡੇ ਬੈਠਾ ਤੇ ਭਾਵੇਂ ਉਹ ਬੈਂਕਾਕ ਬੈਠਾ ਤੇ ਭਾਵੇਂ ਬ੍ਰਿਸਬੇਨ ਬੈਠਾ, ਕੀ ਹੈਗੀ, ਨਿਆਣੇ ਛੋਟੇ ਹੁੰਦੇ ਨੇ ਤਾਂ ਸਾਨੂੰ ਹੁੰਦਾ ਕਿ ਇਹ ਕੇਸ ਰੱਖਣਗੇ ਸਿੱਖ ਬਣਨਗੇ ਜਦ ਵੱਡੇ ਹੋ ਜਾਣਗੇ, ਜਿਨ੍ਹਾਂ ਦੇ ਵੱਡੇ ਹੋ ਗਏ ਨੇ ਉਹਨਾਂ ਦੇ ਇੱਕੋ ਪੇਨ ਪੁਆਇੰਟ ਹੈਗਾ ਕਿ ਸਿੱਖਾਂ ਦੇ ਘਰਾਂ ਚ ਵਿਆਹ ਕਰਾਉਣਗੇ। ਹੁਣ ਅਸੀਂ ਇਹ ਜਿਹੜੀਆਂ ਬੇਸਿਕ ਲਾਈਫ ਦੀਆਂ ਚੀਜ਼ਾਂ ਨੇ ਇਹਨਾਂ ਨੇ, ਇਹਨਾਂ ਦੇ ਪ੍ਰਤੀ ਵੀ ਗੁਰਬਾਣੀ ਦੇ ਐਂਗਲ ਤੋਂ ਕਿਵੇਂ ਆਪਣੇ ਆਪ ਨੂੰ ਡਿਵੈਲਪ ਕਰਨਾ, ਉਧਰ ਵੱਲ ਜਾ ਰਹੇ ਨੇ। ਜਿਹੜੀ ਪ੍ਰੀਚਿੰਗ ਹੋ ਰਹੀ ਆ ਉਹ ਬਹੁਤ ਹੋ ਰਹੀ ਆ, ਅਸੀਂ ਪ੍ਰੀਚਿੰਗ ਦੇ ਵੱਲ ਨੀ ਜਗਾਏ ਹੋਏ, ਅਸੀਂ ਇਹ ਜਾ ਰਹੇ ਹਾਂ ਕਿ ਲਾਈਫ ਦੀਆਂ ਜਿਹੜੀਆਂ ਚੀਜ਼ਾਂ ਸਾਡੀਆਂ ਦਿਮਾਗਾਂ ਨੂੰ, ਸਾਡੇ ਇਮੋਸ਼ਨਸ ਨੂੰ ਤੰਗ ਕਰ ਰਹੀਆਂ ਨੇ, ਉਹਨਾਂ ਨੂੰ ਇਸ ਕਰਕੇ ਤੰਗ ਜਿਹੜੀਆਂ ਤੰਗ ਕਰ ਰਹੀਆਂ ਉਹਨਾਂ ਨੂੰ ਕਿਵੇਂ ਕਾਊਂਟਰ ਜਾਂ ਐਡਰੈਸ ਕੀਤਾ ਜਾਵੇ ਗੁਰਬਾਣੀ ਦੇ ਰਾਹੀਂ ਪ੍ਰੈਕਟੀਕਲ ਰੂਪ ਦੇ ਵਿੱਚ, ਕਿਉਂਕਿ ਗੁਰਬਾਣੀ ਵਿੱਚ ਬੜਾ ਕਲੀਅਰ ਆਇਆ ਜੀ, ਸਾਡੇ ਲਈ ਸਾਡੀ ਭਾਵੇਂ ਸਿਆਸਤ ਦੀ ਇਸ਼ੂਜ਼ ਨੇ ਤੇ ਭਾਵੇਂ ਸਾਡੇ ਫੈਮਿਲੀਜ਼ ਨੇ, ਅਸੀਂ ਐਕਚੁਅਲੀ ਗੁਰੂ ਕੋਲੋਂ ਟੁੱਟੇ ਹੋਏ ਹਾਂ, ਤੇ ਗੁਰੂ ਕੋਲੋਂ ਟੁੱਟਣ ਦਾ ਮਤਲਬ ਆ ਸ਼ਬਦ ਸਾਡੀ ਲਾਈਫ ਵਿੱਚ ਨਹੀਂ ਆ ਰਿਹਾ। ਜਿਵੇਂ ਗੁਰਬਾਣੀ ਚ ਬੜਾ ਕਲੀਅਰਲੀ ਹੈਗਾ ਕਿ ਜਿਵੇਂ ਆਪਾਂ ਪਾਣੀ ਤੋਂ ਬਗੈਰ ਬੰਦਾ ਮਰ ਜਾਂਦਾ, ਗੁਰੂ ਤੋਂ ਬਗੈਰ ਸਿੱਖ ਮਰ ਜੂ, ਸਾਡਾ ਉਹ ਹਾਲ ਹੋ ਰਿਹਾ, ਕਿਉਂਕਿ ਸਾਡੇ ਤਿੰਨ ਜਨਰੇਸ਼ਨ ਪਹਿਲਾਂ, ਸੱਤ ਜਨਰੇਸ਼ਨ ਪਹਿਲਾਂ ਅਸੀਂ ਸ਼ਬਦ ਦੇ ਬਹੁਤ ਨੇੜੇ ਚਲੇ ਗਏ ਸੀ, ਤੇ ਜਦ ਬੰਦਾ ਸ਼ਬਦ ਦੇ ਨੇੜੇ ਜਾਂਦਾ ਉਹਦੀ ਲਾਈਫ ਦੇ ਵਿੱਚ ਪ੍ਰੇਮ ਤੇ ਪਿਆਰ ਬਹੁਤ ਵੱਧਦਾ, ਤੇ ਉਹਦੀ ਲਾਈਫ ਦੇ ਵਿੱਚ ਜਿਹੜੀ ਰੱਬੀ ਜੋਤ ਆ ਉਹ ਜਾਗਦੀ ਆ, ਉਹਦੀ ਸੁਰਤ ਵੀ ਜਾਗ ਜਾਂਦੀ ਆ, ਫਿਰ ਸਾਰੇ ਕੰਮ ਹੋ ਜਾਂਦੇ ਨੇ
ਜੀ।
ਹੁਣ ਅਸੀਂ ਸੁਰਤ ਕਿਵੇਂ ਜਗਾਉਣੀ ਆ, ਉਹ ਜੋਤ ਜਿਹੜੀ ਗੁਰੂ ਦੀ ਦਿੱਤੀ ਹੋਈ ਆ ਸ਼ਬਦ ਦੇ ਰੂਪ ਵਿੱਚ, ਉਹ ਕਿਵੇਂ ਲਿਆ ਲਿਆਈਏ, ਤੇ ਉਹਦੇ ਨਾਲ ਬਿਹੇਵੀਅਰ ਦੇ ਵਿੱਚ ਪਿਆਰ ਕਿਵੇਂ ਆ ਜਾਵੇ, ਇਹਦੇ ਵੱਲ ਸਾਡੀਆਂ ਐਫਰਟਸ ਨੇ ਸਾਡੀ ਸੰਸਥਾ ਵੱਲੋਂ, ਸਟਾਫ ਵੱਲੋਂ, ਬੋਰਡ ਵੱਲੋਂ ਤੇ ਜਿਹੜੇ ਉੱਥੇ ਵਾਲੰਟੀਅਰ ਨੇ ਉਹਨਾਂ ਵੱਲੋਂ
ਜੀ। ਬਿਲਕੁਲ, ਸੋ ਜਿਹੜੇ ਚੈਲੰਜਸ ਇਸ ਵੇਲੇ ਸਿੱਖ ਪਰਿਵਾਰਾਂ ਦੇ ਵਿੱਚ ਆ ਰਹੇ ਆ, ਚਾਹੇ ਬੱਚਿਆਂ ਨੂੰ ਲੈ ਕੇ ਆ, ਚਾਹੇ ਪਰਿਵਾਰਾਂ ਨੂੰ ਲੈ ਕੇ ਆ, ਕੁਛ ਫੈਮਿਲੀ ਇਸ਼ੂਜ਼ ਨੇ, ਸੋ ਉਹਨਾਂ ਸਾਰਿਆਂ ਨੂੰ ਗੁਰਬਾਣੀ ਦਾ ਜਿਹੜਾ ਆਸਰਾ ਦੇ ਕੇ ਜਾਂ ਗੁਰਬਾਣੀ ਦਾ ਜਿਹੜਾ ਮਾਰਗ ਆ ਉਹ ਦਿਖਾ ਕੇ ਕਿਸ ਢੰਗ ਦੇ ਨਾਲ ਰਿਜ਼ੋਲਵ ਕੀਤਾ ਜਾ ਸਕਦਾ, ਤੇ ਓਹਦੇ ਬਾਰੇ ਚ ਮੈਨੂੰ ਲੱਗਦਾ ਕਿ ਜਿਹੜੀ ਸਿੱਖ ਰਹੀ ਆ ਉਹ ਵਿਸ਼ੇਸ਼ ਯਤਨ ਜਿਹੜੇ ਆ ਉਹ ਕਰ ਰਹੀ ਆ। ਸੋ ਸਰਦਾਰ ਹਰਿੰਦਰ ਸਿੰਘ ਜੀ, ਤੁਹਾਡਾ ਪਹਿਲਾਂ ਵੀ ਆਸਟ੍ਰੇਲੀਆ ਆਉਣ ਦਾ ਜਿਹੜਾ ਮੌਕਾ ਆ ਉਹ ਬਣਿਆ ਉਸ ਵੇਲੇ ਤੇ ਅੱਜ ਹੁਣ ਦੁਬਾਰਾ, ਕਿਉਂਕਿ ਸਾਨੂੰ ਮੌਕਾ ਮਿਲਿਆ ਜੀ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੇ ਕਾਰਨ ਇਹੀ ਬਣਿਆ ਕਿ ਤੁਸੀਂ ਆਸਟ੍ਰੇਲੀਆ ਟ੍ਰਿਪ ਤੇ ਇਸ ਵੇਲੇ ਆਏ ਹੋਏ ਹੋ, ਤੇ ਉਸ ਵੇਲੇ ਜਦੋਂ ਤੁਸੀਂ ਆਸਟ੍ਰੇਲੀਆ ਟ੍ਰਿਪ ਆਏ ਸੀ ਤੇ ਉਹ ਕਿਸ ਮਨੋਰਥ ਦੇ ਨਾਲ ਸੀ, ਤੇ ਅੱਜ ਦਾ ਜਿਹੜਾ ਇਹ ਆਸਟ੍ਰੇਲੀਆ ਟ੍ਰਿਪ ਹੈ ਉਹ ਕਿਸ ਮਨੋਰਥ ਦੇ ਨਾਲ ਤੁਸੀਂ ਆਉਣਾ ਕੀਤਾ, ਇਹਦੇ ਬਾਰੇ ਵੀ ਥੋੜੀ ਜਿਹੀ ਸਾਂਝ ਪਾਓ।
ਜ਼ਰੂਰ ਜੀ, ਇਹ ਮੇਰਾ ਚੌਥਾ ਟ੍ਰਿਪ ਹੈਗਾ ਜੀ ਆਸਟ੍ਰੇਲੀਆ ਦਾ। ਪਹਿਲੀ ਵਾਰੀ ਵੀ ਜਦੋਂ ਮੈਂ ਆਇਆ ਸੀ ਵਰਕਸ਼ਾਪ ਕਰਨ ਆਏ ਸੀ ਸਟੂਡੈਂਟਸ ਦੇ ਲਈ, ਪੇਰੈਂਟਸ ਦੇ ਲਈ ਕੈਂਪ ਦੇ ਰਾਹੀਂ। ਦੂਸਰੀ ਵਾਰੀ ਵੀ ਇੰਟਰਫੇਥ ਆਰਗੇਨਾਈਜੇਸ਼ਨ ਜਿਹੜੀਆਂ ਤੁਹਾਡੀਆਂ ਨੇ ਉਹਨਾਂ ਨਾਲ ਇਨਵੋਲਵ ਹੋਏ। ਤੀਸਰੀ ਵਾਰੀ ਇੱਥੇ ਜਿਹੜੀ ਵਰਲਡ ਸਿੱਖ ਕਾਨਫਰੰਸ ਹੋ ਰਹੀ ਸੀ ਉਹਨੂੰ ਮੁੱਖ ਰੱਖ ਕੇ ਆਏ ਸੀਗੇ। ਇੱਕ ਵਾਰ 84 ਦੇ ਰਿਲੇਟਡ ਵੀ ਆਏ ਸੀ, ਸੋਰੀ ਚੌਥੇ ਨੀ ਪੰਜਵਾਂ ਟ੍ਰਿਪ ਹੋ ਗਿਆ। ਇਸ ਟ੍ਰਿਪ ਦੇ ਵਿੱਚ ਵੀ ਬੇਸਿਕਲੀ ਸੇਮ ਕਾਰਨ ਹੀ ਹੈ। ਦੇਖੋ ਤੁਹਾਡੀ ਇੱਥੇ ਸਾਡਾ ਪਰਸਨਲੀ ਮੇਰਾ ਇਹ ਹੈ ਕਿ ਜਿਹੜੀਆਂ ਵੀ ਆਪਣੇ ਆਪ ਨੂੰ ਸਿੱਖ ਜਥੇਬੰਦੀਆਂ ਖਾਂਦੀਆਂ ਨੇ, ਡਿਫਰੈਂਸ ਹਰ ਵੇਲੇ ਰਹਿੰਦੇ ਹੀ ਨੇ, ਕੋਈ ਵੱਡੀ ਗੱਲ ਨੀ ਹੈ, ਨੈਚੁਰਲ ਆ। ਬਟ ਸਾਨੂੰ ਪ੍ਰੋਜੈਕਟ ਬੇਸਿਸ ਤੇ ਰਿਲੇਸ਼ਨਸ਼ਿਪ ਬਣਾ ਕੇ ਜਿਹੜੀ ਗੁਰਤੀ ਸਾਂਝ ਗੁਰਬਾਣੀ ਕਹਿੰਦੀ ਉਹਦੇ ਮੁਤਾਬਕ ਕੰਮ ਕਰਨ ਦੀ ਲੋੜ ਆ। ਸੋ ਇਸ ਟ੍ਰਿਪ ਦੇ ਵਿੱਚ ਜਿਹੜੀ ਇੱਕ ਇੰਟਰਫੇਥ ਕਾਉਂਸਿਲ ਵਿਕਟੋਰੀਆ ਹੈਗੀ ਉਹਨਾਂ ਦੇ ਲੀਡਰਸ਼ਿਪ ਦੇ ਉੱਤੇ ਇੱਕ ਸਿੱਖ ਮਾਡਲ ਦਾ ਕੀ ਆ ਵਰਕਸ਼ਾਪ ਰੱਖੀਆਂ ਨੇ। ਉਸ ਤੋਂ ਇਲਾਵਾ ਜਿਹੜੀ ਸੁਪਰੀਮ ਸਿੱਖ ਕਾਉਂਸਿਲ ਆ ਉਹਨਾਂ ਦੇ ਨਾਲ ਕ੍ਰੈਗੀਵਨ ਗੁਰਦੁਆਰਾ ਤੇ ਜਿਹੜਾ ਭਾਈ ਗੁਰਦਾਸ ਜੀ ਗੁਰਮਤਿ ਖਾਲਸਾ ਸਕੂਲ ਸੀ ਉੱਥੇ ਐਕਟਿਵਿਸਟ ਦੀ ਟ੍ਰੇਨਿੰਗ ਕਿਵੇਂ ਕਰਨੀ ਹੈ, ਮਤਲਬ ਜਿਹੜੇ ਗੁਰੂ ਦੇ ਲੈਵਲ ਤੇ ਇੰਸਪੀਰੇਸ਼ਨ ਲੈ ਕੇ ਕੰਮ ਕਿਵੇਂ ਕਰੀਏ ਪੰਥਕ ਲੈਵਲ ਤੇ, ਤੇ ਜਿਹੜੀਆਂ ਸਰਬੱਤ ਖਾਲਸੇ ਨਾਲ ਰਿਲੇਟਡ ਅਕਾਲ ਤਖ਼ਤ ਸਾਹਿਬ ਨਾਲ ਗੱਲਾਂ ਨੇ ਉਹਨਾਂ ਦੇ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ। ਤੇ ਉਹਦੇ ਨਾਲ ਨਾਲ ਹੀ ਮੈਂ ਪੰਜਾਬ ਨੈਸ਼ਨਲ ਲਾਇਬ੍ਰੇਰੀ ਦੇ ਨਾਲ ਵੀ ਕੰਮ ਕਰਦਾ ਹੈਗਾ, ਤੇ ਅਸੀਂ ਪੰਜਾਬ ਨੈਸ਼ਨਲ ਲਾਇਬ੍ਰੇਰੀ ਚ ਇਸ ਸਾਲ ਜਿਹੜੀ 350th ਐਨੀਵਰਸਰੀ ਮਨਾਈ ਜਾ ਰਹੀ ਹੈ ਪ੍ਰਕਾਸ਼ ਪੁਰਬ ਦੀ, ਦਸਵੇਂ ਪਾਤਸ਼ਾਹ ਦੀ, ਦਸਵੇਂ ਪਾਤਸ਼ਾਹ ਨੂੰ ਕਿਹੜੇ ਨਜ਼ਰੀਏ ਤੋਂ ਦੇਖੀਏ, ਉਹ ਐਗਜ਼ੀਬਿਸ਼ਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਚੀਜ਼ਾਂ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਪਟਨੇ ਵਿੱਚ ਇੱਕ ਨੌਨ ਸਿੱਖ ਬੈਠਾ ਤੇ ਪੂਰੀ ਦੁਨੀਆਂ ਦੇ ਵਿੱਚ ਭਾਵੇਂ ਉਹ ਸਿੱਖ ਆ ਜਾਂ ਨੌਨ ਸਿੱਖ ਆ, ਉਹਨਾਂ ਨੂੰ ਦਸਵੇਂ ਪਾਤਸ਼ਾਹ ਨੂੰ ਕਿਹੜੀ ਨਿਗਾਹ ਨਾਲ ਪ੍ਰੈਜੈਂਟ ਕੀਤਾ ਜਾਵੇ, ਇਸ ਤਰ੍ਹਾਂ ਦੇ ਲੈਕਚਰ ਚੱਲ ਰਹੇ ਨੇ। ਤੇ ਇਹਦੇ ਨਾਲ ਨੇ ਜਿਹੜਾ ਮੇਨ ਕਹਾਣੀ ਰਵਾਨ ਦਾ ਬਣਿਆ ਸੀ ਟ੍ਰਿਪ ਦਾ, ਉਹ ਇੱਥੇ ਇੱਕ ਸਿੱਖ ਨੌਜਵਾਨ ਮੈਲਬਰਨ ਸੰਸਥਾ ਹੈਗੀ ਉਹਨਾਂ ਨੇ ਫੈਮਿਲੀ ਕੈਂਪ ਲਾਇਆ ਹੋਇਆ, ਉੱਥੇ ਮੈਂ ਚਾਰ ਦਿਨ ਜਿਹੜੇ ਯੰਗਸਟਰ ਨੇ ਟੀਨੇਜਰਸ ਤੇ ਕਾਲਜ ਸਟੂਡੈਂਟਸ ਉਹਨਾਂ ਲਈ ਵਰਕਸ਼ਾਪਸ ਕਰ ਰਿਹਾ, ਤੇ ਜਿਹੜੇ ਅਡਲਟਸ ਨੇ ਫੈਮਿਲੀਜ਼ ਦੇ ਵਿੱਚ ਜਿਹੜੇ ਅਡਲਟਸ ਹੁੰਦੇ ਨੇ ਪੇਰੈਂਟਸ ਉਹਨਾਂ ਲਈ ਵਰਕਸ਼ਾਪਸ ਕਰ ਰਹੇ ਹਾਂ। ਸੋ ਦਿਸ ਇਜ਼ ਦਾ ਪਰਪਸ ਆਫ ਦਾ ਟ੍ਰਿਪ ਬੇਸਿਕਲੀ, ਕਿ ਸਿੱਖੀ ਐਜੂਕੇਸ਼ਨ ਅਵੇਅਰਨੈਸ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ, ਉਹਦੀਆਂ ਪ੍ਰੈਕਟੀਕਲ ਟ੍ਰੇਨਿੰਗ ਦੇ ਨਾਲ ਨਾਲ ਜਿਹੜੀਆਂ ਸਿੱਖ ਜਗਤ ਦੀਆਂ ਜਾਂ ਆਸਟ੍ਰੇਲੀਆ ਦੀਆਂ ਪੰਥਕ ਚੁਣੌਤੀਆਂ ਨੇ, ਸਿੱਖ ਚੁਣੌਤੀਆਂ ਨੇ, ਉਹਨਾਂ ਪ੍ਰਤੀ ਪੋਜ਼ਿਟਿਵ ਰਾਏ ਤੇ ਯੋਗਦਾਨ ਦੇਣ ਦੀ ਕੋਸ਼ਿਸ਼।
ਜੀ, ਸੋ ਇਹ ਜਿਹੜੀਆਂ ਸਾਰੀਆਂ ਵਰਕਸ਼ਾਪਸ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੈਂਪ ਦੇ ਰੂਪ ਦੇ ਵਿੱਚ ਵੀ ਹੋਣਗੀਆਂ, ਤੇ ਇਸ ਕੈਂਪ ਦੇ ਬਾਰੇ ਚ ਜਿਹੜੀ ਜਾਣਕਾਰੀ ਹੈ ਉਹ ਅਸੀਂ ਛੇਤੀ ਆਪਣੇ ਰੇਡੀਓ ਪੇਜ ਦੇ ਉੱਤੇ ਵੀ ਸਾਂਝੀ ਕਰਾਂਗੇ। ਸੋ ਥੋੜਾ ਜਿਹਾ ਇਸ ਸਟਰਕਚਰ ਦੇ ਬਾਰੇ ਚ, ਵੈਸੇ ਤਾਂ ਤੁਸੀਂ ਕਾਫੀ ਹੱਦ ਤੱਕ ਕਲੀਅਰ ਕਰ ਦਿੱਤਾ, ਪਰ ਜਿਹੜਾ ਕੈਂਪ ਦਾ ਜਿਹੜਾ ਸਟਰਕਚਰ ਆ ਉਹ ਫੈਮਿਲੀ ਬੇਸਡ ਹੋਵੇਗਾ, ਤੇ ਥੋੜਾ ਜਿਹਾ ਹੋਰ ਮੈਨੂੰ ਲੱਗਦਾ ਕਿ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋ।
ਜ਼ਰੂਰ ਜੀ, ਇਹਨਾਂ ਨੇ ਮੈਨੂੰ ਬੇਸਿਕਲੀ, ਮੈਂ ਇਹਦੇ ਬਾਰੇ ਵੀ ਦੱਸਾਂਗਾ ਕਿ ਕਿਉਂਕਿ ਦਾਸ ਕਈ ਵਾਰੀ ਕੈਂਪ ਤੇ ਕਾਫੀ ਜਾਂਦਾ ਵੀ ਰਿਹਾ, ਫਿਰ ਮੈਨੂੰ ਡਿਸੀਜਨ ਵੀ ਲੈਣੇ ਹੁੰਦੇ ਕਿੱਥੇ ਜਾਈਏ ਕਿੱਥੇ ਨਾ ਜਾਈਏ, ਕਾਫੀ ਮਸਲਿਆਂ 'ਚ ਕੰਮ ਕਰਨਾ ਹੁੰਦਾ। ਬਟ ਇੱਥੇ ਮੈਂ ਇੰਟਰਸਟਿੰਗ ਗੱਲ ਇਹ ਦੱਸਾਂਗਾ ਕਿ ਇਹ ਮੈਂ ਪਹਿਲੀ ਵਾਰੀ ਕਿਸੇ ਕੈਂਪ ਤੇ ਜਾ ਰਿਹਾ ਜਿੱਥੇ ਉਹਨਾਂ ਨੇ ਲਗਾਤਾਰ ਕਾਨਫਰੰਸ ਕਾਲ ਕਰਕੇ ਪਿਛਲੇ 9 ਮਹੀਨਿਆਂ ਦੇ ਵਿੱਚ, ਇੱਕ ਦੋ ਵਾਰੀ ਨੀ ਪ੍ਰੋਬਬਲੀ ਅਸੀਂ 7-8 ਵਾਰੀ ਕੀਤੀ ਹੋਣੀਆਂ ਨੇ, ਕਿ ਹੁਣ ਵੈਨਸਡੇ ਤੋਂ ਵੀ ਮੀਟਿੰਗ ਆ, ਮੈਂ ਉਹਨਾਂ ਨੂੰ ਫੋਰਸ ਕੀਤਾ ਕਿ ਕੋਈ ਨਾ ਡਿਜ਼ਾਇਨ ਕਰੋ ਚਿੱਟੀ ਪ੍ਰੋਪਰ ਕਰਿਕੁਲਮ। ਤੁਹਾਡੇ ਕੋਲ 100-200 ਦੇ ਕਰੀਬ ਬੱਚੇ ਤੇ ਅਡਲਟਸ ਤੇ ਟੀਨੇਜਰਸ ਆਉਂਦੇ ਨੇ, 200 ਬੰਦਿਆਂ ਨੇ 3 ਦਿਨ ਬਹਿਣਾ ਹੋਵੇ, ਦੈਟਸ ਅ ਸੀਰੀਅਸ ਟਾਈਮ ਕਮਿਟਮੈਂਟ। ਤੇ ਅਸੀਂ ਉਸੇ ਲੈਵਲ ਦੀ ਸਹੂਲਤ ਜਿਵੇਂ ਅਸੀਂ ਖਾਣ ਪੀਣ ਦੇ ਅਰੇਂਜਮੈਂਟ ਦੀ ਕਰਦੇ ਹਾਂ, ਫੈਸਿਲਿਟੀ ਦੀ ਕਰਦੇ ਹਾਂ, ਪੜ੍ਹਾਉਣਾ ਕੀ ਆ ਇਸ ਵੱਲ ਵੀ ਉਸ ਤੋਂ ਡਬਲ ਤਵੱਜੋ ਚਾਹੀ ਰਹੀ ਆ। ਸੋ ਮੈਂ ਕਹਾਂਗਾ ਕਿ ਉਹਨਾਂ ਨੇ ਦਿੱਤੀ ਆ ਤਵੱਜੋ, ਅਸੀਂ ਇੱਕ ਕਰਿਕੁਲਮ ਵੀ ਬਣਾਇਆ ਕਿ ਜਿਹਦੇ ਵਿੱਚ ਜਿਵੇਂ ਪ੍ਰੇਮ ਦੀ ਗੱਲ ਹੀ ਕਰਨੀ ਆ ਪਹਿਲਾਂ ਤਾਂ 1.5 ਘੰਟਾ, ਕਿਉਂਕਿ ਇਹਦੀ ਗੱਲ ਹੀ ਅਸੀਂ ਕਰਨੀ ਬੰਦ ਕਰਤੀ ਕਿ ਪ੍ਰੇਮ ਦੇ ਸਿੱਖੀ ਵਿੱਚ ਕੀ ਹੈਗਾ। ਫਿਰ ਨਾਮ ਦੀ ਗੱਲ ਅਡਲਟਸ ਲਈ ਕਰ ਰਹੇ ਹਾਂ ਤੇ ਬੱਚਿਆਂ ਦੇ ਲਈ 10 ਗੁਰੂਆਂ ਦੀ ਗੱਲ ਕਰ ਰਹੇ ਹਾਂ। ਸੋ ਉਹ ਇਸ ਤਰ੍ਹਾਂ ਦੇ ਕਰਿਕੁਲਮ ਬਣਾਏ ਨੇ, ਇਹਦੇ ਡਿਟੇਲ ਤੁਸੀਂ ਉਹਨਾਂ ਦੀਆਂ ਵੈਬਸਾਈਟ ਤੋਂ ਜਿਹੜੀ ਸਿੱਖ ਨੌਜਵਾਨ ਮੈਲਬਰਨ ਤੋਂ ਲੈ ਸਕਦੇ ਹੋ।
ਬਟ ਮੈਂ ਐਕਚੁਅਲੀ ਤੁਹਾਡੇ ਸ਼ਰੋਤਿਆਂ ਨਾਲ ਇੱਕ ਹੋਰ ਗੱਲ ਸ਼ੇਅਰ ਕਰਾਂਗਾ ਕਿ ਜਿਹੜੇ ਵੀ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਜਿਹੜੇ ਪ੍ਰੋਗਰਾਮ ਆਸਟ੍ਰੇਲੀਆ ਚੱਲ ਰਹੇ ਨੇ, ਇੱਕ ਬਹੁਤ ਹੀ ਸ਼ਲਾਘਾਯੋਗ ਐਪ ਬਣੀ ਹੋਈ ਆ AU6, ਉਸ ਤੇ ਸਾਰੀ ਜਾਣਕਾਰੀ ਤੁਸੀਂ ਜਾ ਕੇ ਲੈ ਸਕਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਦੇ ਵਿੱਚ ਕਿੱਥੇ ਕਿਹੜਾ ਪ੍ਰੋਗਰਾਮ ਹੋ ਰਿਹਾ, ਤੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਪ੍ਰੋਗਰਾਮ ਹਰੇਕ ਲਈ ਹੋਵੇ, ਤੇ ਜਿਹੜੇ ਪ੍ਰੋਗਰਾਮ ਦੀ ਮੈਂ ਹੁਣੇ ਵੇਰਵਾ ਦੇ ਰਿਹਾ ਸੀਗਾ ਉਹਦਾ ਵੇਰਵਾ ਵੀ ਤੁਸੀਂ ਉੱਥੋਂ ਲੈ ਸਕਦੇ ਹੋ, ਤੁਹਾਨੂੰ ਡਾਇਰੈਕਟ ਉੱਥੋਂ ਵੈਬਸਾਈਟ ਦੇ ਲਿੰਕ ਵੀ ਮਿਲ ਜਾਣਗੇ, ਫਿਰ ਤੁਸੀਂ ਪ੍ਰਬੰਧਕਾਂ ਨੇ ਜਿਨ੍ਹਾਂ ਨੇ ਇਹ ਕੈਂਪ ਵੀ ਲਾਣਾ ਹੈਗਾ ਉਹਨਾਂ ਨਾਲ ਵੀ ਡਾਇਰੈਕਟ ਗੱਲ ਕਰ ਸਕਦੇ ਹੋ, ਰਜਿਸਟਰ ਕਰ ਸਕਦੇ ਹੋ, ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਜਿਹੜੇ ਟੌਪਿਕਸ ਉਹਨਾਂ ਨੇ ਪਿਕ ਕੀਤੇ ਨੇ ਇਸ ਸਾਲ ਕਿ ਉਹਦੇ ਚੋਂ ਤੁਹਾਨੂੰ ਲਾਈਫ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਕਨਫਿਊਜ਼ਨ ਦੇ ਡਾਊਟਸ ਨੂੰ ਕਲੀਅਰ ਕਰਨ ਦੇ ਵਿੱਚ ਸਿੱਖੀ ਦੇ ਮਾਰਗ ਤੋਂ ਕਿਸੇ ਪਰਸਨੈਲਿਟੀ ਬੇਸ ਨਹੀਂ ਗੁਰੂ ਦੇ ਮਾਰਗ ਦੀ ਜੇ ਗੱਲ ਕਰਨੀ ਹੈ ਉੱਥੇ ਸਾਡਾ ਫੋਕਸ ਇਹ ਹੈਗਾ ਕਿਉਂਕਿ ਪਰਸਨੈਲਿਟੀ ਆਪਣੇ ਆਪ ਨੂੰ ਮੁਬਾਰਕ ਹੋਣ ਬਟ ਸਿੱਖੀ ਪ੍ਰੋਸੈਸ ਦਾ ਕੰਮ ਆ ਸ਼ਬਦ ਪ੍ਰੋਸੈਸ ਦਾ ਗੁਰੂਆਂ ਨੇ ਕਿਤੇ ਨਹੀਂ ਕਿਹਾ ਕਿ ਸਾਨੂੰ ਫੋਲੋ ਕਰੋ ਜਾਂ ਸਾਨੂੰ ਪੂਜੋ ਉਹਨਾਂ ਨੇ ਕਿਹਾ ਸ਼ਬਦ ਤੇ ਲੜ ਲੱਗੋ ਸ਼ਬਦ ਤੋਂ ਭਾਵ ਹੁੰਦਾ ਵਿਜ਼ਡਮ ਤੋਂ ਤੇ ਵਿਜ਼ਡਮ ਦਾ ਮਤਲਬ ਹੁੰਦਾ ਕਿ ਜਿਹੜੀ ਗਿਆਨ ਦੀ ਹਨੇਰੀ ਇੰਨੀ ਆ ਜਾਵੇ ਲਾਈਫ ਦੇ ਵਿੱਚ ਕਿ ਤੁਹਾਨੂੰ ਇੰਨੀ ਕਲੈਰਿਟੀ ਆ ਜਾਵੇ ਕਿ ਮੈਂ ਆਪਣੇ ਬੱਚੇ ਨਾਲ ਵੀ ਕਿਵੇਂ ਗੱਲ ਕਰਨੀ ਆ ਆਪਣੇ ਹਸਬੈਂਡ ਜਾਂ ਵਾਈਫ ਨਾਲ ਵੀ ਕਿਵੇਂ ਗੱਲ ਕਰਨੀ ਆ ਜਿਹੜਾ ਇੱਕ ਭਾਈਚਾਰਕ ਲੈਵਲ ਤੇ ਸਿੱਖ ਆ ਉਹਦੇ ਨਾਲ ਵੀ ਕਿਵੇਂ ਗੱਲ ਕਰਨੀ ਆ ਸਟੇਟ ਜੇ ਕੰਮ ਠੀਕ ਨਹੀਂ ਕਰ ਰਿਹਾ ਉਹਨਾਂ ਨਾਲ ਵੀ ਕਿਵੇਂ ਨਜਿੱਠਣਾ ਇੱਕ ਗੈਰ ਸਿੱਖ ਆ ਉਹਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਆ ਬੇਸਿਕਲੀ ਆਪਣੇ ਰਿਸਪੋਂਸ ਡਿਵੈਲਪ ਕਰਨੇ ਸਾਨੂੰ ਆ ਜਾਂਦੇ ਨੇ ਜਿਹੜੇ ਕਿ ਸ਼ਬਦ ਸਾਨੂੰ ਸਿਖਾ ਰਿਹਾ ਤੇ ਸ਼ਬਦ ਦੇ ਨਾਲ ਇੱਕ ਪ੍ਰੇਮ ਦਾ ਰਿਸ਼ਤਾ ਕਿਵੇਂ ਬਣਾਉਣਾ ਤੇ ਸ਼ਬਦ ਨੂੰ ਗਿਆਨ ਦੇ ਰੂਪ ਵਿੱਚ ਕਿਵੇਂ ਆਪਣੀ ਲਾਈਫ ਵਿੱਚ ਐਂਟਰ ਕਰਾਉਣਾ ਇਹ ਗੁਰੂ ਦੇ ਆਈਡੀਆਜ਼ ਨੂੰ ਅਸੀਂ ਡਿਸਕਸ ਕਰਾਂਗੇ ਤੇ ਉਹਨਾਂ ਨੇ ਜਿਹੜੇ ਇੰਸਟੀਟਿਊਸ਼ਨਸ ਬਣਾਏ ਨੇ ਇਹਨਾਂ ਨੂੰ ਆਪਣੀ ਲਾਈਫ ਵਿੱਚ ਲੈਣ ਦੇ ਉਹਨਾਂ ਤੇ ਡਿਸਕਸ਼ਨ ਹੋਊਗੀ
ਜੀ ਜੀ ਬਿਲਕੁਲ ਸੋ ਹਰਿੰਦਰ ਸਿੰਘ ਜੀ ਇੱਕ ਜਿਹੜਾ ਆਮ ਤੌਰ ਤੇ ਇਹਨਾਂ ਮੁਲਕਾਂ ਦੇ ਵਿੱਚ ਦੇਖਣ ਦੇ ਵਿੱਚ ਆਉਂਦਾ ਕਿ ਕ੍ਰਿਸਚੈਨਿਟੀ ਜਿਹੜੀ ਆ ਉਹਦਾ ਜਿਹੜਾ ਪ੍ਰਚਾਰ ਆ ਉਹ ਇਸ ਹੱਦ ਤੱਕ ਹੋ ਰਿਹਾ ਕਿ ਉਹ ਲੋਕ ਜਿਹੜੇ ਆ ਉਹਨਾਂ ਦੇ ਇੱਕ ਅਲੱਗ ਤਰ੍ਹਾਂ ਦੇ ਗਰੁੱਪਸ ਬਣੇ ਹੋਏ ਆ ਔਰ ਉਹ ਤੁਹਾਨੂੰ ਘਰਾਂ ਤੱਕ ਪਹੁੰਚ ਕਰਦੇ ਆ ਇਵਨ ਉਹ ਜਿਹੜਾ ਉਹਨਾਂ ਦਾ ਬਾਈਬਲ ਦਾ ਲਿਟਰੇਚਰ ਆ ਉਹ ਸਾਡੀ ਆਪਣੀ ਬੋਲੀ ਦੇ ਵਿੱਚ ਸਾਨੂੰ ਮੁਹੱਈਆ ਕਰਵਾਉਂਦੇ ਆ ਸੋ ਉਸ ਤਰੀਕੇ ਦੇ ਨਾਲ ਜਿਹੜਾ ਪ੍ਰਚਾਰ ਹੈ ਜਾਂ ਫਿਰ ਉਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਦੀ ਜਿਹੜੀ ਪ੍ਰਕਿਰਿਆ ਆ ਜਾਂ ਫਿਰ ਪਰਿਵਾਰਾਂ ਦੇ ਵਿੱਚ ਜਿਹੜੇ ਫੈਲੇ ਹੋਏ ਕਲਾ ਕਲੇਸ਼ ਆ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਹਵਾਲੇ ਦੇ ਕੇ ਬਾਈਬਲ ਦੇ ਵਿੱਚੋਂ ਲੋਕਾਂ ਨੂੰ ਆਪਣੇ ਪ੍ਰਤੀ ਖਿੱਚਣਾ ਜਿਹੜਾ ਆ ਉਹ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਪ੍ਰਚਾਰ ਆ ਉਹ ਦੇਖਣ ਦੇ ਵਿੱਚ ਆਉਂਦਾ ਜਦਕਿ ਜੇ ਅਸੀਂ ਦੇਖੀਏ ਤਾਂ ਸਿੱਖੀ ਦਾ ਜਿਹੜਾ ਮਾਰਗ ਆ ਕਾਫੀ ਵਿਸ਼ਾਲ ਆ ਸੋ ਅਸੀਂ ਅਜੇ ਤੱਕ ਉਸ ਲੈਵਲ ਤੱਕ ਨਹੀਂ ਪਹੁੰਚ ਪਾਏ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਇਹ ਵਰਕਸ਼ਾਪਸ ਆ ਜਦੋਂ ਤੁਸੀਂ ਲਗਾਉਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਅਸਰ ਆ ਉਹ ਕਿੰਨਾ ਕੁ ਸਾਡੇ ਜਿਹੜੇ ਵਰਕਸ਼ਾਪਸ ਦੇ ਵਿੱਚ ਜਿਹੜੇ ਵਿਚਰਨ ਵਾਲੇ ਲੋਕ ਆ ਉਹਨਾਂ ਤੱਕ ਹੁੰਦਾ ਤੇ ਉਸ ਤੋਂ ਬਾਅਦ ਕਿੱਥੇ ਤੱਕ ਉਹ ਜਿਹੜਾ ਮੈਸੇਜ ਆ ਉਹ ਪਹੁੰਚਦਾ
ਪਹਿਲੀ ਗੱਲ ਤਾਂ ਜੀ ਅਮਰਦੀਪ ਕੌਰ ਜੀ ਤੁਹਾਡਾ ਇਹ ਸਵਾਲ ਪੁੱਛਣ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜੀ ਫਾਲੋ ਅਪ ਜਿਹਨੂੰ ਅਸੀਂ ਕਹਿੰਦੇ ਨੇ ਨਾ ਅੰਗਰੇਜ਼ੀ ਵਿੱਚ ਉਹਦੀ ਗੱਲ ਕਰ ਰਹੇ ਹੋ ਕਿ ਇੱਕ ਵਾਰੀ ਕਿਤੇ ਸੁਣ ਕੇ ਥੋੜੀ ਬਹੁਤ ਇੰਸਪੀਰੇਸ਼ਨ ਆ ਵੀ ਜਾਂਦੀ ਆ ਬਟ ਲਗਾਤਾਰ ਕਿਵੇਂ ਕੰਮ ਜਾਰੀ ਰਵੇ ਇਹਦੇ ਬਾਰੇ ਨਾ ਮੈਂ ਦੋ ਗੱਲਾਂ ਸੰਖੇਪ ਵਿੱਚ ਕਹਾਂਗਾ ਪਹਿਲੀ ਗੱਲ ਤਾਂ ਇਹ ਕਿ ਹੋਰ ਧਰਮਾਂ ਵਾਲਿਆਂ ਨੇ ਆਪਣੇ ਆਪਣੇ ਤਰੀਕੇ ਬਣਾਏ ਨੇ ਉਹਨਾਂ ਨੂੰ ਮੁਬਾਰਕ ਹੋਣ ਯਹੂਦੀਆਂ ਦਾ ਆਪਣਾ ਕ੍ਰਿਸਚਨਾਂ ਦਾ ਆਪਣਾ ਈਸਾਈਆਂ ਮੁਸਲਮਾਨਾਂ ਦਾ ਆਪਣਾ ਮੋਰਮਨਸ ਦਾ ਆਪਣਾ ਹਿੰਦੂਆਂ ਦਾ ਆਪਣਾ ਹਰੇਕ ਨੂੰ ਆਪਣਾ ਸਿਸਟਮ ਜਿਹੜਾ ਉਹਨਾਂ ਦਾ ਧਰਮ ਉਹਨਾਂ ਨੂੰ ਕਹਿ ਰਿਹਾ ਉਹ ਕਰੀ ਜਾਣ ਉਹਨਾਂ ਨੂੰ ਮੁਬਾਰਕ ਹੋਵੇ
ਜੀ
ਅਸਲੀ ਮਸਲਾ ਇਹ ਹੈਗਾ ਕਿ ਜਿਹੜੇ ਅਸੀਂ ਆਪਣੇ ਆਪ ਨੂੰ ਸਿੱਖ ਅਖਾਉਂਦੇ ਹਾਂ ਜਾਂ ਸਪੈਸ਼ਲੀ ਜਿਹੜੇ ਸਿੱਖ ਜਗਤ ਦੇ ਵਿੱਚ ਆਪਣੇ ਆਪ ਨੂੰ ਐਕਟਿਵ ਅਖਾਉਂਦੇ ਹਾਂ ਕਿਸੇ ਵੀ ਲੈਵਲ ਤੇ ਭਾਵੇਂ ਉਹ ਪ੍ਰਚਾਰ ਦਾ ਹੈਗਾ ਭਾਵੇਂ ਪੰਥਕ ਕਲਾਵਾਂ ਦਾ ਹੈਗਾ ਉਹਨਾਂ ਦੀ ਇੱਕ ਖਾਸ ਜ਼ਿੰਮੇਵਾਰੀ ਬਣਦੀ ਆ ਕਿ ਉਹ ਆਪਣੇ ਇਸ਼ਟ ਨੂੰ ਇੰਨੀ ਚੰਗੀ ਤਰ੍ਹਾਂ ਸਮਝਣ ਤੇ ਇਹਨੇ ਪਿਆਰ ਵਿੱਚ ਸਮਝਾਉਣ ਦੀ ਸਕਿੱਲ ਸੈੱਟ ਲੈ ਕੇ ਆਉਣ ਤਾਂ ਕਿ ਜਿਹੜੇ ਇਸ਼ੂ ਇਸ ਵੇਲੇ 3 ਕਰੋੜ ਸਿੱਖਾਂ ਦੇ ਸਾਹਮਣੇ ਖੜੇ ਨੇ ਜਾਂ ਪੂਰੇ ਜਗਤ ਦੇ 7 ਬਿਲੀਅਨ ਲੋਕਾਂ ਦੇ ਸਾਹਮਣੇ ਖੜੇ ਨੇ ਉਹ ਸਾਨੂੰ ਨਜਿੱਠਣਾ ਆਵੇ ਸੋ ਐਕਚੁਅਲ ਚੈਲੰਜ ਇਹ ਹੈਗਾ ਕਿ ਜਿਨ੍ਹਾਂ ਨੇ ਇਹ ਕੰਮ ਕਰਨਾ ਉਹ ਤਵੱਜੋ ਦੇਣ ਕਿ ਸਤਿਗੁਰ ਵੱਡਾ ਕਰ ਸਾ ਲਾਈ ਹੈ ਜੇ ਤੋ ਛੋਟੀਆਂ ਵਡਿਆਈਆਂ ਸੋ ਇਹ ਗੱਲ ਸੀਗੀ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਆਪਣੀ ਖਾਸ ਟ੍ਰੇਨਿੰਗ ਚਾਹੀਦੀ ਆ ਖਾਸ ਮਾਇੰਡ ਸੈਟ ਚਾਹੀਦਾ ਇੱਕ ਖਾਸ ਕਿਸਮ ਦਾ ਨਕਸ਼ਾ ਚਾਹੀਦਾ ਹੈਗਾ ਦਿਮਾਗ ਦੇ ਵਿੱਚ ਜਿਹੜਾ ਗੁਰੂ ਦੇ ਨਕਸ਼ ਨੂੰ ਚੰਗੀ ਤਰ੍ਹਾਂ ਸਮਝਾ ਸਕੇ ਨਾ ਜਿਹੜੀ ਗੱਲ ਤੁਹਾਡੀ ਮੇਜ ਇਸ ਮੇਜ ਸੀਗੀ ਕਿ ਇਹ ਫੋਲੋ ਅਪ ਕਿਵੇਂ ਹੋਵੇ ਦੇਖੋ ਜੀ ਫੋਲੋ ਅਪ ਤਾਂ ਇਹ ਹੈ ਕਿ ਇੰਸਟੀਚਿਊਟ ਵੱਲੋਂ ਵੀ ਅਸੀਂ ਇਹ ਕੋਸ਼ਿਸ਼ ਕਰੀ ਦੀ ਆ ਤੁਹਾਡੇ ਸਾਡੇ ਸਾਹਮਣੇ ਨਾ ਵੱਖਰੇ ਕਿਸਮ ਦੇ ਸਟੂਡੈਂਟਸ ਨੇ ਸਟੂਡੈਂਟਸ ਆਫ ਲਾਈਫ ਆ ਆਪਾਂ ਸਟੂਡੈਂਟਸ ਆਫ ਸਿੱਖੀ ਆ ਹੁਣ ਕੋਈ ਸਟੂਡੈਂਟ ਚਾਹੁੰਦਾ ਕਿ ਮੈਨੂੰ ਘੰਟੇ ਵਿੱਚ ਕੁਛ ਮਿਲ ਜਾਵੇ, ਸਾਨੂੰ ਉਹ ਘੰਟੇ ਵਾੜੀ ਵੀ ਕਲਾਸ ਕਰਨੀ ਪੈਣੀ ਆ ਜਾਂ ਵਰਕਸ਼ਾਪ ਕਰਨੀ ਪੈਣੀ ਆ, ਕੋਈ ਕਹਿੰਦਾ ਮੈਂ ਦੋ ਹਫ਼ਤੇ ਵੀ ਲੈਣ ਲਈ ਤਿਆਰ ਆ, ਫਿਰ ਉਸਨੂੰ ਦੋ ਹਫ਼ਤੇ ਦਾ ਕੋਰਸ ਵੀ ਦੇ ਦਿੱਤਾ ਜਾਊ, ਕੋਈ ਕਹਿੰਦਾ ਹੁਣ ਮੈਂ 10 ਕੋਰਸਿਸ ਵੀ ਲੈਣੇ ਨੇ, ਕੋਈ ਕਹਿੰਦਾ ਮੈਂ ਕੱਲੇ ਕੀਰਤਨ ਰਾਹੀਂ ਸਿੱਖਣਾ। ਸੋ ਕੋਸ਼ਿਸ਼ਾਂ ਇਹ ਹੁੰਦੀਆਂ ਨੇ ਕਿ ਕਿਸੇ ਨੂੰ ਜ਼ਬਰਦਸਤੀ ਕੁਛ ਨੀ ਕਰਾਉਣਾ, ਇਹ ਸਿੱਖੀ ਦਾ ਕਦੇ ਨਜ਼ਰੀਆ ਨੀ ਰਿਹਾ, ਨਾ ਕਿਸੇ ਨੂੰ ਕੋਈ ਇਨਸੈਂਟਿਵ ਦੇ ਕੇ ਕੁਛ ਕਰਾਉਣਾ, ਉਹ ਵੀ ਸਿੱਖਾਂ ਦਾ ਨਜ਼ਰੀਆ ਨਹੀਂ ਆ। ਅਸੀਂ ਤਾਂ ਲਾਈਫ ਨੂੰ ਇੰਪੈਕਟ ਕਰਨ ਵਾਲੀ, ਭਾਵੇਂ ਉਹ ਅੱਧੇ ਮਿੰਟ ਦੀ ਗੱਲ ਕਰਨੀ ਆ, ਭਾਵੇਂ ਅੱਧੇ ਘੰਟੇ ਦੀ ਕਰਨੀ ਆ, ਤੇ ਭਾਵੇਂ ਅੱਧੇ ਦਿਨ ਦੀ ਕਰਨੀ ਆ, ਭਾਵੇਂ ਅੱਧੇ ਹਫ਼ਤੇ ਦੀ ਕਰਨੀ ਆ, ਉਹ ਅਸੀਂ ਸਾਰੀਆਂ ਤਰਤੀਬਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਜਿਹੜੀ ਵੀ ਕੋਈ ਜਿਗਿਆਸਾ ਕਿਤੇ ਖੜੀ ਆ ਕਿਸੇ ਦੇ ਦਿਮਾਗ ਦੇ ਵਿੱਚ, ਜ਼ਹਿਨ ਦੇ ਵਿੱਚ, ਉਹਨੂੰ ਇੱਕ ਆਪਸ਼ਨ ਮਿਲ ਜਾਵੇ ਸਿੱਖਣ ਦੀ। ਸੋ ਇਹ ਫੋਲੋ ਅਪ ਥੋੜੀ ਜਿਹੀ ਜ਼ਿੰਮੇਵਾਰੀ ਹੁੰਦੀ ਆ ਜਿਹੜਾ ਪੜ੍ਹਾ ਰਿਹਾ ਸਮਝਾ ਰਿਹਾ ਉਹਨਾਂ ਦੀ, ਤੇ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਆ ਜਿਹੜਾ ਪੜ੍ਹ ਰਿਹਾ ਸਮਝ ਰਿਹਾ ਉਹਨਾਂ ਦੀ। ਜੇ ਉਹ ਚਾਹੁੰਦੇ ਨੇ ਫਿਰ ਫੋਲੋ ਅਪ ਕੋਰਸਿਸ ਵੀ ਨੇ, ਇਸੇ ਕਰਕੇ ਕਈ ਥਾਵਾਂ ਤੇ ਐਨੁਅਲ ਕੈਂਪ ਲੱਗਦੇ ਨੇ, ਕਈ ਥਾਵਾਂ ਤੇ ਹਰ ਹਫ਼ਤੇ ਆਨਲਾਈਨ ਚੀਜ਼ਾਂ ਵੀ ਆ ਜਾਂਦੀਆਂ ਨੇ। ਸੋ ਮੈਂ ਇਹ ਕਹਾਂਗਾ ਕਿ ਅਜੇ ਲਾਰਜਰ ਲੈਵਲ ਤੇ ਸਾਨੂੰ ਜਿਹੜੀ ਚੇਤਨਾ ਦੇ ਲੈਵਲ ਤੇ ਕੰਮ ਕਰਨ ਦੀ ਲੋੜ ਆ, ਤੇ ਉਹਦੇ ਵਿੱਚੋਂ ਜਿਹੜੇ ਚਾਹੁੰਦੇ ਨੇ ਕਿ ਅਸੀਂ ਹੋਰ ਸਿੱਖਣਾ, ਉਹਨਾਂ ਨੂੰ ਆਫਰਿੰਗ ਕਰਨ ਦੀ ਲੋੜ ਆ ਕੋਰਸਿਸ ਦੀ, ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਿੱਖ ਰਿਸਰਚ ਇੰਸਟੀਚਿਊਟ ਦੇ ਰਾਹੀਂ, ਕਿ ਜਿਹੜਾ ਇੱਕ ਬੰਦਾ ਸਾਲ ਵਿੱਚ ਭਾਵੇਂ ਇੱਕ ਚੀਜ਼ ਸਿੱਖਣ ਵੀ ਆ ਰਿਹਾ ਉਹਦੇ ਲਈ ਵੀ ਇੰਸਪੀਰੇਸ਼ਨ ਮਿਲ ਜਾਵੇ, ਤੇ ਜਿਹੜਾ ਹਰ ਹਫ਼ਤੇ ਜਾਂ ਹਰ ਰੋਜ਼ ਸਿੱਖਣਾ ਚਾਹੁੰਦੇ ਆ ਉਹਦੇ ਲਈ ਵੀ ਕੋਈ ਤਰਤੀਬ ਅਨੁਸਾਰ ਸਿਖਾਉਣ ਦਾ ਸਿਸਟਮ ਬਣੇ, ਇਹ ਅਸੀਂ ਤੁਸੀਂ sikhri.org ਤੇ ਜਾ ਕੇ ਦੇਖ ਸਕਦੇ ਹੋ।
ਜੀ ਬਿਲਕੁਲ, ਤੇ ਸਾਡੀਆਂ ਮੈਨੂੰ ਲੱਗਦਾ ਕਿ ਜਿਹੜੀਆਂ ਜਨਰੇਸ਼ਨਸ, ਨੈਕਸਟ ਜਨਰੇਸ਼ਨਸ ਨੇ, ਸਾਡੇ ਜਿਹੜੇ ਟੀਨੇਜਰਸ ਨੇ, ਉਹਨਾਂ ਦੇ ਲਈ ਵੀ ਬੜੇ ਚੈਲੰਜਸ ਨੇ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਤਰੀਕਾ ਉਹ ਚਾਹੁੰਦੇ ਆ ਉਹ ਥੋੜਾ ਜਿਹਾ ਸੌਖਾ ਚਾਹੁੰਦੇ ਆ, ਤੇ ਕਈ ਵਾਰ ਜਦੋਂ ਅਸੀਂ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਇੰਨਾ ਕੁ ਜਟਿਲ ਕਰ ਦਿੰਦੇ ਹਾਂ, ਅਸੀਂ ਜਦੋਂ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਇੰਨਾ ਕੁ ਜਟਿਲ ਕਰ ਦਿੰਦੇ, ਇੰਨਾ ਕੁ ਕੰਪਲੀਕੇਟਡ ਕਰ ਦਿੰਦੇ ਹਾਂ ਕਿ ਉਹਨਾਂ ਦਾ ਜਿਹੜਾ ਮਨ ਆ ਉਹ ਜੁੜਦਾ ਜੁੜਦਾ ਕਈ ਵਾਰ ਹਟ ਜਾਂਦਾ। ਸੋ ਇਹਨੂੰ ਸੌਖਿਆਂ ਕਰਨ ਦੇ ਲਈ ਔਰ ਸੌਖੀ ਤਰ੍ਹਾਂ ਸਮਝਾਉਣ ਦੇ ਲਈ ਜਿਸ ਤਰ੍ਹਾਂ ਤੁਸੀਂ ਵਰਕਸ਼ਾਪਸ ਜਿਹੜੀਆਂ ਆ ਇਹ ਆਰਗੇਨਾਈਜ਼ ਕਰਦੇ ਹੋ, ਸੋ ਇਹ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕੀਤੇ ਜਾਂਦੇ ਆ। ਸੋ ਕੈਂਪ ਦੇ ਮਤਲਬ ਕਿ ਇੱਕ ਜਿਹੜਾ ਸਵਾਲ ਮੈਂ ਜ਼ਰੂਰ ਪੁੱਛਣਾ ਚਾਹਾਂਗੀ, ਜਿਵੇਂ ਇਹ ਜਿਹੜਾ ਕੈਂਪ ਆ ਉਹ ਫੈਮਿਲੀ ਕੈਂਪ ਦੇ ਤੌਰ ਤੇ ਤੁਸੀਂ ਆਰਗੇਨਾਈਜ਼ ਕਰ ਰਹੇ ਹੋ, ਪਰ ਕੀ ਇਹਨਾਂ ਕੈਂਪਸ ਦੇ ਵਿੱਚ ਜੇਕਰ ਪੇਰੈਂਟਸ ਦੀਆਂ ਕੁਝ ਮਜਬੂਰੀਆਂ ਹੋਣ ਤਾਂ ਬੱਚੇ ਜਿਹੜੇ ਆ ਉਹ ਇੰਡੀਵਿਜੁਅਲ ਤੌਰ ਤੇ ਇਹਦੇ ਵਿੱਚ ਸ਼ਾਮਿਲ ਹੋ ਸਕਦੇ ਆ?
ਅਗੇਨ ਜੀ, ਮੈਂ ਪਹਿਲਾ ਪਾਰਟ ਜਿਹੜਾ ਤੁਹਾਡਾ ਕੁਐਸਚਨ ਹੈ ਪਹਿਲਾਂ ਉਹਦੀ ਗੱਲ ਕਰ ਦਿੰਦਾ ਕਿ ਦੇਖੋ ਇਹ ਔਖੀ ਤੇ ਸੌਖੀ ਦੀ ਗੱਲ ਨਹੀਂ ਹੈ। ਐਕਚੁਅਲੀ ਮੈਂ ਤੁਹਾਡੀ ਗੱਲ ਸਮਝ ਰਿਹਾ ਸਪਿਰਿਟ ਦੇ ਲੈਵਲ ਤੇ, ਬਟ ਇਹ ਔਖੀ ਤੇ ਸੌਖੀ ਗੱਲ ਨਹੀਂ ਆ। ਗੱਲ ਇਹ ਹੈਗੀ ਕਿ ਅਸੀਂ ਰੈਲੇਵੈਂਟ ਤਰੀਕੇ ਨਾਲ ਗੱਲ ਕਰੀਏ ਜਿਸ ਸੰਦਰਭ ਵਿੱਚ, ਜਿਵੇਂ ਇੱਕ ਪੰਜਾਬੀ ਜਿਹੜੇ ਆਪਾਂ ਪੰਜਾਬੀ ਕਲਚਰ ਦੇ ਵਿੱਚ ਗੱਲ ਕਰਨੀ ਹੈ ਫਿਰ ਤੁਹਾਨੂੰ ਪੰਜਾਬੀ ਸਟਾਈਲ ਗੱਲ ਕਰਨੀ ਪਊ। ਜੇ ਤੁਸੀਂ ਕਿਸੇ ਆਸਟ੍ਰੇਲੀਅਨ ਕਲਚਰ ਚ ਗੱਲ ਕਰ ਰਹੇ ਹੋ ਫਿਰ ਉਸ ਸੰਦਰਭ ਚ, ਮੈਂ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜੀ ਉਸ ਵੇਲੇ ਦਾ ਉਸ ਰੀਜਨ ਦਾ ਉਸ ਖਿੱਤੇ ਦਾ ਉਸ ਬੋਲੀ ਦਾ ਗੱਲ ਕਰਨ ਦਾ ਤਰੀਕਾ ਉਹਨੂੰ
ਅਪਣਾਇਆ,
ਵਰਤ ਕੇ ਆਪਣੀ ਗੱਲ ਕੀਤੀ ਆ
ਜੀ।
ਸੋ ਸਿਮਿਲਰਲੀ ਔਖੀ ਔਖੀ ਗੱਲ ਨਹੀਂ ਆ, ਗੱਲ ਹੈਗੀ ਰੈਲੇਵੈਂਟ ਦੀ, ਉਹਨੂੰ ਰੈਲੇਵੈਂਟ ਗੱਲ ਕਿਵੇਂ ਕਰਨੀ ਆ ਤਾਂ ਕਿ ਜਿਹੜਾ ਉਡੀਕ ਰਿਹਾ ਜਾਂ ਜਿਹੜਾ ਸਮਝਣਾ ਚਾਹੁੰਦਾ ਜਾਂ ਸਿੱਖਣਾ ਚਾਹੁੰਦਾ ਉਹਨੂੰ ਗੱਲ ਸਮਝਾ ਸਕੇ। ਦੂਸਰੀ ਗੱਲ ਇਹ ਪਰਟੀਕੂਲਰ ਕੈਂਪ ਦੀ ਹੈ, ਇਹ ਮੈਂ ਕਹਾਂਗਾ ਜੀ ਆਰਗੇਨਾਈਜ਼ਰ ਨਾਲ ਗੱਲ ਕਰਨ ਦੀ ਲੋੜ ਆ। ਮੈਂ ਦੱਸਿਆ ਸੀ AU6 ਤੇ ਜਾ ਕੇ ਤੁਸੀਂ ਜਿਹੜੀ ਐਪ ਆ ਉੱਥੋਂ ਉਹਨਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਸਿੱਖ ਨੌਜਵਾਨ ਮੈਲਬਰਨ ਦੀ ਵੈਬਸਾਈਟ ਤੇ ਜਾਂ ਉਹਨਾਂ ਦੀ ਫੇਸਬੁੱਕ ਤੇ ਜਾ ਕੇ ਲੈ ਸਕਦੇ ਹੋ, ਕਿਉਂਕਿ ਅਸੀਂ ਵੱਖਰੇ ਵੱਖਰੀਆਂ ਆਰਗੇਨਾਈਜੇਸ਼ਨ ਨਾਲ ਇਸ ਟ੍ਰਿਪ ਤੇ ਕੰਮ ਕਰ ਰਹੇ ਹਾਂ, ਪਹਿਲਾਂ ਵੀ ਇਹੀ ਕਰਦੇ ਹਾਂ। ਸੋ ਜਿਹੜੀਆਂ ਲੌਜਿਸਟਿਕਸ ਦੀਆਂ ਚੀਜ਼ਾਂ ਨੇ ਜਾਂ ਉਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਉਹ ਹੋਸਟ ਕੋਲੋਂ ਲੈ ਲਓ, ਜਿਹੜੀ ਕੰਟੈਂਟ ਦੀ ਗੱਲ ਆ ਉਹ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਦੀ ਆ।
ਜੀ ਜੀ ਬਿਲਕੁਲ। ਸੋ ਸਾਡੇ ਜਿਹੜੇ ਸਰੋਤੇ ਵੀ ਸੁਣ ਰਹੇ ਆ ਇਸ ਵੇਲੇ, ਤੇ ਜੇਕਰ ਉਹਨਾਂ ਨੂੰ ਵੀ ਲੱਗਦਾ ਕਿ ਜਿਹੜਾ ਕੈਂਪ ਮੈਨੂੰ ਲੱਗਦਾ ਕਿ 26 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ, ਸੋ ਉਸ ਕੈਂਪ ਦੇ ਵਿੱਚ ਉਹ ਹੋਰ ਜਾਣਕਾਰੀ ਲੈਣ ਦੇ ਲਈ ਜਿਹੜੇ ਸਿੱਖ ਨੌਜਵਾਨ ਆਰਗੇਨਾਈਜੇਸ਼ਨ ਹੈ ਜੀ, ਉਹਨਾਂ ਦੀ ਜਿਹੜੀ ਫੇਸਬੁੱਕ ਪੇਜ ਵੀ ਆ ਉਹਨੂੰ ਵੀ ਫੋਲੋ ਕਰ ਸਕਦੇ ਆ, ਤੇ ਉਹਦੇ ਤੇ ਜਿਹੜੀ ਬਾਕੀ ਜਾਣਕਾਰੀ ਆ ਉਹ ਲੈ ਸਕਦੇ ਆ, ਤੇ ਅਸੀਂ ਵੀ ਆਪਣੇ ਰੇਡੀਓ ਪੇਜ ਤੋਂ ਇਹ ਜਿਹੜੀ ਜਾਣਕਾਰੀ ਆ ਬਹੁਤ ਜਲਦੀ ਸਾਂਝੀ ਕਰਾਂਗੇ। ਤੇ ਇਸ ਤੋਂ ਇਲਾਵਾ ਜਾਂਦੇ ਜਾਂਦੇ ਸਾਡੀਆਂ ਸੰਗਤਾਂ ਦੇ ਲਈ ਕੋਈ ਸੁਨੇਹਾ ਤੁਸੀਂ ਦੇਣਾ ਚਾਹੋ?
ਸੁਨੇਹਾ ਤਾਂ ਜੀ ਸੇਮ ਹੀ ਹੈਗਾ ਜਿਹੜਾ ਗੁਰਬਾਣੀ ਲਗਾਤਾਰ ਕਹਿੰਦੀ ਹੈ ਕਿ ਆਪਣੇ ਨਿਯਮ ਹੁੰਦੇ ਨੇ, ਰਾਈਟ? ਆਪਾਂ ਸਵੇਰੇ ਉੱਠਦੇ ਹਾਂ, ਬਰੱਸ਼ ਕਰੀਦਾ, ਕਿਸੇ ਦਾ ਨਿਯਮ ਹੁੰਦਾ, ਕੋਈ ਚਾਹ ਪੀਂਦਾ, ਕੋਈ ਕਾਫੀ ਪੀਂਦਾ, ਕੋਈ ਉਹਦੇ ਚ ਕੋਈ ਫਲ ਫਰੂਟ ਖਾਂਦਾ, ਕੋਈ ਸੈਰ ਤੇ ਜਾਂਦਾ। ਸਿੱਖਾਂ ਦਾ ਜਿਹੜਾ ਇੱਕ ਕੌਮੀ ਨਿਯਮ ਸੀ ਨਾ ਕਿ ਅਸੀਂ ਸਵੇਰੇ ਉੱਠ ਕੇ ਮਾਇੰਡ ਜਦ ਕਲੀਅਰ ਹੁੰਦਾ, ਕਲੀਨ ਹੁੰਦਾ, ਉੱਥੇ ਘੱਟ ਤੋਂ ਘੱਟ ਹੁਕਮਨਾਮਾ ਸੁਣ ਲਈਏ ਤੇ ਉਹ ਇੱਕ ਸ਼ਬਦ ਹੀ ਸਮਝ ਲਿਆ ਕਰੀਏ 5 ਮਿੰਟ ਲਾ ਕੇ। ਇਹ ਨਿਯਮ ਸਾਨੂੰ ਲਿਆਉਣਾ ਪੈਣਾ ਕਿਉਂਕਿ ਲਾਈਫ ਦੇ ਵਿੱਚ ਇੰਨੀ ਇਸ ਵੇਲੇ ਕਨਫਿਊਜ਼ਨ ਆਈ ਹੋਈ ਆ ਨਾ ਕਿਉਂਕਿ ਇਨਫੋਰਮੇਸ਼ਨ ਮਿਲ ਰਹੀ ਹੈ ਜਿਵੇਂ ਤੁਸੀਂ ਰੇਡੀਓ ਚਲਾ ਰਹੇ ਹੋਰ ਵੀ ਚਲਾ ਰਹੇ ਨੇ ਯੂਟਿਊਬ ਇਨਫੋਰਮੇਸ਼ਨ ਆਪਣੀ ਕਰ ਰਹੀ ਹੈ ਟੀਵੀ ਆਪਣਾ ਦੱਸ ਰਿਹਾ ਅਖਬਾਰ ਇੰਨੇ ਨੇ ਇਨਫੋਰਮੇਸ਼ਨ ਦੀ ਬੰਬਾਰਡਮੈਂਟ ਹੋ ਰਹੀ ਹੈ ਇਸ ਬੰਬਾਰਡਮੈਂਟ ਦੇ ਵਿੱਚ ਕਲੈਰਿਟੀ ਲਿਆਉਣ ਦੇ ਲਈ ਸ਼ਬਦ ਨੂੰ ਡੇਲੀ ਲਾਈਫ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਆ ਉਹ ਜਿਹੜਾ ਵੀ ਤੁਹਾਨੂੰ ਵੈਬਸਾਈਟ ਚੰਗੀ ਲੱਗਦੀ ਹੈ ਜਿਹੜਾ ਵੀ ਜਿੱਥੋਂ ਹੁਕਮ ਕੋਈ ਪਤਾ ਲੱਗਦਾ ਘਰ ਦੇ ਵਿੱਚ ਪ੍ਰਕਾਸ਼ ਆ ਉੱਥੋਂ ਲੈ ਲਓ ਸਿਰਫ ਪੜ੍ਹੋ ਨਾ ਉਹਨੂੰ ਪੰਜ ਦਸ ਮਿੰਟ ਲਾ ਕੇ ਉਹਦੀ ਕਮੈਂਟਰੀ ਸੁਣ ਲਓ ਜਾਂ ਮੀਨਿੰਗ ਸੁਣ ਲਓ ਉੱਥੋਂ ਇੱਕ ਕਲੈਰਿਟੀ ਮਿਲਦੀ ਹੈ ਕਿ ਗੁਰੂ ਦਾ ਥਾਟ ਕੀ ਆ ਜੇ ਅਸੀਂ ਡੇਲੀ ਕਰਨ ਲੱਗ ਜਾਂਗੇ ਸਾਨੂੰ ਬੜਾ ਕੁਛ ਮਿਲੂਗਾ ਫਿਰ ਸਾਨੂੰ ਪਤਾ ਲੱਗੂ ਕਿ ਜਿਹੜੇ ਵਿਰਸੇ ਦੀਆਂ ਗੱਲਾਂ ਨੇ ਉਹ ਕਿਵੇਂ ਸੰਭਾਲਣੀਆਂ ਅਦਰਵਾਈਜ਼ ਦੇ ਲੈਕਚਰਾਂ ਵਿੱਚ ਰਹਿ ਜਾਂਦੀਆਂ ਵਿਰਸੇ ਦੀਆਂ ਗੱਲਾਂ
ਜੀ ਜੀ ਬਿਲਕੁਲ ਸੋ ਅਮਲ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਤੇ ਬਹੁਤ ਵਧੀਆ ਸੁਨੇਹਾ ਜਿਹੜਾ ਸੀ ਤੁਸੀਂ ਸਾਡੀਆਂ ਸੰਗਤਾਂ ਨੂੰ ਦਿੱਤਾ ਸਾਡੇ ਸਰੋਤਿਆਂ ਨੂੰ ਦਿੱਤਾ ਤੇ ਬਹੁਤ ਮੈਨੂੰ ਲੱਗਦਾ ਕਿ ਕੀਮਤੀ ਜਾਣਕਾਰੀ ਇਸ ਥੋੜੇ ਜਿਹੇ ਸਮੇਂ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਅਸੀਂ ਤੁਹਾਡੇ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਸੀ ਪਰ ਸਮਾਂ ਸਾਡੇ ਕੋਲ ਅੱਜ ਘੱਟ ਸੀ ਸਰਬੱਤ ਖਾਲਸਾ ਦੇ ਨਾਲ ਜੁੜੇ ਹੋਏ ਤੁਹਾਡੇ ਜਿਹੜੇ ਪ੍ਰੋਗਰਾਮਸ ਤੁਹਾਡਾ ਜਿਹੜਾ ਰੋਲ ਸੀਗਾ ਉਹਦੇ ਬਾਰੇ ਅਸੀਂ ਜਾਣਨਾ ਚਾਹੁੰਦੇ ਸੀ ਸਾਡੇ ਸਰੋਤੇ ਜਾਣਨਾ ਚਾਹੁੰਦੇ ਸਨ ਪਰ ਸਮੇਂ ਦੀ ਦਿੱਕਤ ਦੇ ਕਾਰਨ ਅੱਜ ਅਸੀਂ ਬਹੁਤੀ ਜ਼ਿਆਦਾ ਗੱਲਬਾਤ ਨਹੀਂ ਕਰ ਸਕਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਫੇਰ ਅਸੀਂ ਤੁਹਾਡੇ ਨਾਲ ਇਹ ਸਾਂਝ ਜਿਹੜੀ ਉਹ ਸਥਾਪਿਤ ਕਰ ਸਕੀਏ ਅੱਜ ਦੇ ਲਈ ਗੱਲਬਾਤ ਕਰਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਸਰਦਾਰ ਹਰਿੰਦਰ ਸਿੰਘ ਜੀ
ਬਹੁਤ ਬਹੁਤ ਧੰਨਵਾਦ ਆਪਦਾ ਜੀ ਤੇ ਜੇ ਕਿਸੇ ਨੇ ਲੈਣੀ ਹੈ ਉਸ ਟੈਰਿਕ ਬਾਰੇ ਜਾਣਕਾਰੀ ਉਹ ਫ੍ਰੀ ਅਕਾਲ ਤਖ਼ਤ .org ਵੈਬਸਾਈਟ ਤੇ ਜਾਂ ਫੇਸਬੁੱਕ ਤੇ ਜਾ ਕੇ ਲੈ ਸਕਦੇ ਨੇ ਧੰਨਵਾਦ ਜੀ
ਜੀ ਸ਼ੁਕਰੀਆ ਸੋ ਦੋਸਤੋ ਇਹ ਸਨ ਸਰਦਾਰ ਹਰਿੰਦਰ ਸਿੰਘ ਜਿਹੜੇ ਕਿ ਸਿਖਰੀ ਦੇ ਫਾਊਂਡਰ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਫਾਊਂਡਰ ਨੇ ਤੇ ਨਾਲ ਹੀ ਨਾਲ ਫ੍ਰੀ ਅਕਾਲ ਤਖ਼ਤ ਮੂਵਮੈਂਟ ਜਿਹੜੀ ਆ ਉਹ ਵੀ ਚਲਾ ਰਹੇ ਆ ਸੋ ਉਹਨਾਂ ਨੇ ਜਿਵੇਂ ਦੱਸਿਆ ਕਿ ਇਸ ਪੇਜ ਦੇ ਉੱਤੇ ਜਾ ਕੇ ਵੀ ਤੁਸੀਂ ਇਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਤੇ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਜੀ ਉਹ ਭਾਵੇਂ ਖਤਮ ਹੋਣ ਵਾਲਾ ਪਰ ਸਾਡੇ ਬਹੁਤ ਸਾਰੇ ਸਰੋਤੇ ਵੀ ਜੁੜੇ ਹੋਏ ਆ ਤੇ ਕੁਛ ਕੁ ਜਾਣਕਾਰੀਆਂ ਅਸੀਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ ਜਾਣ ਤੋਂ ਪਹਿਲਾਂ ਉਹ ਵੀ ਜ਼ਰੂਰ ਕਰ ਦਈਏ ਸਾਡੇ ਨਾਲ ਹਰਮੀਤ ਸਿੰਘ ਚਾਨਾ ਮੈਲਬਨ ਵਾਲੇ ਜਿਹੜੇ ਆ ਉਹ ਵੀ ਜੁੜ ਚੁੱਕੇ ਆ ਕਾਫੀ ਦਿਨਾਂ ਬਾਅਦ ਤੁਸੀਂ ਹਾਜ਼ਰੀ ਲਗਵਾਈ ਹੈ ਕਹਿੰਦੇ ਭੈਣ ਜੀ ਸਤਿ ਸ੍ਰੀ ਅਕਾਲ ਫਰੋਮ ਮਾਈ ਆਲ ਟੀਮ ਸੋ ਇਹਨਾਂ ਦੇ ਨਾਲ ਨਿੱਕਾ ਧੀਰਾ ਫੌਜੀ ਸੋ ਸਾਰੇ ਨਾਲ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਹਿੰਦੇ ਮੈਂ ਬਿਜ਼ੀ ਆ ਤੇ ਸਿਰਫ ਸਤਿ ਸ੍ਰੀ ਅਕਾਲ ਹੀ ਅੱਜ ਲਿਖ ਸਕਦਾ ਪਰ ਨਾਲ ਹੀ ਨਾਲ ਕੁਛ ਹੋਰ ਸ਼ਬਦ ਉਹਨਾਂ ਨੇ ਜ਼ਰੂਰ ਜੋੜੇ ਆ ਜੀ ਕਹਿੰਦੇ ਵੀ ਆਰ ਵੈਲ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਦਾ ਸੇਮ ਬੋਟ ਆਫ ਯੂਰ ਹੈਪੀ ਐਂਡ ਹੈਲਦੀ ਪਲੇਜ਼ਰ ਲਾਈਫ ਬਿਲਕੁਲ ਜੀ ਕਹਿੰਦੇ ਭੈਣ ਜੀ ਪਲੀਜ਼ ਸੈਂਡ ਮੀ ਕੰਟੈਕਟ ਨੰਬਰ ਆਫ ਸੰਧੂ ਬੱਸ ਲਾਈਨਸ ਐਂਡ ਲੈਟ ਮੀ ਨੋ ਦਾ ਪੈਕੇਜ ਚਾਰਜਿਸ ਪਰ ਪਰਸਨ ਬਿਲਕੁਲ ਅਸੀਂ ਤੁਹਾਨੂੰ ਉਹਨਾਂ ਦਾ ਜਿਹੜਾ ਪੋਸਟਰ ਉਹ ਭੇਜ ਦਿੰਦੇ ਬਹੁਤ ਜਲਦੀ ਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਵਿਚਾਰ ਭੇਜਿਆ ਕਹਿੰਦੇ ਦੋਸਤੀ ਇਸ ਤਰ੍ਹਾਂ ਕਰੋ ਕਿ ਲੋਕ ਵਾਹ ਵਾਹ ਕਰਨ ਤੇ ਮਜਬੂਰ ਹੋ ਜਾਣ ਪਿਆਰ ਇਸ ਤਰ੍ਹਾਂ ਕਰੋ ਕਿ ਦੁਨੀਆਂ ਨੂੰ ਸਾਡੇ ਸਾਹਮਣੇ ਸਿਰ ਝੁਕਾਉਣਾ ਪਵੇ ਕਿਆ ਹੋਊਗਾ ਬਹੁਤ ਵਧੀਆ ਜੀ ਤੇ ਇਹਦੇ ਨਾਲ ਹੀ ਸਾਡੇ ਨਾਲ ਹੋਰ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਜੁੜੇ ਸੀ ਕੁਲਵਿੰਦਰ ਸਿੰਘ ਢਾਲੀਵਾਲ ਗੋਲਡ ਕੋਸਟ ਤੋਂ ਸਾਡੇ ਨਾਲ ਸ਼ਾਮਲ ਹੋਏ ਸੀ ਪ੍ਰੋਗਰਾਮ ਚ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸੀਗੀ ਤੇ ਕਹਿੰਦੇ ਭੈਣ ਜੀ ਸਤਿ ਸ੍ਰੀ ਅਕਾਲ ਕਬੂਲ ਕਰੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਤੇ ਇਸ ਤੋਂ ਬਿਨਾਂ ਸਾਡੇ ਨਾਲ ਸੀ ਡੀ ਬੈਟਰੀ ਤੋਂ ਦਵਿੰਦਰ ਸਿੰਘ ਹੋਰਾਂ ਨੇ ਵੀ ਸਾਂਝ ਪਾਈ ਸੀਗੀ ਤੇ ਉਹਨਾਂ ਨੇ ਜਿਵੇਂ ਖ਼ਬਰਾਂ ਦੇ ਸਿਲਸਿਲੇ ਦੌਰਾਨ ਹੀ ਦੱਸ ਦਿੱਤਾ ਸੀਗਾ ਕਿ ਸ਼ਾਮ ਦਾ ਜਿਹੜਾ ਪ੍ਰੋਗਰਾਮ ਉਲੀਕਣ ਦੀ ਗੱਲ ਚੱਲ ਰਹੀ ਹੈ ਉਹਨੂੰ ਸਪੋਂਸਰ ਕਰਨਗੇ ਸਾਡੇ ਲਈ ਕਾਫੀ ਖੁਸ਼ੀ ਦੀ ਗੱਲ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਦਵਿੰਦਰ ਸਿੰਘ ਜੀ ਤੇ ਇਸ ਤੋਂ ਇਲਾਵਾ ਸਾਡੇ ਨਾਲ ਅਮਰਪ੍ਰੀਤ ਕਾਫੀ ਦੇਰ ਤੋਂ ਜੁੜੇ ਹੋਏ ਸੀਗੇ ਸੋ ਉਹਨਾਂ ਨੇ ਇੱਕ ਕਵਿਤਾ ਭੇਜੀ ਹੈ ਮੈਂ ਉਹ ਕਵਿਤਾ ਜ਼ਰੂਰ ਸਾਂਝੀ ਕਰਦੀ ਹਾਂ ਸਾਨੂੰ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਟੂ ਗੁੱਡ ਪਲੇ ਸੌਂਗ ਖੇਡਣ ਦੇ ਦਿਨ ਚਾਰ ਬਾਈ ਗੁਰਦਾਸ ਮਾਨ ਉਹਨਾਂ ਨੇ ਗੀਤ ਸੁਣਨ ਦੀ ਜਿਹੜੀ ਫਰਮਾਇਸ਼ ਆ ਉਹ ਕੀਤੀ ਸੀਗੀ ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜੇ ਸਮਾਂ ਹੋਇਆ ਤਾਂ ਜ਼ਰੂਰ ਤੁਹਾਡਾ ਗੀਤ ਅਸੀਂ ਸੁਣਾਵਾਂਗੇ ਕਵਿਤਾ ਜ਼ਰੂਰ ਸਾਂਝੀ ਕਰ ਦਿੰਦੇ ਹਾਂ ਜੀ ਕਹਿੰਦੇ ਆ ਬਹਿ ਮੇਰੇ ਕੋਲ ਵੇ ਸੱਜਣਾ ਦਿਲ ਦੀ ਗੰਢੜੀ ਖੋਲ ਵੇ ਸੱਜਣਾ ਜ਼ਿੰਦਗੀ ਦੇ ਸਾਹ ਗਿਣਵੇਂ ਮਿਣਵੇਂ ਰੋਸਿਆਂ ਵਿੱਚ ਨਾ ਰੋਲ ਵੇ ਸੱਜਣਾ ਜਿੰਦੜੀ ਮੇਲਾ ਚਾਰ ਦਿਨਾਂ ਦਾ ਬੋਲ ਤੂੰ ਮਿੱਠੜੇ ਬੋਲ ਵੇ ਸੱਜਣਾ ਇਹ ਰੁੱਤਾਂ ਫਿਰ ਮੁੜਨਾ ਆਸਣ ਹਰ ਪਲ ਹੈ ਅਨਮੋਲ ਵੇ ਸੱਜਣਾ ਮੱਸਿਆ ਦਾ ਚੰਨ ਲੱਭਣਾ ਨਾਹੀ ਹਨੇਰੇ ਨੂੰ ਨਾ ਫੋਲ ਵੇ ਸੱਜਣਾ ਕਿਹਦੇ ਗਲ ਲੱਗ ਰੋਵੇ ਜਿੰਦੂ ਖੜਦਾ ਨਾ ਕੋਈ ਕੋਲ ਵੇ ਸੱਜਣਾ ਹੁਣ ਤੇ ਆ ਜਾ ਮਹਿਰਮ ਦਿਲ ਦੇ ਜਿੰਦੜੀ ਗਈ ਹੈ ਡੋਲ ਵੇ ਸੱਜਣਾ ਲੁੱਟ ਗਿਆ ਮਹਿਕਾਂ ਦਾ ਸਰਮਾਇਆ ਸਾਇਆ ਵੀ ਨਹੀਂ ਕੋਲ ਵੇ ਸੱਜਣਾ ਕਿਆ ਬਾਤ ਬਹੁਤ ਖੂਬ ਅਮਰਪ੍ਰੀਤ ਜੀ ਤੇ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਇਸ ਤੋਂ ਇਲਾਵਾ ਬਿੱਟੂ ਪੋਪਾ ਰਾਏ ਮਿਲਡੂਰਾ ਵਾਲੇ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ ਜੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਲਗਭਗ ਸੋ ਇਹਨਾਂ ਨੇ ਆਪਣੇ ਮਿਲਡੂਰਾ ਦਾ ਜਿਹੜਾ ਵੈਦਰ ਉਹ ਸਾਡੇ ਨਾਲ ਸਾਂਝਾ ਕੀਤਾ ਵੈਸੇ ਅੱਜ 31 ਡਿਗਰੀ ਤੱਕ ਉਹਨਾਂ ਦਾ ਜਿਹੜਾ ਵੈਦਰ ਗਰਮੀ ਜਿਹੜੀ ਆ ਬਿੱਟੂ ਜੀ, ਕਿਉਂਕਿ ਕੱਲ 41 ਡਿਗਰੀ ਤੱਕ ਤੁਹਾਡਾ ਜਿਹੜਾ ਮਿਲਡੂਰੇ ਦਾ ਮੌਸਮ ਸੀਗਾ ਉਹ ਗਿਆ ਸੀ, 41 ਡਿਗਰੀ ਤੱਕ ਗਰਮੀ ਜਿਹੜੀ ਸੀ ਉਹ ਪਹੁੰਚੀ ਸੀਗੀ, ਸੋ ਕੱਲ ਦਾ ਦਿਨ ਤੁਸੀਂ ਕਿਵੇਂ ਕੱਢਿਆ ਹੋਣਾ ਇਹ ਤੁਸੀਂ ਜਾਣਦੇ ਹੋ, ਪਰ ਅੱਜ ਦਾ ਦਿਨ ਕੱਲ ਨਾਲੋਂ ਥੋੜਾ ਜਿਹਾ ਰਾਹਤ ਵਾਲਾ ਤੁਹਾਡੇ ਲਈ, ਸੋ ਸਾਡੇ ਨਾਲ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ ਵਰਿੰਦਰ ਚੀਮਾ ਜੁੜੇ ਸੀਗੇ, ਇਨ੍ਹਾਂ ਨੇ ਵੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸਾਡੇ ਨਾਲ ਸਾਂਝ ਬਣਾਈ ਸੀਗੀ। ਗੁੱਡ ਮਾਰਨਿੰਗ ਬੁਲਾਈ ਹੈ ਸਾਡੇ ਵੱਲੋਂ, ਬਹੁਤ ਹੀ ਪਿਆਰ ਭਰੀ ਗੁੱਡ ਮਾਰਨਿੰਗ, ਸੋ ਵੈਰੀ ਗੁੱਡ ਮਾਰਨਿੰਗ ਜੀ। ਪ੍ਰੋਗਰਾਮ ਚ ਕਈ ਵਾਰ ਕੀ ਹੁੰਦਾ ਕਿ ਮੁਲਾਕਾਤਾਂ ਜਿਹੜੀਆਂ ਉਹ ਜ਼ਿਆਦਾ ਹੋ ਜਾਂਦੀਆਂ ਤੇ ਸਾਰੇ ਜਿਹੜੇ ਸੁਨੇਹੇ ਆ ਉਹ ਉਸ ਵੇਲੇ ਅਸੀਂ ਲੈ ਨਹੀਂ ਪਾਉਂਦੇ, ਤੇ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਅਸੀਂ ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਆ ਉਹ ਲਈਏ, ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਸਾਂਝ ਪਾ ਰਹੇ ਆ। ਮਨ ਸਿੰਘ ਚਾਹਲ ਉਹਨਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਪ੍ਰੋਗਰਾਮ, ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨਾਲ ਗੱਲਬਾਤ ਕਰਨ ਵਾਲੀ, ਇਹ ਇੱਕ ਐਸੀ ਪਹਿਲ ਕਦਮੀ ਹੈ, ਅੱਛੀ ਪਹਿਲ ਕਦਮੀ ਹੈ। ਸਾਡੇ ਹਲਕੇ ਦੇ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੂੰ ਵੀ ਕਹਿੰਦੇ ਪ੍ਰੋਗਰਾਮ ਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ ਜੀ। ਸੋ ਹਰਮਨ ਰੇਡੀਓ ਵੱਲੋਂ ਖੁੱਲ੍ਹਾ ਸੱਦਾ, ਤੁਸੀਂ ਆਪਣੇ ਇਲਾਕੇ ਦੇ ਉਮੀਦਵਾਰਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰ ਸਕਦੇ ਹੋ, ਉਹਨਾਂ ਦੇ ਵਿਚਾਰ ਜਿਹੜੇ ਆ ਦੂਸਰੇ ਦੋਸਤਾਂ ਤੱਕ ਅਸੀਂ ਪਹੁੰਚਾ ਸਕਦੇ ਹਾਂ। ਇਸ ਤੋਂ ਇਲਾਵਾ ਸਾਡੇ ਨਾਲ ਹਰਦੇਵ ਸਿੰਘ ਹੁਰੀ ਕੋਲੰਬਲੀ ਨਿਊ ਸਾਊਥ ਵੇਲਸ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਪਹਿਲਾਂ ਵੀ ਮੈਸੇਜ ਕੀਤਾ ਸੀ, ਸੋ ਮੈਨੂੰ ਉਹਨਾਂ ਦਾ ਜਿਹੜਾ ਨਾਮ ਪਤਾ ਸੀ ਉਹ ਉਦੋਂ ਪਹੁੰਚਿਆ ਨਹੀਂ ਸੀ, ਸੋ ਉਹਨਾਂ ਨੇ ਸਾਡੇ ਨਾਲ ਸਾਂਝ ਪਾ ਦਿੱਤੀ ਆ ਕਿ ਮੇਰਾ ਨਾਮ ਜਿਹੜਾ ਜੀ ਹਰਦੇਵ ਸਿੰਘ ਆ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ। ਤੇ ਦੋਸਤੋ, ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਆ ਉਹ ਲਗਭਗ ਸਮਾਪਤੀ ਵਾਲੇ ਆ, ਪਰ ਕੁਛ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਦਵਾਂ। ਸੋ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ, ਸੋ 25 ਫਰਵਰੀ 2017 ਨੂੰ ਇਹ ਜਿਹੜਾ ਫੈਸਟੀਵਲ ਹੈ ਜੀ ਇਹ ਹੋਣ ਜਾ ਰਿਹਾ, ਤੇ ਪਲੈਂਟੀ ਰੇਂਜਸ ਕਨਵੈਨਸ਼ਨ ਸੈਂਟਰ ਸਾਊਥ ਮਰੈਂਗ ਵਿਖੇ ਇਹ ਜਿਹੜਾ ਫੈਸਟੀਵਲ ਆ ਉਹ ਹੋਵੇਗਾ। ਸੋ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੋਈ ਫੈਸਟੀਵਲ ਹੋਣ ਜਾ ਰਿਹਾ, ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ। ਸੋ ਜਿਹੜੀ ਛੋਟੇ ਸ਼ਾਰਟ ਫਿਲਮ ਫੈਸਟੀਵਲ ਯਾਨੀ ਕਿ ਜਿਹੜੀਆਂ ਲਘੂ ਫਿਲਮਾਂ ਆ ਉਹ ਇਸ ਫੈਸਟੀਵਲ ਦੇ ਵਿੱਚ ਦਿਖਾਈਆਂ ਜਾਣੀਆਂ, ਤੇ ਦੁਨੀਆਂ ਭਰ ਤੋਂ ਇਹ ਫੈਸਟੀਵਲ ਦੇ ਵਿੱਚ ਫਿਲਮਾਂ ਜਿਹੜੀਆਂ ਸ਼ਾਮਲ ਕੀਤੀਆਂ ਜਾਣੀਆਂ, ਤੇ ਇਸ ਵਾਰ ਦਾ ਜਿਹੜਾ ਸਬਜੈਕਟ ਹੈ ਜੀ ਉਹ ਡਰੱਗਸ ਦੇ ਉੱਤੇ ਰੱਖਿਆ ਗਿਆ। ਸੋ ਜਿਹੜੇ ਵੀ ਸਰੋਤੇ ਇਸ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਦਾ ਹਿੱਸਾ ਬਣਨਾ ਚਾਹੁੰਦੇ ਆ ਜੀ, ਉਹਨਾਂ ਨੂੰ ਅਸੀਂ ਕਹਾਂਗੇ ਕਿ ਇਸ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਦੇ ਲਈ ਜਿਹੜੀਆਂ ਇਸ ਵੇਲੇ ਟਿਕਟਾਂ ਆ ਜੀ ਉਹ ਓਪਨ ਹੋ ਚੁੱਕੀਆਂ ਆ, ਤੇ ਇਹਦੇ ਬਾਰੇ ਜਿਹੜੀ ਜ਼ਿਆਦਾ ਜਾਣਕਾਰੀ ਆ ਉਹ ਤੁਸੀਂ ਲੈ ਸਕਦੇ ਹੋ ਜੀ ਸਾਬੀ ਸਿੰਘ ਹੋਰਾਂ ਤੋਂ, ਜਾਂ ਫਿਰ ਆਸਟ੍ਰੇਲੀਆ ਚ ਵਸਦੇ ਪੰਜਾਬੀ ਪੇਜ ਜਿਹੜਾ ਫੇਸਬੁੱਕ ਤੇ ਚੱਲ ਰਿਹਾ ਜੀ। ਸੋ ਸਾਬੀ ਸਿੰਘ ਹੋਰਾਂ ਦਾ ਮੈਂ ਨੰਬਰ ਜਿਹੜਾ ਜ਼ਰੂਰ ਸਾਂਝਾ ਕਰ ਦਿੰਨੀ ਆ, ਪਰਵਿੰਦਰਜੀਤ ਸਿੰਘ ਸਾਬੀ ਜਿਹੜੇ ਆ ਉਹਨਾਂ ਦਾ ਨੰਬਰ ਮੈਂ ਜ਼ਰੂਰ ਸਾਂਝਾ ਕਰ ਦਿੰਨੀ ਆ, 0425-862-890 ਇਸ ਨੰਬਰ ਤੇ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ, ਤੇ ਟਿਕਟਾਂ ਦੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ। ਤੇ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਪਨੈਸ਼ ਕਰਕੇ ਵੀ ਇੱਕ ਟੇਲੈਂਟ ਹੰਟ ਪ੍ਰੋਗਰਾਮ ਹੋਣ ਜਾ ਰਿਹਾ, ਇੱਕ ਟੇਲੈਂਟ ਹੰਟ ਕੰਟੈਸਟ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹਨਾਂ ਦੀਆਂ ਵੀ ਐਪਲੀਕੇਸ਼ਨ ਜਿਹੜੀਆਂ ਜੀ ਉਹ ਓਪਨ ਹੋ ਚੁੱਕੀਆਂ, ਤੇ ਇਹ ਜਿਹੜਾ ਕੰਟੈਸਟ ਹੈ ਇਹ ਡਿਫਰੈਂਟ ਡਿਫਰੈਂਟ ਫੀਲਡਸ ਦੇ ਵਿੱਚ ਟੈਲੈਂਟ ਰੱਖਣ ਵਾਲੇ ਜਿਹੜੇ ਲੋਕਾਂ ਦੇ ਲਈ ਆ, ਡਾਂਸਿੰਗ, ਐਕਟਿੰਗ, ਸਿੰਗਿੰਗ ਤੇ ਮਿਊਜ਼ਿਕ ਤੇ ਅਲੱਗ ਅਲੱਗ ਜਿਹੜੇ ਏਜ ਗਰੁੱਪ ਬਣਾਏ ਗਏ ਆ, 5 ਤੋਂ 12, 13 ਤੋਂ 18 ਤੇ 18 ਤੋਂ 40। ਸੋ ਇਹਦੇ ਬਾਰੇ ਜੇ ਤੁਸੀਂ ਵਧੇਰੇ ਜਾਣਕਾਰੀ ਲੈਣੀ ਆ ਤੇ ਤੁਸੀਂ ਮਨਪ੍ਰੀਤ ਵਾਲੀਆ ਨੂੰ ਸੰਪਰਕ ਕਰ ਸਕਦੇ ਹੋ 0410-148-0-82, ਉਹਨਾਂ ਦਾ ਫੋਨ ਨੰਬਰ ਹੈ 0410-148-0-82। ਤੇ ਇਸ ਤੋਂ ਇਲਾਵਾ ਇੱਕ ਹੋਰ ਵਿਸ਼ੇਸ਼ ਜਿਹੜਾ ਮੁਕਾਬਲਾ ਉਹ ਹੋਣ ਜਾ ਰਿਹਾ, ਸਰਦਾਰ ਐਂਡ ਸਰਦਾਰਨੀ ਜੀ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਸ ਮੁਕਾਬਲੇ ਦੇ ਲਈ ਵੀ ਜਿਹੜੀਆਂ ਐਂਟਰੀਜ਼ ਆ ਉਹ